ਇਹ ਮੈਂ ਅੱਜ ਇਹੋ ਜਿਹੀਆਂ ਵਿਚਾਰਾਂ ਤੁਹਾਡੇ ਸਾਹਮਣੇ ਕੁਦਰਤੀ ਰੱਖ ਦਿੱਤੀਆਂ ਨੇ ਅਤੇ ਜੇ ਤੁਹਾਨੂੰ ਇਹ ਪਸੰਦ ਨਹੀਂ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਦਾ ਕੁਕਰ ਜਾਣ ਕੇ ਖਿਮਾ ਕਰ ਦੇਣੀ, ਮਾਫ਼ ਕਰ ਦੇਣਾ ਵੀ ਚਲੋ ਅੱਜ ਮਨਮਤ ਦੀ ਕਥਾ ਸੁਣ ਕੇ ਆ ਗਏ ਸਹੀ, ਅੱਗੇ ਗੁਰਮਤ ਦੀ ਸੁਣਦੇ ਹਾਂ। ਇੱਕ ਸ਼ਲੋਕ ਦੇ ਅੱਖਰੀ ਅਰਥ ਸੁਣੋ ਫਿਰ ਸਮਾਪਤੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਕਹੰਤ ਵੇਦਾ ਗੁਣੰਤ ਗੁਣੀਆ
ਗੁਣੰਤ ਗੁਣੀਆ। ਗੁਣੀ ਲੋਕ ਜੋ ਵਰਣਨ ਕਰ ਰਹੇ ਹਨ ਨਾ, ਤੇ ਕਹੰਤ ਵੇਦਾ ਜੋ ਵੇਦ ਕਹਿ ਰਹੇ ਹਨ, ਜੋ ਵੇਦਾਂ ਦੁਆਰਾ ਆਖਿਆ ਜਾ ਰਿਹਾ ਹੈ, ਪਰਮਾਤਮਾ ਦੇ ਸੰਬੰਧ ਦੀਆਂ ਵਿਚਾਰਾਂ ਵੇਦਾਂ ਵਿੱਚ ਵੀ ਵਰਣਨ ਹੋਈਆਂ ਹਨ, ਤੇ ਸਾਰੇ ਧਰਮ ਜਿਹੜੇ ਹਨ ਸਾਰੇ ਧਰਮ ਮਾੜੇ ਨਹੀਂ, ਉਹਨਾਂ ਧਾਰਮਿਕ ਲੋਕਾਂ ਦੀ ਜਿਹੜੀ ਸਿੱਖਿਆ ਹੈ ਉਹ ਮਾੜੀ ਨਹੀਂ, ਅਸੀਂ ਸਮਝਣ ਵਾਲੇ ਹੀ ਮਾੜੇ ਹਾਂ। ਕਰੀਬਨ ਕਰੀਬਨ ਸਾਰੀਆਂ ਸੱਚਾਈਆਂ ਰਲਦੀਆਂ ਮਿਲਦੀਆਂ ਹਨ। ਜਿਹੜੇ ਧਰਮੀ ਲੋਕ ਹਨ, ਧਰਮ ਦੇ ਜਿਹੜੇ ਲੱਛਣ ਹਨ ਸਾਰੇ ਰਲਦੇ ਮਿਲਦੇ, ਉਹਦੇ ਵਿੱਚ ਕੋਈ ਫਰਕ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਜਿਹੜੇ ਵੇਦ ਹਨ ਉਹ ਪਰਮਾਤਮਾ ਦੇ ਸੰਬੰਧ ਵਿੱਚ ਕੁਝ ਕਹਿੰਦੇ ਹਨ। ਹਾਂਜੀ, ਕਹੰਤ ਵੇਦਾ ਜੋ ਕਹਿ ਰਹੇ ਹਨ ਨਾ ਵੇਦ,
ਗੁਣੰਤ ਗੁਣੀਆ
ਉਹਨਾਂ ਗੁਣਾਂ ਨੂੰ ਵਰਣਨ ਕਰਕੇ ਗੁਣੀ ਲੋਕ ਦੱਸ ਰਹੇ ਹਨ ਵੀ ਆਹ ਵਿਚਾਰ ਹੈ ਵੇਦਾਂ ਦੀ, ਆਹ ਕਹਿੰਦੀਆਂ ਹਨ ਸਿਮਰਤੀਆਂ, ਆਹ ਕਹਿੰਦੇ ਹਨ ਸ਼ਾਸਤਰ, ਇਹ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
ਸੁਣੰਤ ਬਾਲਾ
ਬਾਲਾ ਕਹੀਏ ਜਗਿਆਸੂ, ਵੇਦ ਕਹਿ ਰਹੇ ਹਨ, ਗਿਆਨੀ ਸੁਣਾ ਰਹੇ ਹਨ, ਜਗਿਆਸੂ ਸੁਣ ਰਹੇ ਹਨ। ਕਈ ਵਾਰ ਐਸਾ ਹੁੰਦਾ ਹੈ ਤੇ ਕਹਿਣ ਵਾਲਾ ਵੀ ਖਾਲੀ ਰਹਿ ਜਾਂਦਾ ਪਰ ਸੁਣਨ ਵਾਲਾ ਭਰਪੂਰ ਹੋ ਜਾਂਦਾ ਹੈ। ਜਿਹੜੇ ਸੁਣਨ ਵਾਲੇ ਉਹਨਾਂ ਦੀ ਮਹਿਮਾ ਬਹੁਤੀ ਬਿਆਨ ਕਰ ਦਿੱਤੀ ਗੁਰਦੇਵ ਜੀ ਨੇ। ਬਾਲਾ ਮਹਿਣੇ ਜਗਿਆਸੂ, ਜਗਿਆਸੂ ਜਨ ਸਰਵਣ ਕਰਦੇ ਹਨ, ਗੁਣੀ ਜਨ ਇਹ ਵਿਚਾਰ ਵਰਣਨ ਕਰ ਰਹੇ ਹਨ ਤੇ ਪਰਮਾਤਮਾ ਦੇ ਸੰਬੰਧ ਵਿੱਚ ਆਤਮ ਵਿਚਾਰ ਜੋ ਵੇਦਾਂ ਵਿੱਚ ਵਰਣਨ ਹੋਈ ਹੈ ਉਹ ਕਥਨ ਕਰਕੇ ਸੁਣਾਈ ਜਾ ਰਹੀ ਹੈ।
ਬਹੁਵਿਧ ਪ੍ਰਕਾਰ
ਪਰ ਅਨੇਕ ਪ੍ਰਕਾਰ ਨਾਲ ਸੁਣਾਈ ਜਾ ਰਹੀ, ਇੱਕ ਪ੍ਰਕਾਰ ਨਾਲ ਨਹੀਂ ਸੁਣਾਈ ਜਾ ਰਹੀ। ਕੋਈ ਗੁਰਬਾਣੀ ਨੂੰ ਕਿਸੇ ਢੰਗ ਨਾਲ ਵਰਣਨ ਕਰ ਰਿਹਾ, ਕੋਈ ਕਿਸੇ ਢੰਗ ਨਾਲ ਵਰਣਨ ਕਰ ਰਿਹਾ, ਕੋਈ ਵੇਦਾਂ ਦੀ ਨਿੰਦਿਆ ਕਰ ਰਿਹਾ ਹੈ, ਕੋਈ ਵੇਦਾਂ ਦੀ ਉਸਤਤੀ ਕਰ ਰਿਹਾ। ਅਜੇ ਗੁਰਬਾਣੀ ਵਿੱਚ ਹੀ ਵਿਰੋਧਾ ਭਾਵ ਦੇ ਬੜੇ ਸ਼ਬਦ ਆਏ ਜਿਹੜੇ ਸਾਡੀ ਸਮਝ ਗੋਚਰੀ ਅਜੇ ਤੱਕ ਨਹੀਂ ਹੋ ਸਕੇ। ਮੈਂ ਐਵੇਂ ਦਾਵਾ ਕਰਾਂ ਕਿ ਮੈਂ ਸਮਝ ਲਏ, ਅਜੇ ਮੈਨੂੰ ਵੀ ਕਈਆਂ ਦਾ ਪਤਾ ਨਹੀਂ ਲੱਗਦਾ। ਕਈ ਗੁਰਬਾਣੀ ਦੀਆਂ ਐਸੀਆਂ ਤੁਕਾਂ ਨੇ ਜਿਨ੍ਹਾਂ ਦੀ ਅਸੀਂ ਇੱਕ ਵਾਰ ਨਹੀਂ ਸੌ ਸੌ ਵਾਰ ਕਥਾ ਕੀਤੀ, ਇੱਕ ਹੀ ਸ਼ਬਦ ਦੀ ਸੌ ਵਾਰ ਕਥਾ ਕਰ ਚੁੱਕੇ ਹਾਂ। ਫਿਰ ਇੱਕ ਸ਼ਬਦ ਵਿੱਚ ਜਿਹੜੀ ਲਾਈਨ ਕਲੀਅਰ ਨਹੀਂ ਹੁੰਦੀ ਉਹਦਾ ਸੌ ਟੀਕਾਕਾਰ ਦੀ ਰਾਇ ਪੜ ਚੁੱਕੇ ਹਾਂ। ਭਈ ਜਿਹੜੇ ਕੋਸ਼ਕਾਰ ਨੇ 10-20-50 ਕੋਸ਼ ਜਿਹੜੇ ਲਿਖੇ ਨੇ ਉਹਨਾਂ ਵਿੱਚ ਫਲਾਣਾ ਕੀ ਕਹਿੰਦਾ, ਫਲਾਣਾ ਕੀ ਕਹਿੰਦਾ, ਉਹ 100 ਕੋਸ਼ਕਾਰ ਨੂੰ ਪੜ੍ਹਨ ਦੇ ਬਾਅਦ 1000 ਗਿਆਨੀ ਤੋਂ ਉਸ ਸ਼ਬਦ ਦੀ ਕਥਾ ਸੁਣ ਕੇ ਫਿਰ ਵੀ ਮਨ ਨਹੀਂ ਕਲੀਅਰ ਹੋ ਰਿਹਾ, ਫਿਰ ਵੀ ਗੱਲ ਸਮਝ ਵਿੱਚ ਨਹੀਂ ਆ ਰਹੀ। ਕੋਈ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਗੁਰਦੇਵ ਕਹਿੰਦੇ ਹਨ ਕੀ ਕਹਿੰਦੇ,
ਬਹੁਵਿਧ ਪ੍ਰਕਾਰ
ਬਹੁਵਿਧ ਪ੍ਰਕਾਰ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਬੇਅੰਤ ਹਨ, ਵੱਖ ਵੱਖ ਢੰਗਾਂ ਨਾਲ ਦੱਸੇ ਜਾ ਰਹੇ ਹਨ। ਅਜੇ ਰਸਤੇ ਸਾਰੇ ਸਹੀ ਹਨ, ਪ੍ਰਭੂ ਨੂੰ ਮਿਲਣ ਵਾਸਤੇ ਇਕੱਲਾ ਪਾਠ ਵੀ ਬੇਅੰਤ ਹੈ, ਇਕੱਲਾ ਮੂਲ ਮੰਤਰ ਹੀ ਕਾਫੀ ਹੈ, ਇਕੱਲਾ ਗੁਰਮੰਤਰ ਹੀ ਬਹੁਤ ਹੈ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਜਿਸ ਢੰਗ ਨਾਲ ਗੁਰਦੇਵ ਨੇ ਕਿਹਾ ਜੇ ਅਸੀਂ ਉਸ ਢੰਗ ਨਾਲ ਇਕੱਲੇ ਵਾਹਿਗੁਰੂ ਮੰਤਰ ਦਾ ਅਭਿਆਸ ਕਰ ਲਈਏ ਤੇ ਹੋਰ ਕੁਝ ਕਰਨ ਨੂੰ ਬਾਕੀ ਨਹੀਂ ਰਹਿੰਦਾ, ਪਰ ਫਿਰ ਵੀ ਕੰਮ ਨਹੀਂ ਸੌਰ ਰਿਹਾ, ਫਿਰ ਵੀ ਮੂਲ ਮੰਤਰ ਦੁਆਰਾ ਮਸਲਾ ਹੱਲ ਨਹੀਂ ਹੋ ਰਿਹਾ। ਫਿਰ ਇੱਕ ਪਾਠ ਕਰਕੇ ਨਹੀਂ, 13-13 ਅਕੋਤਰੀਆਂ, 21-21 ਅਕੋਤਰੀਆਂ, 31-31 ਅਕੋਤਰੀਆਂ ਕਈ ਸੰਤ ਕਰਾਉਂਦੇ ਨੇ ਤੇ ਕਈਆਂ ਦੇ ਪਿਓ ਦਾਦੇ ਪੜਦਾਦੇ ਤੋਂ ਲੈ ਕੇ ਉਹਨਾਂ ਦੇ ਘਰ ਵਿੱਚ ਰੋਜ਼ ਹੀ ਅਖੰਡ ਪਾਠ ਚੱਲ ਰਿਹਾ। ਇਹੋ ਜਿਹੇ ਵੀ ਸਿੱਖ ਸਾਡੇ ਤਖਤਾਂ ਤੇ ਦਰਸ਼ਨਾਂ ਵਾਸਤੇ ਆਉਂਦੇ ਨੇ ਜਿਹਨਾਂ ਦਾ ਬੜਾ ਬੜਾ ਵੱਡਾ ਨਿਤਨੇਮ। ਇੱਕ ਗੁਰਮੁਖ ਪਿਆਰਾ ਆਇਆ ਕਹਿੰਦਾ ਜੀ ਸਾਡੇ 3 ਪੁਸਤਾਂ ਹੋ ਗਈਆਂ ਘਰ ਜੋਤ ਜਗਦੀ ਨੂੰ, ਅਜੇ ਤੱਕ ਬੁੱਝਣ ਨਹੀਂ ਦਿੱਤੀ, ਕਿਸੇ ਨੇ ਕੋਈ ਆਧਾਰ ਮੰਨਿਆ ਹੋਇਆ? ਕੋਈ ਕਿਸ ਤਰ੍ਹਾਂ ਦਾ ਹਵਨ ਕਰ ਰਿਹਾ, ਕੋਈ ਯੱਗ ਕਰ ਰਿਹਾ, ਕਿਸੇ ਨੇ ਲੰਗਰ ਲਾਇਆ ਹੋਇਆ ਹੈ, ਕਿਸੇ ਨੇ ਪਾਠ ਪੂਜਾ ਆਰੰਭੀ ਹੋਈ ਹੈ, ਕਿਸੇ ਦੇ ਘਰ ਵਿੱਚ ਰੋਜ਼ 5 ਸੁਖਮਣੀ ਦੇ ਪਾਠ ਹੋ ਰਹੇ ਨੇ, ਕਿਸੇ ਦੇ ਘਰ ਵਿੱਚ ਰੋਜ਼ 84 ਜਪਜੀ ਸਾਹਿਬ ਦੇ ਪਾਠ ਹੋ ਰਹੇ ਨੇ, ਕਿਸੇ ਦੇ ਘਰ ਵਿੱਚ ਹਰ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਹੋ ਰਹੀ ਹੈ ਹਰ ਪੁੰਨਿਆ ਸੰਗਰਾਂਦ ਤੇ, ਕਈਆਂ ਦੇ ਘਰਾਂ ਵਿੱਚ 15-15, 20-20 ਅਖੰਡ ਪਾਠ ਹਰ ਮਹੀਨੇ ਹੁੰਦੇ ਹਨ, ਇਹੋ ਜਿਹੇ ਵੀ ਸਿੱਖ ਹਨ। ਕਈਆਂ ਦੇ ਘਰਾਂ ਵਿੱਚ ਸਾਰੇ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਭਰ ਕੇ ਰੱਖੀ ਹੋਈ ਟੇਪਾਂ ਵਿੱਚ, ਤੇ ਜਿੰਨਾ ਚਿਰ ਉਹ 2-3 ਘੰਟੇ ਸੁਣਨਾ ਲੈਣ ਉਹਨਾਂ ਚਿਰ ਦਰਵਾਜ਼ਾ ਨਹੀਂ ਖੋਲਦੇ। ਉਹਨਾਂ ਦਾ ਇਹ ਹੀ ਨਿਤਨੇਮ ਚੱਲਿਆ ਆ ਰਿਹਾ ਹੈ। ਕੋਈ ਦਸਮ ਮਹਾਰਾਜ ਜੀ ਦੀ ਬਾਣੀ ਪੜ੍ਹ ਰਿਹਾ ਹੈ, ਕੋਈ ਕੁੱਝ ਕਰ ਰਿਹਾ, ਕੋਈ ਕੁੱਝ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪ੍ਰਭੂ ਪ੍ਰਾਪਤੀ ਵਾਸਤੇ ਵੱਖ ਵੱਖ ਢੰਗਾਂ ਨਾਲ ਯਤਨ ਕੀਤਾ ਜਾ ਰਿਹਾ ਹੈ। ਫਿਰ ਪੜੋ,
ਬਹੁਵਿਧ ਪ੍ਰਕਾਰਾ,
ਬਹੁਵਿਧ ਪ੍ਰਕਾਰਾ, ਇਸ ਦੇ ਪ੍ਰਕਰਨ ਵਰਣਨ ਵਿੱਚ ਨਹੀਂ ਆ ਰਹੇ। ਸਿੱਖ ਸਮਾਜ ਦੀ ਇਹ ਬੁਨਿਆਦੀ ਜਿਹੜੇ ਜਥੇਬੰਦੀਆਂ ਹਨ, ਉਹਨਾਂ ਵਿੱਚੋਂ ਇੱਕ ਇੱਕ ਗੱਲ ਉੱਤੇ ਜ਼ੋਰ ਦਿੱਤਾ ਗਿਆ ਵੀ ਇਸ ਕੰਮ ਦੇ ਕਰਨ ਨਾਲ ਪ੍ਰਭੂ ਦੀ ਛੇਤੀ ਪ੍ਰਾਪਤੀ ਹੈ, ਤੇ ਉਹ ਪੂਰਾ ਪੂਰਾ ਬਲ ਲਾ ਕੇ ਉਹ ਕੰਮ ਕਰ ਰਹੇ ਹਨ। ਇਸੇ ਪ੍ਰਕਾਰ ਨਾਲ ਗੁਣੀ ਜਨ ਵੇਦਾਂ ਦੀ ਵਿਚਾਰ, ਵੇਦਾਰਥ ਗਿਆਨ ਵੀ ਆਇਆ, ਗਿਆਨ ਦੀ ਵਿਚਾਰ ਵਰਣਨ ਕਰਦੇ ਹਨ, ਜਗਿਆਸੂ ਜਨ ਸਰਵਣ ਕਰਦੇ ਹਨ, ਤੇ ਫਿਰ ਅਨੇਕ ਪ੍ਰਕਾਰ ਨਾਲ ਉਹਨਾਂ ਦੀਆਂ ਵਿਧੀਆਂ ਦਾ ਵਰਣਨ ਹੁੰਦਾ ਹੈ।
ਦੜੰਤ ਵਿਦਿਆ,
ਫਿਰ ਵੱਖ ਵੱਖ ਪ੍ਰਕਾਰ ਦੀ ਵਿਦਿਆ ਹੈ ਜਿਸ ਨੂੰ ਦ੍ਰਿੜ ਕੀਤਾ ਜਾ ਰਿਹਾ ਹੈ।
ਹਰ ਹਰ ਕਿਰਪਾਲਾ,
ਉਹਨਾਂ ਜੀਵਾਂ ਉੱਤੇ ਹਰੀ ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੁੰਦਾ ਹੈ।
ਨਾਮ ਦਾਨ ਜਾ ਚੰਤ ਨਾਨਕ,
ਮਸਲਾ ਆ ਕੇ ਇੱਥੇ ਖਤਮ ਹੋ ਜਾਂਦਾ ਹੈ ਭਈ ਸਭ ਕੁਝ ਕਰਾ ਕੇ ਅਖੰਡ ਪਾਠ ਕਰਕੇ ਤੇ ਮਗਰੋਂ ਅਰਦਾਸ ਕੀ ਕੀਤੀ ਜਾਂਦੀ ਹੈ। ਕੋਈ ਤੇ ਅਰਦਾਸ ਕਰਾਉਂਦਾ ਵੀ ਮੇਰੇ ਘਰ ਵਿੱਚ ਪੁੱਤਰ ਹੋ ਜਾਵੇ, ਕੋਈ ਇਹ ਅਰਦਾਸ ਕਰਾਉਂਦਾ ਵੀ ਮੇਰਾ ਸਰੀਰ ਅਰੋਗ ਹੋ ਜਾਵੇ, ਜਿਹੜਾ ਰੋਗ ਚਿੰਬੜਿਆ ਨਾ ਰੋਗ ਮੇਰਾ ਚਲਾ ਜਾਵੇ। ਮਸਲਾ ਇਸ ਗੱਲ ਦਾ ਨਹੀਂ ਵੀ ਤੁਸੀਂ ਕਰਦੇ ਕੀ ਹੋ, ਮਸਲਾ ਇਸ ਗੱਲ ਦਾ ਹੈ ਵੀ ਕਾਹਦੇ ਵਾਸਤੇ ਕਰਦੇ ਹੋ ਤੁਸੀਂ ਪਾਠ ਨਿਤਨੇਮ ਪੂਜਾ, ਕਾਹਦੇ ਵਾਸਤੇ ਕਰਦੇ ਹੋ। ਜਿਸ ਕੰਮ ਵਾਸਤੇ ਕਰਦੇ ਹੋ ਉਹਦਾ ਪ੍ਰਯੋਜਨ ਨਾਲ ਉਹਦਾ ਸੰਬੰਧ ਹੈ। ਗੁਰਦੁਆਰੇ ਕਾਹਦੇ ਵਾਸਤੇ ਆਉਂਦੇ ਹੋ, ਮਨ ਪਰਚਾਵੇ ਵਾਸਤੇ ਵੀ ਚੱਲ ਕਰ ਜੀ ਨਹੀਂ ਲੱਗਦਾ, ਕੁੜੀਆਂ ਮੁੰਡੇ ਆਖੇ ਨਹੀਂ ਲੱਗਦੇ ਤੇ ਚੱਲ ਘੜੀ ਗੁਰਦੁਆਰੇ ਜਾ ਕੇ ਗੁਜ਼ਾਰ ਆਉਂਦੇ ਹਾਂ, ਜਾਂ ਹੋਰ ਕੋਈ ਗੱਪਾਂ ਮਾਰਨ ਵਾਸਤੇ ਨਾ ਮਿਲਿਆ ਤੇ ਗੁਰਦੁਆਰੇ ਜਾ ਕੇ ਚਾਰ ਚੁਟਕਲੇ ਸੁਣ ਆਉਂਦੇ ਹਾਂ, ਜਾਂ ਕੋਈ ਇੱਥੇ ਆ ਕੇ ਘੜੀ ਦੀ ਘੜੀ ਹੋ ਕੇ ਚਲੇ ਜਾਂਦੇ ਹਾਂ। ਹਾਂਜੀ, ਫਿਰ
ਨਾਮ ਦਾਨ ਜਾ ਚੰਤ ਨਾਨਕ,
ਪਰ ਕੁਝ ਲੋਕ ਇਸ ਵਾਸਤੇ ਗੁਰਦੁਆਰੇ ਆਉਂਦੇ ਨੇ, ਕੋਈ ਲੰਗਰ ਛਕਣ ਵਾਲੇ ਮੇਰੇ ਵਰਗੇ ਆ ਜਾਂਦੇ ਨੇ, ਕੋਈ ਮਾਇਆ ਲੈਣ ਵਾਸਤੇ ਆ ਜਾਂਦੇ ਨੇ, ਕੋਈ ਮਾਇਆ ਦੇਣ ਵਾਸਤੇ ਆ ਜਾਂਦੇ, ਕੋਈ ਦਾਨੀ ਬਣ ਕੇ ਆ ਰਿਹਾ, ਕੋਈ ਭੁਖਾਰੀ ਬਣ ਕੇ ਆ ਰਿਹਾ ਹੈ, ਕੋਈ ਦਾਤਾ ਬਣ ਕੇ ਬੈਠਾ ਹੋਇਆ ਹੈ, ਕੋਈ ਮੰਗਤਾ ਬਣ ਕੇ ਬੈਠਾ ਹੋਇਆ ਹੈ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ, ਪਰ ਅਸਲੀ ਗੱਲ ਇਹ ਹੈ ਭਈ ਜਿਹੜਾ ਸਿੱਖ ਇੱਥੇ ਨਾਮ ਜਪਣ ਵਾਸਤੇ ਆ ਰਿਹਾ ਤੇ ਨਾਮ ਦੀ ਆਰਾਧਨਾ ਵਾਸਤੇ ਜੁੜ ਰਿਹਾ, ਉਹਦਾ ਆਉਣਾ ਸਫਲਾ, ਬਾਕੀ ਸਾਰੇ ਜੀਰੋ। ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫਲਮਾਨ, ਇਹਨਾਂ ਬਾਕੀ ਸਾਰੇ ਕਰਮਾਂ ਦਾ ਮੁੱਲ ਜਿਹੜਾ ਹੈ ਇੱਕ ਜੀਰੋ ਦੇ ਬਰਾਬਰ ਹੈ। ਪਰ ਜੇ ਨਾਮ ਦਾ ਕਿਣਕਾ ਕਿਸੇ ਦੇ ਹਿਰਦੇ ਵਿੱਚ ਵਸਾਉਣ ਦੀ ਇੱਛਾ ਹੋਵੇ ਤਾਂ ਉਸਦੇ ਕੀਤੇ ਹੋਏ ਸਾਰੇ ਸ਼ੁਭ ਕਰਮ ਸਫਲੇ ਹੋਣਗੇ। ਐਸਾ ਨਹੀਂ ਕਿ ਅਸੀਂ ਨਾਮ ਹੀ ਜਪਣਾ ਹੋਰ ਸਾਰੇ ਕੰਮ ਬੰਦ ਹੀ ਕਰ ਦੇਣੇ ਆ, ਨਾ ਨਿਤਨੇਮ, ਨਾ ਅਖੰਡ ਪਾਠ, ਨਾ ਕਥਾ, ਨਾ ਕੀਰਤਨ, ਨਾ ਰਾਗੀ, ਨਾ ਢਾਡੀ, ਵੀ ਨਾਮ ਹੀ ਜਪੀ ਜਾਣਾ। ਇੱਕ ਸਾਡੇ ਇਹ ਵੀ ਸੰਤ ਹੈਗੇ ਨੇ, ਉਹਨਾਂ ਨੇ ਯਤਨ ਕੀਤਾ, ਉਹ ਕਹਿੰਦੇ ਵੀ ਕੁਛ ਲੋੜ ਨਹੀਂ, ਕੋਈ ਲੋੜ ਨਹੀਂ ਰਾਗੀਆਂ ਦੀ, ਕੋਈ ਲੋੜ ਨਹੀਂ ਗਿਆਨੀਆਂ ਦੀ, ਕੋਈ ਲੋੜ ਨਹੀਂ ਢਾਡੀਆਂ ਦੀ, ਐਵੇਂ ਪੈਸੇ ਗੁਰਦੁਆਰੇ ਦੇ ਬਰਬਾਦ ਕਰੀਦੇ ਇਹਨਾਂ ਨੂੰ ਦੇ ਕੇ, ਕੋਈ ਸੱਦਣ ਦੀ ਲੋੜ ਨਹੀਂ। ਤੇ ਫਿਰ ਕੋਈ ਸੰਗਤ ਨੇ ਕਿਹਾ ਵੀ ਅੱਛਾ ਸੰਤ ਜੀ ਦੱਸੋ ਕੀ ਕਰਨਾ, ਉਹ ਕਹਿੰਦੇ ਵੀ ਆਓ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ ਤੇ ਵਾਹਿਗੁਰੂ ਮੰਤਰ ਦਾ ਜਾਪ ਕਰੋ, ਬਸ ਹੋਰ ਕੁਛ ਨਹੀਂ ਕਰਨਾ। ਤੇ ਉਹਨਾਂ ਨੇ ਕੁਝ ਸਮਾਂ ਕੰਮ ਚਲਾਇਆ ਵੀ, ਪਰ ਦੂਸਰੇ ਬੰਦੇ ਉਹਨਾਂ ਨੇ ਸੋਚਿਆ ਵੀ ਇਹ ਤੇ ਹੁਣ ਇੱਥੇ ਨਿਤਨੇਮ ਵੀ ਬੰਦ ਕਰ ਦਿੱਤਾ ਇਹਨਾਂ ਨੇ, ਕਥਾ ਕੀਰਤਨ ਹੀ ਬੰਦ ਕਰ ਦਿੱਤਾ, ਇਹ ਕੰਮ ਚੰਗਾ ਨਹੀਂ। ਵਾਦ ਵਿਵਾਦ ਹੋਇਆ, ਆਖਿਰਕਾਰ ਉਹਨਾਂ ਨੂੰ ਲੰਬੇ ਹੋਣਾ ਪਿਆ। ਜਿਵੇਂ ਸਕੂਲ ਵਿੱਚ ਜਾ ਕੇ ਅਸੀਂ ਵਿਦਿਆ ਪੜ੍ਹ ਕੇ ਆਉਂਦੇ, ਘਰ ਆ ਕੇ ਉਹਦਾ ਅਭਿਆਸ ਕੀਤਾ ਜਾਂਦਾ, ਇੱਥੇ ਆ ਕੇ ਗੁਰਦੁਆਰੇ ਸਾਨੂੰ ਨਾਮ ਦੀ ਪ੍ਰੇਰਨਾ ਮਿਲਦੀ ਹੈ, ਜਿੰਨਾ ਕੁ ਸਮਾਂ ਹੋ ਸਕੇ ਉਨਾ ਕੁ ਸਮਾਂ ਅਸੀਂ ਇੱਥੇ ਨਾਮ ਜਪਣਾ, ਬਾਕੀ 24 ਘੰਟੇ ਸਮਾਂ ਇਸ ਕੰਮ ਤੇ ਲਾਉਣਾ, ਜਾ ਕੇ ਇੱਥੇ ਅਰਦਾਸ ਕਰਨੀ, ਇਸ ਵਾਸਤੇ ਕਿ ਨਾਮ ਨਾਲ ਸੁਰਤੀ ਜੁੜੇ, ਇੱਥੇ ਪਾਠ ਨਿਤਨੇਮ ਇਸ ਵਾਸਤੇ ਕਰਨਾ ਸੀ ਕਿ ਸੁਰਤ ਸਾਡੀ ਨਾਮ ਨਾਲ ਜੁੜੇ, ਅਸੀਂ ਇੱਥੇ ਲੰਗਰ ਇਸ ਵਾਸਤੇ ਕਰਾਉਣਾ, ਕਥਾ ਕੀਰਤਨ ਤੇ ਗੁਰਮਤ ਵਿਚਾਰਾਂ ਨੂੰ ਇਸ ਵਾਸਤੇ ਸੁਣਨਾ ਕਿ ਸਾਡੀ ਸੁਰਤੀ ਬਿਰਤੀ ਨਿਰੰਕਾਰ ਨਾਲ ਜੁੜ ਜਾਵੇ। ਜੇ ਜੁੜ ਗਈ ਤੇ ਸਾਰੇ ਸ਼ੁਭ ਕੰਮ ਸਫਲੇ, ਜੇ ਨਾ ਜੁੜ ਗਈ ਤੇ ਸਫਲੇ ਨਹੀਂ। ਹਾਂਜੀ,
ਧੰਨ ਹਾਰ ਗੁਰ ਗੋਪਾਲਾ,
ਦੇਣ ਵਾਲਾ ਮਾਲਕ ਵੇਖ ਰਿਹਾ ਸਾਡੀ ਕਰਨੀ ਨੂੰ, ਉਹਦੀ ਬਖਸ਼ਿਸ਼ ਹੋਣੀ ਹੈ, ਪਤਾ ਨੀ ਕਿਹਦੇ ਤੇ ਕਿਵੇਂ ਹੋ ਜਾਣੀ। ਕੋਈ ਜੋੜੇ ਝਾੜਦਾ ਸ਼ਰਧਾ ਨਾਲ, ਕੋਈ ਲੰਗਰ ਵਿੱਚ ਬਰਤਨ ਮਾਂਜ ਰਿਹਾ, ਕੋਈ ਰਸਤਾ ਸਾਫ਼ ਕਰ ਰਿਹਾ ਵੀ ਇੱਧਰੋਂ ਸਿੱਖਾਂ ਨੇ ਲੰਘ ਕੇ ਆਉਣਾ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਗੁਰ ਇਤਿਹਾਸ ਇਹ ਗੱਲ ਦੱਸਦਾ ਹੈ ਵੀ ਕਿਸੇ ਨੂੰ ਐਵੇਂ ਮਾਮੂਲੀ ਜਿਹੇ ਕੰਮ ਕਰਨ ਤੋਂ ਬਖਸ਼ਿਸ਼ ਹੋ ਗਈ ਤੇ ਕਈ ਹਜ਼ਾਰਾਂ ਸਾਲਾਂ ਤੱਕ ਜੋਗੀ ਲੋਕ ਬੈਠੇ ਰਹੇ ਤੇ ਕੱਖ ਨਾ ਬਣਿਆ। ਇਹ ਮਾਲਕ ਦੇ ਹੱਥ ਵਿੱਚ ਹੈ, ਅਸੀਂ ਨਿਮਰਤਾ ਧਾਰ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਤੇ ਗੁਰਬਾਣੀ ਨੂੰ ਅਸੀਂ ਸੁਣਨਾ ਹੈ, ਸਮਝਣਾ ਹੈ, ਵਿਚਾਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਮੂਹ ਵਿਘਨਾਂ ਦਾ ਨਾਸ ਕਰਕੇ ਸਾਡੀ ਸੁਰਤੀ ਬਿਰਤੀ ਨੂੰ ਆਪਣੇ ਨਾਮ ਨਾਲ ਜੋੜਨ।
ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ,
ਜਦੋਂ ਹਰੀ ਕਿਰਪਾਲੂ ਹੋ ਜਾਂਦਾ ਤਾਂ ਵਿਦਿਆ ਪੜੀ ਹੋਈ ਦ੍ਰਿੜ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ, ਥਾਂ ਪੈਂਦੀ ਹੈ।
ਨਾਮ ਦਾਨ ਜਚੰਤ ਨਾਨਕ,
ਸਤਿਗੁਰੂ ਜੀ ਦੇ ਘਰੋਂ ਆ ਕੇ ਨਾਮ ਦਾਨ ਦੀ ਜਾਚਨਾ ਕਰਨੀ ਹੈ ਕਿ ਹੇ ਸਤਿਗੁਰੂ ਸਾਨੂੰ ਨਾਮ ਦਾ ਦਾਨ ਦਿਓ। ਅਜੇ ਨਾਮ ਦਾ ਦਾਨ ਮੰਗਣ ਵਾਲਾ ਸਾਡਾ ਮੂੰਹ ਨਹੀਂ ਬਣਿਆ, ਮਨ ਨਹੀਂ ਬਣਿਆ, ਅਜੇ ਅਸੀਂ ਹੋਰ ਬਹੁਤ ਕੁਝ ਮੰਗਦੇ ਹਾਂ। ਜਿਸ ਦਿਨ ਹੋਰ ਮੰਗਾਂ ਨੂੰ ਲਾਂਭੇ ਰੱਖ ਕੇ ਇਕੱਲਾ ਨਾਮ ਮੰਗਾਂਗੇ ਉਦਣ ਮਿਲੇਗਾ, ਜਿੱਦਣ ਦੋ ਚੀਜ਼ਾਂ ਮੰਗਾਂਗੇ ਨਹੀਂ ਮਿਲੇਗਾ। ਗੁਰੂ ਜੀ ਦੇ ਪਾਸ ਹੱਟ ਹੈ, ਜਵਾਰੀ ਹਨ, ਹੀਰੇ ਜਵਾਹਰਾਤ ਰੱਖ ਕੇ ਬੈਠੇ ਨੇ, ਉਹਨਾਂ ਨੂੰ ਕਾਹਲੀ ਕੋਈ ਨਹੀਂ ਵੀ ਅਸੀਂ ਹੁਣੇ ਹੀਰੇ ਵੇਚ ਦੇਣੇ ਨੇ, ਪਏ ਨੇ, ਕੋਈ ਫਿਕਰ ਨਹੀਂ। ਗੁਰੂ ਜੀ ਦੇ ਪਾਸ ਨਾਮ ਦੇ ਰਤਨ ਪਏ ਨੇ, ਜਿੱਦਣ ਕੋਈ ਜਗਿਆਸੂ ਵਪਾਰੀ ਆਵੇਗਾ ਉਦਣ ਹੀ ਉਹਦਾ ਤਾਲਾ ਖੁੱਲੇਗਾ ਤੇ ਉਦਣ ਹੀ ਨਾਮ ਦੀ ਖੈਰ ਮੰਗੇਗੀ। ਇਹ ਮੁਕਤੋ ਮੁਕਤ ਮਿਲਣ ਵਾਲਾ ਸੌਦਾ ਨਹੀਂ, ਇੱਥੇ ਤੇ ਜਨਮ ਦਰ ਜਨਮ ਦੀ ਬਾਜੀ, ਆਪਣਾ ਤਨ ਮਨ ਧਨ ਸਭ ਕੁਝ ਅਰਪ ਕੇ ਤੇ ਫਿਰ ਨਿਰਹੰਕਾਰ ਹੋ ਕੇ ਜਦੋਂ ਅਸੀਂ ਗੁਰੂ ਤੋਂ ਮੰਗਾਂਗੇ, ਜਿੰਨਾ ਚਿਰ ਸਾਡੇ ਮਨ 'ਚ ਮਾਣ ਹੈ ਕਿ ਮੈਂ ਦਾਨ ਕਰਦਾ, ਮੈਂ ਕਥਾ ਕਰਦਾ, ਮੈਂ ਕੀਰਤਨ ਕਰਦਾ, ਮੈਂ ਉਹ ਕਰਦਾ, ਮੈਂ ਜੋ ਕਰਦਾ, ਉਹਨਾਂ ਚਿਰ ਤੱਕ ਸਾਨੂੰ ਕੁਝ ਮਿਲਣਾ ਨਹੀਂ। ਜਦੋਂ ਅਸੀਂ ਆਪਣੇ ਆਪ ਵਿੱਚ ਬਿਲਕੁਲ ਖਾਲੀ ਹੋ ਗਏ ਕਿ ਹੇ ਸਤਿਗੁਰੂ ਅਸੀਂ ਤਾਂ ਕੁਛ ਵੀ ਨਹੀਂ ਜਾਣਦੇ, ਹੁਣ ਸਾਡੇ 'ਤੇ ਰਹਿਮਤ, ਕੱਲ੍ਹ ਸਾਨੂੰ ਤਾਂ ਇਹ ਵੀ ਪਤਾ ਨਹੀਂ ਵੀ ਮੰਗਣਾ ਕੀ ਸੀ, ਪਰ ਹੁਣ ਤੁਹਾਡੀ ਬਾਣੀ ਨੇ ਰਸਤਾ ਦੱਸਿਆ, ਹੁਣ ਸਾਡੇ ਹਿਰਦੇ ਵਿੱਚ ਨਾਮ ਦਾ ਕਿਣਕਾ ਪਾਓ, ਫਿਰ ਕਿਣਕਾ ਇਹ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰਦੇਵ ਕਹਿੰਦੇ ਨਾਮ ਦਾ ਦਾਨ ਮੰਗੋ, ਮੰਗਿਆ ਤੋਂ ਬਿਨਾਂ ਨਹੀਂ ਮਿਲਣਾ, ਅਖੰਡ ਪਾਠ ਕਰਵਾਓ, ਕਥਾ ਕਰੋ, ਕੀਰਤਨ ਕਰਵਾਓ, ਫਿਰ ਅਰਦਾਸਾਂ ਕਰੋ ਗੁਰੂ ਜੀ ਦੇ ਚਰਨਾਂ ਵਿੱਚ ਕੇ ਨਾਮ ਨਾਲ ਜੋੜੋ ਸਤਿਗੁਰੂ ਜੀ, ਫਿਰ ਇੱਕ ਵੇਰਾ ਨਹੀਂ ਹਜ਼ਾਰਾਂ ਵੇਰਾ ਕਰੋ, ਫਿਰ ਸਤਿਗੁਰੂ ਜੀ ਤਰਸ ਕਰਨਗੇ, ਫਿਰ ਸਾਨੂੰ ਇਹ ਬਖਸ਼ਿਸ਼ ਦੇਣਗੇ।
ਹਾਂ, ਹਾਰ ਗੁਰ ਗੋਪਾਲਾ
ਹੈ, ਜੋ ਗੋਪਾਲ ਦਾ ਰੂਪ ਹੈ, ਗੁਰੂ ਵਾਹਿਗੁਰੂ ਦਾ ਸਾਖਿਆਤਕਾਰ ਰੂਪ ਹੈ, ਨਿਰਗੁਣ ਸਰੂਪ ਦੇ ਅੰਦਰ ਪਰਮਾਤਮਾ ਦਾ ਦਰਸ਼ਨ, ਗੁਰੂ ਦਾ ਦਰਸ਼ਨ ਹੈ।
ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ, ਨਾਮ ਦਾਨ ਜਾ ਚੰਤ ਨਾਨਕ, ਦੈਨ ਹਾਰ ਗੁਰ ਗੋਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਕਹੰਤ ਬੇਦਾ ਗੁਣੰਤ ਗੁਣਿਆ, ਸੁਣੰਤ ਬਾਲਾ ਬਹੁ ਵਿਤ ਪ੍ਰਕਾਰਾ, ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ, ਨਾਮ ਦਾਨ ਜਾ ਚੰਤ ਨਾਨਕ, ਦੈਨ ਹਾਰ ਗੁਰ ਗੋਪਾਲਾ। ਮਹਿ ਚਿੰਤਾ ਮਾਤ ਪਿਤ ਪ੍ਰਤ ਹੈ, ਨਹਿ ਚਿੰਤਾ ਕਛ ਲੋਕ ਕਹੈ ਨਹਿ ਚਿੰਤਾ ਬਣਤਾ ਸੁਤਮਿਤ ਹੈ ਪਰਵਿਰਤ ਮਾਇਆ ਸੰਵੰਦਨ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਵ ਜੀ ਪਿਤ ਪਾਲਕ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਵ ਜੀ ਪਿਤ ਪਾਲਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਚਨਾ ਸਹਿਸ ਕਿਰਤੀ ਸਲੋਕਾਂ ਵਿੱਚ ਇਸ ਪ੍ਰਕਾਰ ਕਥਨ ਕਰ ਰਹੇ ਹਨ।
ਕਹੰਤ ਵੇਦਾ,
ਵੇਦਾਂ ਦਾ ਗਿਆਨ ਜੋ ਧਾਰਮਿਕ ਵਿਚਾਰਾਂ ਕਥਨ ਕਰਦਾ ਹੈ, ਵੇਦ ਜਿਸ ਵਿਸ਼ੇ ਦਾ ਵਰਣਨ ਕਰਦੇ ਹਨ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਇਹ ਜਿਉਂ ਬੇਤਾਲਿਆ। ਜੋ ਵੇਦਾਂ ਵਿੱਚ ਉੱਤਮ ਉਪਦੇਸ਼ ਨਾਮ ਜਪਣ ਦਾ ਹੈ ਉਹ ਤਾਂ ਜੀਵ ਸੁਣਦਾ ਨਹੀਂ। ਚਾਰ ਪੁਕਾਰੇ ਨਾ ਤੂੰ ਮੰਨੈ, ਚਾਰ ਵੇਦ ਵੀ ਕਹਿੰਦੇ ਹਨ ਪਰ ਤੂੰ ਮੰਨਦਾ ਨਹੀਂ। ਖੱਟ ਪੀ ਏਕਾ ਬਾਤ ਬਖਾਨੈ, ਖੱਟ ਮਣੇ ਛੇ ਛੇ ਸ਼ਾਸਤਰ, ਛੇ ਸ਼ਾਸਤਰ ਵੀ ਇੱਕ ਗੱਲ ਕਹਿੰਦੇ ਹਨ। ਦਸ ਅਸ਼ਟੀ ਮਿਲ ਏਕੋ ਕਹਿਆ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣਾਂ ਨੇ ਵੀ ਇੱਕ ਗੱਲ ਕਹੀ ਹੈ। ਤੋ ਵੀ ਜੋਗੀ ਭੇਦ ਨਾ ਲਹਿਆ, ਜੀਵ ਨੇ ਨਿਰੰਕਾਰ ਨਾਲ ਜੁੜਨ ਦਾ ਇਹ ਗੁੱਝਾ ਭੇਦ ਫਿਰ ਵੀ ਨਹੀਂ ਜਾਣਿਆ। ਵੇਦਾਂ ਦਾ ਅਧਿਐਨ ਕਰਨ ਵਾਲੇ ਵੇਦ ਪੜ੍ਹ ਪੜ੍ਹ ਕੇ ਇਹ ਗੱਲ ਕਹਿ ਰਹੇ ਹਨ।
ਗੁਣੰਤ ਗੁਣੀਆ,
ਗੁਣੀ ਜਨ ਜੋ ਹਨ ਵਿਦਿਆ ਪੜ੍ਹਦੇ ਹਨ, ਗੁਣੀ ਬਣਦੇ ਹਨ। ਭਾਵ ਤੱਤਵੇ ਤੇ ਮਹਾਂਪੁਰਸ਼ ਜੋ ਗੁਣੀਆਂ ਕਹੀਏ ਗੁਣਾਂ ਦਾ ਵਰਣਨ ਕਰ ਰਹੇ ਹਨ, ਸ਼ਾਸਤਰਾਂ ਦੇ ਸ਼ੁਭ ਗੁਣ ਵਰਣਨ ਕਰਕੇ ਸੁਣਾਉਂਦੇ ਹਨ।
ਸੁਣੰਤ ਬਾਲਾ,
ਜਗਿਆਸੂ ਜਨ ਬਾਲ ਬੁੱਧ ਨਿਸਕਪਟ ਭਗਤ ਲੋਕ ਜੋ ਆ ਕੇ ਉਹਨਾਂ ਵਿਚਾਰਾਂ ਨੂੰ ਸਰਵਣ ਕਰਦੇ ਹਨ।
ਬਹੁਵਿਧ ਪ੍ਰਕਾਰਾ,
ਉਹ ਵਿਚਾਰਾਂ ਇੱਕ ਤਰ੍ਹਾਂ ਦੀਆਂ ਨਹੀਂ ਅਨੇਕ ਪ੍ਰਕਾਰ ਦੀਆਂ ਹਨ, ਵੱਖ ਵੱਖ ਤਰੀਕਿਆਂ ਨਾਲ ਵੱਖ ਵੱਖ ਢੰਗਾਂ ਨਾਲ ਉਹਨਾਂ ਨੂੰ ਵਰਣਨ ਕਰਕੇ ਗੁਣੀ ਜਨ ਸੰਗਤਾਂ ਪ੍ਰਤੀ ਸਰਵਣ ਕਰਵਾਉਂਦੇ ਹਨ।
ਦ੍ਰਿੜੰਤ ਸੁਵਿਦਿਆ,
ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ ਵਿੱਚ ਪ੍ਰਪੱਕ ਕਰ ਲਿਆ ਹੈ, ਦ੍ਰਿੜ ਕਰ ਲਿਆ ਹੈ, ਪੱਕਾ ਕਰ ਲਿਆ ਹੈ, ਉਹ ਵਿਦਿਆ ਦੁਆਰਾ ਸ਼ੁਭ ਵਿਚਾਰ ਪੜ੍ਹ ਕੇ ਸੁਣ ਕੇ ਪੱਕੇ ਕਰ ਲੈਂਦੇ ਹਨ ਆਪਣੇ ਮਨ ਵਿੱਚ, ਤਾਂ ਹੀ ਵਿਦਿਆ ਪੜ੍ਹੀ ਹੋਈ ਸਫਲੀ ਹੈ।
ਹਰ ਹਰ ਕਿਰਪਾਲਾ,
ਜੋ ਹਰੀ ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਹੈ, ਜੋ ਕਿਰਪਾਲੀ ਕਿਰਪਾਲੂ ਹਰੀ ਹਰ ਜੀਵ ਨੂੰ ਹਰਾ ਭਰਾ ਕਰਦਾ ਹੈ, ਵਿਦਿਆ ਦੁਆਰਾ ਗੁਰਮੁਖ ਜਨਾਂ ਨੇ ਉਸ ਨੂੰ ਆਪਣੇ ਹਿਰਦੇ ਵਿੱਚ ਪ੍ਰਪੱਕ ਕਰ ਲਿਆ ਹੈ। ਦੋ ਦੋ ਲੋਚਨ ਸਰਵਾਨਾ ਵਿਦਵਾਨਾ ਤ੍ਰਈ ਲੋਚਨ, ਦੋ ਦੋ ਨੇਤਰ ਤਾਂ ਸਾਰੇ ਲੋਕਾਂ ਦੇ ਹਨ, ਪਰ ਜੋ ਵਿਦਿਆ ਪੜ੍ਹੇ ਹੋਏ ਲੋਕ ਹਨ, ਵਿਦਿਆ ਮਨੁੱਖ ਦੀ ਤੀਸਰੀ ਅੱਖ ਹੈ, ਉਹਦੇ ਤਿੰਨ ਨੇਤਰ ਹਨ। ਦੋ ਦੋ ਲੋਚਨ ਸਰਵਾਨਾ ਵਿਦਵਾਨਾ ਤ੍ਰਈ ਲੋਚਨ, ਪੜਤਾਨਾ ਸਪਤਾਨਾ ਬ੍ਰਹਮ ਗਿਆਨੀ ਅਨੰਤ ਲੋਚਨਾ। ਜੋ ਪੰਡਿਤ ਲੋਕ ਹਨ ਉਹਨਾਂ ਦੇ ਸੱਤ ਨੇਤਰ ਮੰਨੇ ਹਨ, ਪਰ ਜੋ ਬ੍ਰਹਮ ਵੇਤੇ ਲੋਕ ਹਨ, ਤਤ ਵੇਤੇ ਬ੍ਰਹਮ ਗਿਆਨੀ ਮਹਾਤਮਾ ਹਨ, ਉਹਨਾਂ ਦੇ ਕਿੰਨੇ ਨੇਤਰ ਹਨ ਉਹ ਗਿਣੇ ਨਹੀਂ ਜਾ ਸਕਦੇ। ਅਨੰਤ ਲੋਚਨਾ, ਅਨੇਕਾਂ ਹੀ ਉਹਨਾਂ ਦੇ ਨੇਤਰ ਹਨ, ਅਨੇਕਾਂ ਪੱਖਾਂ ਤੋਂ ਉਹ ਵੇਖਦੇ ਹਨ। ਜਿਨ੍ਹਾਂ ਨੂੰ ਵਿਦਿਆ ਦੀ ਅੱਖ ਪ੍ਰਾਪਤ ਹੋਈ ਹੈ ਉਹਨਾਂ ਨੇ ਵਿਦਿਆ ਦੁਆਰਾ ਜੋ ਹਰੀ ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਹੈ, ਉਸ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਪ੍ਰਪੱਕ ਕਰ ਲਿਆ। ਮਹਾਰਾਜ ਉਹ ਕੀ ਵਿਚਾਰ ਹੈ?
ਨਾਮ ਦਾਨ ਜਾ ਚੰਤ ਨਾਨਕ।
ਉਹ ਵਿਚਾਰ ਹੈ ਨਾਮ ਦੀ ਦਾਤ ਮੰਗਣੀ, ਨਾਮ ਦਾ ਦਾਨ ਮੰਗਣਾ, ਜਾਂ ਅਰਥ ਏਦਾਂ ਕਰ ਲਵੋ ਨਾਮ ਅਤੇ ਦਾਨ, ਕਿਰਤ ਵਿਰਤ ਕਰਨੀ ਉਹਦੇ ਵਿੱਚੋਂ, ਪੁੰਨ ਦਾਨ ਕਰਨਾ, ਗੁਰੂ ਦੇ ਨਿਵਿੱਤ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਧਰਮ ਕਾਰਜਾਂ ਵਾਸਤੇ ਖਰਚ ਕਰਨਾ, ਇਹ ਜਾਚਨਾ ਕਰਦੇ ਹਨ, ਅਰਦਾਸ ਕਰਦੇ ਹਨ ਕਿ ਹੇ ਸਤਿਗੁਰੂ ਆਪ ਮਿਹਰ ਕਰੋ, ਸਾਡਾ ਕਾਰੋਬਾਰ ਚੰਗਾ ਚੱਲਦਾ ਰਹੇ, ਧਨ ਕਮਾਉਂਦੇ ਰਹੀਏ ਅਤੇ ਉਸ ਵਿੱਚੋਂ ਦਸਵੰਧ ਅਸੀਂ ਗੁਰੂ ਘਰ ਵਿਖੇ ਸੇਵਾ ਕਰਦੇ ਰਹੀਏ। ਇਸੇ ਪ੍ਰਕਾਰ ਮਹਾਂਪੁਰਸ਼ਾਂ ਨੇ ਸਮੇਂ ਦਾ ਵੀ ਦਸਵੰਧ ਕੱਢ ਦਿੱਤਾ ਹੈ। ਜਿਹੜੇ ਹੋਰ ਅਗਾਂਹ ਸਿਆਣੇ ਹੋਏ ਹਨ, ਉਹਨਾਂ ਨੇ ਸੋਚਿਆ ਵੀ ਜਿਹੜੇ ਸਾਡੇ ਅੰਦਰ ਔਗਣ ਹਨ ਉਹਨਾਂ ਨੂੰ ਇਹ ਅੰਦਰੋਂ ਕੱਢਣਾ ਚਾਹੀਦਾ। ਜੇ ਥੋੜ੍ਹਾ ਥੋੜ੍ਹਾ ਭਾਗ ਵੀ ਕੱਢਾਂਗੇ ਅਤੇ ਸਹਿਜੇ ਸਹਿਜੇ ਜੇ 10 ਔਗਣ ਹਨ, ਇੱਕ ਇੱਕ ਵੀ ਛੱਡਿਆ ਅਤੇ ਇਹਨਾਂ ਤੋਂ ਮੁਕਤ ਹੋ ਜਾਵਾਂਗੇ। ਨਾਮ ਦੇ ਦਾਨ ਦੀ ਜਾਚਨਾ ਕਰਦੇ ਹਨ ਭਗਤ ਜਨ।
ਦੈਨਹਾਰ ਗੁਰ ਗੋਪਾਲਾ।
ਕਿਉਂਕਿ ਸਾਰੀਆਂ ਦਾਤਾਂ ਦੇ ਦੇਣ ਵਾਲਾ ਗੁਰਮਹਿਣੇ ਵੱਡਾ, ਗੋਪਾਲ ਮਹਿਣੇ ਵਾਹਿਗੁਰੂ, ਜੋ ਧਰਤੀ ਦੀ ਪਾਲਣਾ ਕਰਨ ਵਾਲਾ, ਸਰੀਰ ਰੂਪੀ ਇੰਦਰੀਆਂ ਦੇ ਅੰਦਰ ਇੰਦਰੀਆਂ ਰੂਪੀ ਗਊਆਂ ਨੂੰ ਪਾਲਣ ਵਾਲਾ, ਜੋ ਗੋਪਾਲ, ਗੋਪਾਲ ਕ੍ਰਿਸ਼ਨ ਦਾ ਵੀ ਨਾਮ ਆਇਆ, ਗਊਆਂ ਦੀ ਪਾਲਣਾ ਕਰਨ ਵਾਲਾ, ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਮਹਿਣੇ ਪਾਲਣਾ ਦਾ, ਧਰਤੀ ਦੀ ਪਾਲਣਾ ਕਰਨ ਵਾਲਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ। ਅਕਾਲ ਪੁਰਖ ਹਰ ਜੀਵ ਨੂੰ ਉਸ ਦੀ ਸ਼ੁਭ ਕਾਮਨਾ ਦੇ ਅਨੁਸਾਰ ਫਲ ਦਿੰਦਾ ਹੈ। ਨਾਮ ਦਾ ਦਾਨ ਦੇਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਜੇ ਉਹ ਰਹਿਮਤ ਕਰੇ ਤਾਂ ਇਹ ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਜੇ ਨਾਮ ਹੀ ਜਪਣ ਲੱਗ ਪੈਣ ਸਾਰੇ ਲੋਕ ਤੇ ਫਿਰ ਜਗਤ ਦਾ ਕੰਮ ਕਿਵੇਂ ਚੱਲੇ? ਘਰਦਿਆਂ ਦੀ ਪਾਲਣਾ ਕੌਣ ਕਰੇ? ਗੁਰਦੇਵ ਕਹਿੰਦੇ ਇਹ ਹੀ ਤਾਂ ਇੱਕ ਪ੍ਰੀਖਿਆ ਹੈ ਕਿ ਨਾਮ ਸਾਰੇ ਜਪ ਹੀ ਨਹੀਂ ਸਕਦੇ। ਜੇ ਕੋਈ ਮਾਈ ਦਾ ਲਾਲ ਸਮਰੱਥਾ ਰੱਖਦਾ ਹੋਵੇ ਤੇ ਉਹ ਜਪ ਕੇ ਵਿਖਾਵੇ। ਜੇ ਕੋਈ ਪ੍ਰਭੂ ਦਾ ਨਾਮ ਜਪਣ ਲੱਗ ਪਵੇ ਉਹਨੂੰ ਕੋਈ ਚਿੰਤਾ ਨਹੀਂ ਰਹੇਗੀ, ਉਹਦੇ ਸਾਰੇ ਕੰਮ ਸ੍ਰੀ ਪਰਮੇਸ਼ਰ ਆਪ ਕਰੇਗਾ।
ਨਾ ਚਿੰਤਾ ਮਾਤ ਪਿਤ ਪ੍ਰਹਤੈ।
ਜੋ ਤਤਵੇ ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਹਨ ਉਹਨਾਂ ਨੂੰ ਕੋਈ ਚਿੰਤਾ ਨਹੀਂ, ਨਾ ਮਾਂ ਦੀ ਚਿੰਤਾ ਹੈ ਨਾ ਪਿਓ ਦੀ ਚਿੰਤਾ ਹੈ। ਨਾ ਚਿੰਤਾ ਮਾਤ ਪਿਤ ਭਰਾਤੇ, ਮਾਂ ਪਿਓ ਅਤੇ ਭਰਾਤੇ ਕਹੀਏ ਭਰਾ, ਜੇ ਉਹਨਾਂ ਦੀ ਮਾਂ ਪ੍ਰਭੂ ਦੀ ਭਗਤੀ ਵਿੱਚ ਵਿਘਨ ਪਾਉਂਦੀ ਹੈ ਤਾਂ ਉਸਦਾ ਤਿਆਗ ਕਰਨ ਲੱਗੇ ਉਹ ਚਿੰਤਾ ਨਹੀਂ ਕਰਦੇ। ਜੇ ਪਿਓ ਪ੍ਰਭੂ ਭਗਤੀ ਵਿੱਚ ਵਿਘਨਕਾਰੀ ਹੈ ਤੇ ਉਸਦਾ ਸੰਗ ਤਿਆਗਣ ਲੱਗਿਆਂ ਭਗਤ ਜਨਾਂ ਨੇ ਡੇਰ ਨਹੀਂ ਲਾਈ। ਜੇ ਭਰਾ ਗੁਰਸਿੱਖੀ ਦੇ ਮਾਰਗ ਤੇ ਚੱਲਦਿਆਂ ਵਿਘਨ ਪਾਉਂਦੇ ਹਨ, ਤੁਰਨ ਨਹੀਂ ਦਿੰਦੇ ਤਾਂ ਉਹਨਾਂ ਨੂੰ ਛੱਡਣ ਲੱਗੇ ਗੁਰਮੁਖ ਡੇਰ ਨਹੀਂ ਲਾਉਂਦੇ। ਕਿਉਂਕਿ ਮਨਮੁੱਖਾਂ ਨਾਲੋਂ ਟੁੱਟਿਆ ਭਲੀ, ਮਨਮੁੱਖ ਲੋਕਾਂ ਨਾਲੋਂ ਦੁਨੀਆਂ ਦੀ ਪ੍ਰੀਤੀ ਟੁੱਟੀ ਹੀ ਭਲੀ ਹੈ। ਨਾ ਤਾਂ ਉਹਨਾਂ ਨੇ ਪਰਮਾਰਥ ਦੇ ਮਾਰਗ ਜਾਣਾ, ਨਾ ਦੂਜੇ ਨੂੰ ਹੀ ਜਾਣ ਦੇਣਾ। ਪ੍ਰਭੂ ਭਗਤੀ ਵਿੱਚ ਦ੍ਰਿੜ ਹੋਏ ਹੋਏ ਜੀਵ ਉਹਨਾਂ ਨੂੰ ਕੋਈ ਚਿੰਤਾ ਨਹੀਂ ਰਹਿੰਦੀ। ਉਹਨਾਂ ਦੀ ਮਾਤਾ ਦੀ ਪਾਲਣਾ, ਪਿਤਾ ਦੀ, ਭਰਾਵਾਂ ਦੀ ਆਪ ਪਰਮੇਸ਼ਰ ਕਰਦਾ ਹੈ।
ਨਾ ਚਿੰਤਾ ਕਛ ਲੋਕ ਕਹੈ।
ਲੋਕੀ ਕੀ ਕਹਿਣਗੇ ਜੇ ਅਸੀਂ ਅੰਮ੍ਰਿਤ ਛਕ ਕੇ ਗਲ ਵਿੱਚ ਕਿਰਪਾਨ ਪਾ ਲਈ, ਜੇ ਦਾੜੀ ਕੇਸ ਰੱਖ ਲੈ, ਲੋਕੀ ਕੀ ਕਹਿਣਗੇ? ਜਾਂ ਫਿਰ ਲੋਕਾਂ ਦੇ ਆਖੇ ਲੱਗੋ, ਜਾਂ ਗੁਰੂ ਜੀ ਦੇ ਆਖੇ ਲੱਗੋ। ਨਾ ਚਿੰਤਾ ਕੁਛ ਲੋਕ ਕਹੈ, ਲੋਕਾਂ ਦੀ, ਬਹੁਤੇ ਲੋਕਾਂ ਦੀ, ਸਾਰੇ ਸੰਬੰਧੀ ਸੱਜਣ ਮਿੱਤਰ ਇਹਨਾਂ ਦੀ ਕੋਈ ਚਿੰਤਾ ਹੀ ਨਾ ਕਰੋ ਜੇ ਤੁਸੀਂ ਪ੍ਰਭੂ ਨੂੰ ਮਿਲਣਾ ਹੈ ਤਾਂ। ਕਿਉਂਕਿ ਚਿੰਤਾ ਸਾਰੇ ਜੀਵਾਂ ਦੀ ਪਰਮੇਸ਼ਰ ਨੂੰ ਹੈ, ਤੁਸੀਂ ਕਿਉਂ ਬੋਝ ਚੁੱਕੀ ਫਿਰਦੇ ਹੋ?
ਨਾ ਚਿੰਤਾ ਬਣਤਾ ਸਤਮਿਤ ਹੈ।
ਭਗਤ ਜਨਾਂ ਨੂੰ ਨਾ ਤਾਂ ਬਣਤਾ ਕਹੀਏ, ਇਸਤਰੀ ਦੀ ਹੀ ਚਿੰਤਾ ਹੈ। ਜੇ ਪ੍ਰਭੂ ਦੀ ਨੇਤ ਅਨੁਸਾਰ ਸੰਯੋਗ ਲਿਖਿਆ ਹੈ, ਇਸਤਰੀ ਪ੍ਰਾਪਤ ਹੋ ਗਈ ਤਦ ਵੀ ਭਲਾ। ਜੇ ਪ੍ਰਭੂ ਭਗਤੀ ਵਿੱਚ ਵਿਅੰਗਮ ਜੀਵਨ ਹੀ ਗੁਜ਼ਾਰਿਆ ਤਦ ਵੀ ਭਲਾ। ਇਸਤਰੀ ਦੀ ਪਾਲਣਾ ਮਗਰੋਂ ਕੌਣ ਕਰੇਗਾ? ਜੇ ਸੁਦਾਮਾ ਕ੍ਰਿਸ਼ਨ ਜੀ ਵੱਲ ਚੱਲ ਪਿਆ ਤੰਦਰ ਲੈ ਕੇ, ਪਹੁੰਚਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਜਿਸ ਵੇਲੇ ਕ੍ਰਿਸ਼ਨ ਜੀ ਨੇ ਵੇਖਿਆ ਤਾਂ ਅਗਲਵੰਡੀ ਉੱਠ ਕੇ ਆਪਣੇ ਮਿੱਤਰ ਨੂੰ ਮਿਲੇ, ਅਨੇਕਾਂ ਦਿਨ ਰੱਖਿਆ, ਬੜੀ ਸੇਵਾ ਟਹਿਲ ਕੀਤੀ, ਪਰ ਮਨ ਚਾਹੁੰਦਾ ਸੀ ਛੇਤੀ ਘਰ ਜਾਵਾਂ। ਘਰਵਾਲੀ ਦਾ ਕੀ ਬਣੇਗਾ, ਪੁੱਤਰਾਂ ਦਾ ਕੀ ਬਣੇਗਾ, ਗੁਜ਼ਾਰਾ ਕਿਵੇਂ ਚੱਲਦਾ ਹੋਵੇਗਾ। ਪਰ ਚਾਰ ਪਦਾਰਥ ਹਰੀ ਜੀ ਨੇ ਸੰਕੋਚ ਨਾਲ ਪਹਿਲੇ ਹੀ ਭੇਜ ਦਿੱਤੇ, ਘਰ ਮਾਲਾ ਮਾਲ ਕਰ ਦਿੱਤਾ। ਅਨੇਕਾਂ ਭਗਤਾਂ ਦੀਆਂ ਸਾਖੀਆਂ ਆਈਆਂ, ਬੇਣੀ ਭਗਤ ਦੀ ਕਥਾ ਆਉਂਦੀ ਹੈ ਕਿ ਬੇਣੀ ਭਗਤ ਜੀ ਇਕਾਂਤ ਜੰਗਲ ਵਿੱਚ ਜਾ ਕੇ ਪ੍ਰਭੂ ਦੀ ਬੰਦਗੀ ਕਰਿਆ ਕਰਦੇ ਸਨ, ਕਥਾ ਕਰਿਆ ਕਰਦੇ ਸਨ। ਕਥਾ ਹੋਰ ਤਾਂ ਕੋਈ ਨਹੀਂ ਸੀ ਸੁਣਦਾ, ਜੰਗਲ ਵਿੱਚ ਜਾ ਕੇ ਪ੍ਰਭੂ ਦੇ ਨਿਵਿੱਤ ਆਪਣਾ ਅਭਿਆਸ ਕਰੀ ਜਾਂਦੇ ਸਨ। ਘਰਵਾਲੀ ਪੁੱਛਦੀ ਵੀ ਘਰ ਵਿੱਚ ਸਭ ਚੀਜ਼ਾਂ ਚਾਹੀਦੀਆਂ, ਤੇ ਕਹਿਣ ਲੱਗੇ ਬੇਣੀ ਭਗਤ ਜੀ ਕਿ ਮੈਂ ਰਾਜਿਆਂ ਦੇ ਰਾਜੇ ਨੂੰ ਕਥਾ ਸੁਣਾਉਂਦਾ, ਜਦੋਂ ਮਹਾਰਾਜ ਜੀ ਪ੍ਰਸੰਨ ਹੋਣਗੇ ਬੇਅੰਤ ਧਨ ਭੇਜ ਦੇਣਗੇ। ਘਰ ਵਿੱਚ ਬਹੁਤੀ ਗਰੀਬੀ ਆ ਗਈ, ਆਖਿਰਕਾਰ ਮਜਬੂਰ ਹੋ ਗਏ ਘਰ ਵਾਲੇ ਵੀ। ਭਗਤ ਜੀ ਨੇ ਵਿਚਾਰਿਆ ਹੁਣ ਘਰ ਹੀ ਕੀ ਜਾਣਾ, ਹੁਣ ਇੱਥੇ ਬੈਠੇ ਹੀ ਤਪ ਕਰਦੇ ਹਾਂ। ਤਾਂ ਹਰੀ ਪਰਮੇਸ਼ਰ ਨੇ ਭਗਤ ਦਾ ਰੂਪ ਧਾਰਨ ਕਰਕੇ ਸਾਰੀਆਂ ਵਸਤੂਆਂ ਘਰ ਦੀਆਂ ਘਰ ਆਪ ਦੇ ਕੇ ਆਏ, ਸਾਰਾ ਘਰ ਭਰ ਦਿੱਤਾ। ਜਦੋਂ ਭਗਤ ਜੀ ਆ ਕੇ ਵੇਖਦੇ ਹਨ ਅਸਚਰਜ ਹੁੰਦੇ ਹਨ ਕਿ ਇਹ ਸਾਰੀ ਲੀਲਾ ਪਰਮੇਸ਼ਰ ਦੀ ਹੈ। ਹੋਰ ਅਨੇਕਾਂ ਕਥਾ ਤੁਸੀਂ ਪੜ੍ਹੀਆਂ ਹਨ। ਜਿਸ ਵੇਲੇ ਸੈਣ ਭਗਤ ਸੰਤਾਂ ਦੇ ਆਉਣ ਤੇ ਸੇਵਾ ਵਿੱਚ ਜੁਟਿਆ ਰਿਹਾ ਤੇ ਰਾਜੇ ਦੀ ਸੇਵਾ ਕਰਨ ਨਹੀਂ ਗਿਆ, ਤਾਂ ਪਰਮੇਸ਼ਰ ਨੇ ਸੈਣ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕੀਤੀ। ਰਾਜਾ ਰੋਗੀ ਸੀ, ਅਰੋਗ ਹੋ ਗਿਆ। ਅਗਲੇ ਦਿਨ ਜਿਸ ਵੇਲੇ ਭਗਤ ਜੀ ਸੰਕੋਚ ਦੇ ਹੋਏ ਆਏ, ਰਾਜੇ ਨੇ ਆਪਣੇ ਗਲ ਦਾ ਜਾਮਾ ਲਾ ਕੇ ਭਗਤ ਦੇ ਗਲ ਪਾ ਦਿੱਤਾ, ਨਮਸਕਾਰ ਕੀਤੀ ਕਿ ਜਿਹੜੀ ਕੱਲ੍ਹ ਤੁਸੀਂ ਮੇਰੀ ਸੇਵਾ ਕੀਤੀ ਮੈਂ ਤੰਦਰੁਸਤ ਹੋ ਗਿਆ। ਉਸ ਦਿਨ ਤੋਂ ਰਾਜੇ ਦੀ ਸੇਵਾ ਤਿਆਗ ਦਿੱਤੀ। ਕਿਹਾ ਮਹਾਰਾਜ ਇਹ ਤਾਂ ਪ੍ਰਭੂ ਦੀ ਲੀਲਾ ਸੀ, ਹੁਣ ਫਿਰ ਉਸ ਮਾਲਕ ਦੀ ਸੇਵਾ ਹੀ ਕਰਨੀ ਹੈ। ਗੁਰਦੇਵ ਫਰਮਾਉਂਦੇ ਹਨ ਕਿ ਜਿਹੜਾ ਪ੍ਰਭੂ ਦੀ ਭਗਤੀ ਵਿੱਚ ਦ੍ਰਿੜ ਹੋ ਜਾਂਦਾ ਹੈ ਉਹਨੂੰ ਨਾ ਇਸਤਰੀ ਦੀ ਚਿੰਤਾ ਰਹਿ ਜਾਂਦੀ ਹੈ, ਨਾ ਸੁੱਤ ਕਹੀਏ ਪੁੱਤਰਾਂ ਦੀ ਚਿੰਤਾ ਰਹਿੰਦੀ ਹੈ, ਨਾ ਮੀਤ ਹੈ ਮਿੱਤਰਾਂ ਦੀ ਚਿੰਤਾ ਰਹਿੰਦੀ ਹੈ,
ਨਾ ਚਿੰਤਾ ਬਣਤਾ ਸਤਮਿਤ ਹੈ,
ਨਹੀਂ ਚਿੰਤਾ ਰਹਿ ਜਾਂਦੀ ਉਹਨਾਂ ਦੇ ਮਨ ਅੰਦਰ ਇਸਤਰੀ ਦੀ, ਸੁੱਤ ਮਹਿਣੇ ਪੁੱਤਰ, ਮੀਤ ਮਹਿਣੇ ਮਿੱਤਰ, ਪੁੱਤਰਾਂ ਮਿੱਤਰਾਂ ਅਤੇ ਘਰ ਦੇ ਜੀਆਂ ਦੀ ਚਿੰਤਾ ਉਹਨਾਂ ਨੂੰ ਵੱਡ ਵੱਡ ਨਹੀਂ ਖਾਂਦੀ, ਉਹ ਉੱਚੇ ਉੱਠ ਜਾਂਦੇ ਹਨ ਇਹਨਾਂ ਗੱਲਾਂ ਤੋਂ।
ਪਰਵਿਰਤ ਮਾਇਆ ਸੰਬੰਧ ਹੈ,
ਕਿਉਂਕਿ ਕੋਈ ਕਿਸੇ ਦਾ ਪੁੱਤਰ ਨਹੀਂ ਹੈ, ਕੋਈ ਕਿਸੇ ਦਾ ਮਿੱਤਰ ਨਹੀਂ ਹੈ, ਇਹ ਸਾਰੇ ਲੋਕ ਮਤਬਲੀ ਹਨ। ਘਰਵਾਲੀ ਉਹਨਾਂ ਚਿਰ ਦੰਦ ਕੱਢਦੀ ਜਿੰਨਾ ਚਿਰ ਉਹਦੀ ਹਥੇਲੀ ਤੇ ਚਾਰ ਕੌਡੀਆਂ ਧਰੀ ਦੀਆਂ ਹਨ। ਜਿਸ ਦਿਨ ਉਹਨੂੰ ਧਨ ਨਾ ਮਿਲਿਆ ਉਹ ਡੈਣ ਬਣ ਕੇ ਖਾਣ ਆਵੇਗੀ। ਪੁੱਤਰ ਉਹਨਾਂ ਚਿਰ ਹੀ ਪੁੱਤਰ ਹਨ ਜਿੰਨਾ ਚਿਰ ਉਹਨਾਂ ਦੀ ਪਾਲਣਾ ਹੁੰਦੀ ਹੈ। ਜਿਸ ਦਿਨ ਉਹਨਾਂ ਨੂੰ ਕੁਝ ਖਾਣ ਪੀਣ ਪਹਿਨਣ ਵਾਸਤੇ ਨਾ ਮਿਲਿਆ ਉਸੇ ਦਿਨ ਹੀ ਵਿਪਰੀਤ ਹੋ ਜਾਂਦੇ ਹਨ। ਮਿੱਤਰ ਉਹਨਾਂ ਚਿਰ ਮਿੱਤਰ ਹਨ ਜਿੰਨਾ ਚਿਰ ਮਨੁੱਖ ਦੇ ਪਾਸ ਧਨ ਹੈ, ਕੋਈ ਰੁਤਬਾ ਹੈ, ਚਾਰ ਲੋਕ ਜਾਣਦੇ ਹਨ। ਜਦੋਂ ਮਿੱਤਰਾਂ ਨੂੰ ਪਤਾ ਲੱਗ ਗਿਆ ਵੀ ਉਹਦੇ ਤੇ ਘਰ ਆਪ ਰੋਟੀ ਖਾਣ ਨੂੰ ਨਹੀਂ, ਉਹ ਲਾਗੋਂ ਦੀ ਲੰਘ ਜਾਂਦੇ, ਮਿਲਣ ਵਾਸਤੇ ਨਹੀਂ ਆਉਂਦੇ। ਸੁੱਖ ਦੇ ਵਿੱਚ ਸਾਰੇ ਮਿੱਤਰ ਹਨ, ਮਿੱਤਰ ਉਹ ਹੈ ਜਿਹੜਾ ਦੁੱਖ ਦੇ ਵਿੱਚ ਸਹਾਇਤਾ ਕਰੇ, ਜਿਹੜਾ ਬਿਪਤਾ ਦੇ ਵਿੱਚ ਸਹਾਈ ਹੋਵੇ ਉਹਦਾ ਨਾਮ ਮਿੱਤਰ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਵਿਰਤ ਮਾਇਆ ਸੰਬੰਧ ਨੇ, ਇਹ ਦੁਨੀਆਂ ਦੇ ਸੰਬੰਧ, ਦੁਨੀਆਂ ਦੇ ਸੰਬੰਧੀ ਕੇਵਲ ਮਾਇਆ ਵਿੱਚ ਹੀ ਪ੍ਰਵਿਰਤ ਹਨ, ਲੋੜਾਂ ਕਰਕੇ ਇੱਕ ਦੂਜੇ ਨਾਲ ਜੋੜ ਜੁੜੇ ਹੋਏ ਹਨ।
ਦਇਆਲ ਇੱਕ ਭਗਵਾਨ ਪੁਰਖ ਹੈ,
ਪਰ ਇੱਕ ਬੇਲੋੜ ਵੀ ਮਦਦਗਾਰ ਹੈ ਜਿਹਨੂੰ ਸਾਡੀ ਕੋਈ ਲੋੜ ਨਹੀਂ। ਪਰਮਾਤਮਾ ਨੂੰ ਕੋਈ ਲੋੜ ਨਹੀਂ ਵੀ ਮੇਰਾ ਭਜਨ ਕਰੋ, ਇਹਦੇ ਭਜਨ ਅਸੀਂ ਆਪਣੇ ਭਲੇ ਵਾਸਤੇ ਕਰਨਾ। ਗੰਗਾ ਨੂੰ ਲੋੜ ਨਹੀਂ ਵੀ ਮੇਰੇ 'ਚ ਆ ਕੇ ਕੋਈ ਨਹਾਵੇ ਜਾਂ ਮੇਰਾ ਪਾਣੀ ਪੀਵੇ। ਕਿਨਾਰੇ 'ਤੇ ਰਹਿਣ ਵਾਲੇ ਜੇ ਪੀ ਲੈਣ ਤਾਂ ਉਹਨਾਂ ਦਾ ਆਪਣਾ ਹੀ ਫਾਇਦਾ ਹੈ, ਜੇ ਨਾ ਪੀਣ ਤਾਂ ਗੰਗਾ ਨੂੰ ਕੋਈ ਚਿੰਤਾ ਨਹੀਂ। ਪ੍ਰਭੂ ਆਪਣੇ ਭਲੇ ਵਾਸਤੇ ਭਗਤੀ ਕਰਦੇ ਹਨ, ਪ੍ਰਭੂ ਦਾ ਜਸ ਗਾਉਂਦੇ ਹਨ, ਗੁਣ ਗਾ ਗਾ ਕੇ ਉਹਨਾਂ ਨੇ ਆਪਣਾ ਆਪਾ ਹੀ ਸ਼ੁੱਧ ਕਰਨਾ ਹੈ। ਪਰਮਾਤਮਾ ਹਰ ਇੱਕ 'ਤੇ ਦਇਆ ਕਰਦਾ, ਦਇਆਲੇ ਭਗਵਾਨ ਪੁਰਖੇ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਾਰਿਆਂ 'ਤੇ ਦਿਆਲੂ ਹੈ, ਉਹਦੇ ਪਾਪੀਆਂ 'ਤੇ ਵੀ ਦਇਆ ਕਰਦਾ ਹੈ, ਅਪਰਾਧੀਆਂ ਨੂੰ ਵੀ ਰੁਜੀ ਦਿੰਦਾ ਹੈ। ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ। ਦੁੱਖਾਂ ਨੂੰ ਪਾਪਾਂ ਨੂੰ ਸਾਡੇ ਵਿਕਾਰਾਂ ਨੂੰ ਵੇਖਦਾ ਹੋਇਆ ਵੀ ਸਾਡੇ ਪਾਪ ਕਰਮਾਂ ਤੇ ਪਰਦਾ ਪਾ ਕੇ ਰੱਖਦਾ ਹੈ, ਐਸਾ ਦਿਆਲੂ ਕਿਰਪਾਲੂ ਹੈ।
ਨਾਨਕ ਸਰਵ ਜੀ ਪ੍ਰਤਪਾਲਕ ਹੈ।
ਜੋ ਪਰਿਪੂਰਨ ਪਰਮਾਤਮਾ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ। ਨਾਨਕ ਸਰਬ ਜੀ ਪ੍ਰਤਪਾਲਕ ਹੈ, ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ। ਪਾਖਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀਂ। ਪੱਥਰ ਦੇ ਵਿੱਚ ਕੀੜੇ ਹਨ, ਕੋਈ ਚਾਲ ਚਫੇਰਿਓ ਰਸਤਾ ਨਹੀਂ ਜਿੱਧਰ ਦੀ ਹਵਾ ਵੀ ਲੰਘ ਸਕੇ, ਪਰ ਉਹਨਾਂ ਨੂੰ ਉੱਥੇ ਹੀ ਸ਼ੱਕਰ ਦਿੰਦਾ ਖਾਣ ਵਾਸਤੇ। ਕਣ ਕਣ ਦੇ ਅੰਦਰ ਪ੍ਰਭੂ ਦੀ ਜੋਤ ਵਿਆਪਕ ਹੈ। 84 ਲੱਖ ਜੂਨਾਂ ਨੂੰ ਪ੍ਰਭੂ ਆਪ ਪਾਲਦਾ ਹੈ।
ਅਨਿਤ ਵਿਤੰ
ਵਿਤ ਨਾਮ ਹੈ ਧਨ ਦਾ। ਹਰੀ ਕ੍ਰਿਸ਼ਨ ਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਪ੍ਰਤੀ ਇਹ ਬਾਣੀ ਉਚਾਰਨ ਹੋਈ ਹੈ। ਉਹਨਾਂ ਦੇ ਵੱਖ ਵੱਖ ਪ੍ਰਸ਼ਨਾਂ ਦੇ ਉੱਤਰ ਗੁਰਦੇਵ ਦੇ ਰਹੇ ਹਨ। ਮਹਾਰਾਜ, ਤੁਸੀਂ ਧਨ ਦੀ ਨਿਸ਼ੇਧੀ ਕੀਤੀ ਹੈ, ਧਨ ਕਰਕੇ ਸੰਸਾਰ ਹੈ, ਬਿਨਾਂ ਧਨ ਤੋਂ ਤਾਂ ਕੋਈ ਕੰਮ ਚੱਲਦਾ ਹੀ ਨਹੀਂ। ਗੁਰਦੇਵ ਕਹਿੰਦੇ, ਹਾਂ, ਦੁਨੀਆਂ ਦੇ ਕੰਮ ਧਨ ਨਾਲ ਹੀ ਚੱਲ ਸਕਦੇ ਹਨ, ਪਰ ਪਰਮਾਰਥ ਵਿੱਚ ਜਗਤ ਵਿੱਚ ਰਹਿੰਦਿਆਂ ਵੀ ਧਨ ਚਾਹੀਦਾ ਹੈ। ਪਰ ਜੀਵ ਜੇ ਧਨ ਨਾਲ ਹੀ ਮੋਹ ਪਾ ਲਵੇ, ਜਿਵੇਂ ਨੌਕਾ ਤੇ ਚੜ੍ਹ ਕੇ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਜਾਂਦਾ ਹੈ ਜੀਵ ਬੇੜੀ ਦੇ ਆਸਰੇ, ਉਹ ਬੇੜੀ ਪਾਣੀ ਤੇ ਚੱਲਦੀ ਹੈ, ਪਾਣੀ ਦੀਆਂ ਲਹਿਰਾਂ ਨੂੰ ਲੰਘਦੀ ਹੋਈ ਦੂਸਰੇ ਕਿਨਾਰੇ ਜਾ ਪੁੱਜਦੀ ਹੈ। ਜੇ ਕੋਈ ਮਨੁੱਖ ਉਸੇ ਬੇੜੀ ਵਿੱਚ ਬੈਠ ਕੇ ਰੇਗਿਸਤਾਨ ਦੇ ਵਿੱਚੋਂ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦਾ ਯਤਨ ਕਰੇ ਤੇ ਜਾ ਨਹੀਂ ਸਕਦੀ। ਬੇੜੀ ਦਾ ਮਾਰਗ ਪਾਣੀ ਹੈ, ਪਾਣੀ ਤੇ ਤਰਦੀ ਹੈ। ਇਸੇ ਤਰ੍ਹਾਂ ਇਹ ਗ੍ਰਿਸਤ ਦੀ ਬੇੜੀ ਹੈ। ਮਨੁੱਖ ਦਾ ਜੀਵਨ ਬੇੜੀ ਦੀ ਤਰ੍ਹਾਂ ਹੈ ਤੇ ਮਾਇਆ ਰੂਪੀ ਪਾਣੀ ਉੱਤੋਂ ਦੀ ਇਸਨੇ ਚੱਲਣਾ ਹੈ। ਬਿਨਾਂ ਧਨ ਤੋਂ ਜਗਤ ਵਿੱਚ ਜਿਉਣਾ ਬੜਾ ਕਠਿਨ ਅਤੇ ਔਖਾ ਹੈ, ਪਰ ਕਈ ਵਾਰ ਬੇੜੀ ਵਿੱਚ ਛਿੱਦਰ ਹੋ ਜਾਂਦੇ ਹਨ। ਉਹਨਾਂ ਛੇਕਾਂ ਦੁਆਰਾ ਪਾਣੀ ਬੇੜੀ ਵਿੱਚ ਪੈ ਜਾਂਦਾ ਹੈ, ਬੇੜੀ ਬੁੱਝਲ ਹੋ ਕੇ ਡੁੱਬ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਕਥਨ ਇਹ ਹੈ ਕਿ ਜਿਵੇਂ ਬੇੜੀ ਪਾਣੀ ਤੇ ਤਰਦੀ ਹੈ, ਇਸੇ ਤਰ੍ਹਾਂ ਮਾਇਆ ਦੁਆਰਾ ਦੁਨੀਆਂ ਦੇ ਸਾਰੇ ਕੰਮ ਸਾਰਨੇ ਹਨ, ਪਰ ਮਾਇਆ ਦਾ ਪ੍ਰਬਲ ਮੋਹ ਇਸ ਜੀਵ ਦੀ ਜ਼ਿੰਦਗੀ ਵਿੱਚ ਅਨੇਕਾਂ ਛਿੱਦਰ ਨਾ ਕਰ ਦੇਵੇ। ਜੇ ਇੱਕ ਵੀ ਸੁਰਾਖ ਹੋ ਗਿਆ ਤੇ ਬੇੜੀ ਦੇ ਡੁੱਬਣ ਦਾ ਖਤਰਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਅਨੇਕਾਂ ਪਾਪ ਆ ਜਾਂਦੇ ਹਨ, ਅਨੇਕਾਂ ਗੁਨਾਹ ਆ ਜਾਂਦੇ ਹਨ, ਉਹਦੇ ਵੀ ਡੁੱਬਣ ਦਾ ਖਤਰਾ ਪਾਰ ਲੰਘਣਾ ਔਖਾ ਹੈ। ਅਨਿਤ ਵਿਤੰਗ ਵਿਤ ਮਹਿਣੇ ਧਨ, ਜਿਹੜਾ ਧਨ ਹੈ ਸਦਾ ਨਹੀਂ ਰਹੇਗਾ, ਮਨੁੱਖ ਦੇ ਨਾਲ ਪ੍ਰਲੋਕ ਵਿੱਚ ਨਹੀਂ ਜਾਵੇਗਾ। ਇਸ ਵਾਸਤੇ ਇਹਦੇ ਨਾਲ ਜੇ ਬਹੁਤਾ ਮੋਹ ਪੈ ਗਿਆ ਤੇ ਹੋ ਸਕਦਾ ਮਰਨ ਦੇ ਬਾਅਦ ਫਿਰ ਸਰਪ ਦੀ ਜੂਨ ਵਿੱਚ ਆਉਣਾ ਪਏ, 84 ਦੇ ਚੱਕਰ ਵਿੱਚ ਪੈਣਾ ਪਏ।
ਨਿਤ ਚੇਤਨ,
ਜਿਹੜਾ ਚਿੱਤ ਲੱਗਾ ਹੋਇਆ ਹੈ ਮਾਇਆ ਨਾਲ, ਇਹ ਵੀ ਅਨਿਤ ਕਹੀਏ ਝੂਠਾ ਹੈ। ਕਦੀ ਚਿੱਤ ਕਿਸੇ ਬੰਨੇ ਲੱਗਦਾ, ਕਦੀ ਕਿਸੇ ਬੰਨੇ ਲੱਗਦਾ। ਗੁਰਦੇਵ ਕਹਿੰਦੇ, ਇਸ ਝੂਠੇ ਧਨ ਦੇ ਵਿੱਚ ਚਿੱਤ ਨੂੰ 8 ਪੈਰ ਨਾ ਖੋਭੀ ਰੱਖੋ। ਦੁਨੀਆਂ ਦੇ ਕਾਰ ਵਿਵਹਾਰ ਚਲਾਉਣ ਵਾਸਤੇ ਲੋਗਨ ਸਿਓ ਮੇਰਾ ਠਾਠਾ ਵਾਗਾ, ਪਰ ਪ੍ਰਭੂ ਦੇ ਸਿਮਰਨ ਭਜਨ ਵਿੱਚ ਤੁਹਾਡਾ ਮਨ 8 ਪੈਰ ਜੁੜਿਆ ਰਹੇ। ਅਨਿਤ ਚਿਤੰ, ਅਨਿਤ ਕਹੀਏ ਨਹੀਂ ਰਹਿਣ ਵਾਲਾ, ਨਿਤ ਸਦਾ ਰਹਿਣ ਵਾਲਾ ਨਹੀਂ। ਚਿੱਤ ਤੋਂ ਚੇਤਨ ਵੀ ਅਰਥ ਕੀਤਾ ਹੈ, ਚੇਤਨ ਤੋਂ ਚੇਤਨ ਮਾਇਆ ਦਾ ਅਰਥ ਲਾਉਂਦੇ ਹਨ। ਅਨਿਤ ਵਿਤੰਗ ਅਨਿਤ ਚਿਤੰਗ, ਅਨਿਤ ਵਿਤੰਗ ਮੈਣੇ ਧਨ, ਧਨ ਮੈਣੇ ਜੜ ਮਾਇਆ, ਤੇ ਚਿਤੰਗ ਮਾਣੇ ਚੇਤਨ ਮਾਇਆ, ਭਾਵ ਇਸਤਰੀ ਪੁੱਤਰ ਅਤੇ ਹੋਰ ਜਿਹੜਾ ਜਗਤ ਦਾ ਮੋਹ ਹੈ, ਇਹ ਵੀ ਸਦਾ ਰਹਿਣ ਵਾਲਾ ਨਹੀਂ। ਅੱਜ ਹੈ ਕੱਲ੍ਹ ਨਹੀਂ ਰਹੇਗਾ, ਜਿਵੇਂ ਅੱਜ ਧਨ ਪਾਸ ਹੈ ਤੇ ਕੱਲ੍ਹ ਨਹੀਂ ਹੋਵੇਗਾ। ਇਸੇ ਤਰ੍ਹਾਂ ਸੰਬੰਧੀਆਂ ਦੇ ਸੁੱਖ, ਇਸਤਰੀ ਪੁੱਤਰ ਮਾਤਾ ਪਿਤਾ ਅੱਜ ਹਨ, ਕੱਲ੍ਹ ਨਹੀਂ ਹੋਣਗੇ, ਸਦਾ ਨਹੀਂ ਰਹਿਣਗੇ।
ਅਨਿਤਿਆਸਾ,
ਮਨੁੱਖ ਜਿਹੜਾ ਹੈ ਆਸਾ ਬੜੀਆਂ ਲੰਮੀਆਂ ਬੰਨਦਾ, ਪਰ ਇਹ ਆਸਾਂ ਵੀ ਜਿਹੜੀਆਂ ਹਨ ਅਨਿਤ ਹਨ, ਨਿਤ ਰਹਿਣ ਵਾਲੀਆਂ ਨਹੀਂ, ਸਦਾ ਰਹਿਣ ਵਾਲੀਆਂ ਨਹੀਂ। ਅੱਜ ਕੋਈ ਆਸ ਕਰਦਾ, ਕਈ ਤਰ੍ਹਾਂ ਦੇ ਉਪਚਾਰ ਕਰਦਾ, ਉਹ ਕਾਰਜ ਪੂਰਾ ਨਹੀਂ ਹੁੰਦਾ ਤੇ ਦੂਸਰੀ ਆਸਾ ਜਾਗ ਪੈਂਦੀ ਹੈ, ਸਾਰੀ ਉਮਰਾਂ ਇਸ ਦੀ ਇਸੇ ਤਰ੍ਹਾਂ ਹੀ ਲੰਘ ਜਾਂਦੀ ਹੈ।
ਬਹੁਵਿਧ ਪ੍ਰਕਾਰਨ
ਇਹ ਆਸਾ ਬਹੁਵਿਧ ਪ੍ਰਕਾਰਨ ਅਨੇਕ ਪ੍ਰਕਾਰ ਦੀਆਂ ਹਨ। ਇਹਨਾਂ ਦੇ ਪ੍ਰਕਰਨ ਇਹਨਾਂ ਦੀਆਂ ਕਿਸਮਾਂ ਵਰਣਨ ਨਹੀਂ ਕੀਤੀਆਂ ਜਾਂਦੀਆਂ। ਇੱਕ ਹੀ ਮਨੁੱਖ ਦੇ ਮਨ ਅੰਦਰ ਸੁਬਹ ਤੋਂ ਲੈ ਕੇ ਸ਼ਾਮ ਤੱਕ ਕਈ ਤਰ੍ਹਾਂ ਦੇ ਸੰਕਲਪ ਵਿਕਲਪ ਚੱਲਦੇ ਹਨ।
ਨਿਤ ਹੇਤ
ਜਿਹੜਾ ਹੇਤ ਮੋਹ ਲਾਇਆ ਹੋਇਆ ਹੈ ਨਾ ਇਸਨੇ, ਇਹ ਵੀ ਅਨਿਤ ਕਹੀਏ ਨਾਸਵਾਨ ਹੈ। ਮੋਹ ਭਾਵੇਂ ਇਸਦਾ ਮਾਇਆ ਨਾਲ ਹੋਵੇ ਤੇ ਭਾਵੇਂ ਸੰਸਾਰ ਨਾਲ ਸਦਾ ਨਿਭਣਾ ਨਹੀਂ।
ਅਨਿਤ ਹੇਤ
ਹੇਤ ਨੂੰ ਮੈਨੇ ਹਿੱਤ ਪ੍ਰੇਮ, ਇਹ ਵੀ ਅਨਿਤ ਹੈ ਨਾਸਵਾਨ ਹੈ। ਅਨਿਤ ਹੇਤੰ ਜਿਹੜਾ ਮੋਹ ਹੈ ਮਾਇਆ ਦਾ, ਇਹ ਵੀ ਨਾਸਵਾਨ ਹੈ। ਅੱਗੇ
ਅਹੰ ਬੰਧਨ
ਅਹੰ ਕਹੀਏ ਅਹੰਕਾਰ, ਜਿਹੜਾ ਹੰਕਾਰ ਹੈ ਧਨ ਦਾ ਹੰਕਾਰ, ਇਹ ਬੰਧਨ ਕਹੀਏ ਵਿਘਨ ਰੂਪ ਹੈ, ਰੁਕਾਵਟ ਰੂਪ ਹੈ, ਇਹ ਪ੍ਰਭੂ ਪ੍ਰਾਪਤੀ ਵਿੱਚ ਬੜਾ ਭਾਰੀ ਵਿਘਨ ਪਾਉਂਦਾ ਹੈ। ਹਉਮੈ ਜਾਈ ਤਕੰਤ ਸਮਾਈ, ਸਤਿਗੁਰੂ ਜੀ ਨੇ ਇੱਕ ਕਸਵੱਟੀ ਦਿੱਤੀ ਹੈ ਸਾਨੂੰ, ਜਦੋਂ ਵੀ ਅਸੀਂ ਨਵੇਕਲੇ ਜੇ ਹੋ ਕੇ ਆਪਣੇ ਆਪ ਦੀ ਪਰਖ ਕਰਨੀ ਹੋਵੇ ਤਾਂ ਇਸ ਕਸਵੱਟੀ 'ਤੇ ਜਦੋਂ ਵੀ ਮਨ ਨੂੰ ਰਗੜਦੇ ਹਾਂ ਤਾਂ ਉਦੋਂ ਹੀ ਪਤਾ ਲੱਗ ਜਾਂਦਾ ਵੀ ਅਜੇ ਕਸਰ ਬਹੁਤ ਹੈ, ਅਜੇ ਸੋਨਾ ਸ਼ੁੱਧ ਨਹੀਂ ਹੋਇਆ, ਅਜੇ ਅਹੰ ਭਾਵਨਾ ਨਾਲ ਸਾਡਾ ਮਨ ਭਰਿਆ ਹੋਇਆ ਹੈ। ਅਹੰ ਬੰਧਨ ਇਹ ਹੀ ਤੇ ਬੰਧਨ ਹੈ। ਸਾਰੇ ਜਪਜੀ ਵਿੱਚ ਮੂਲ ਪ੍ਰਸ਼ਨ ਇੱਕ ਹੀ ਹੈ, ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਹੰਕਾਰ ਦੀ ਕੰਧ ਕਿਵੇਂ ਡਿੱਗੇ, ਕਿਵੇਂ ਸਚਿਆਰ ਬਣੀਏ। ਪੁੱਤਰ ਬੜਾ ਸਪਸ਼ਟ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਨਿਰੰਕਾਰ ਦੇ ਹੁਕਮ ਵਿੱਚ ਕੋਈ ਤੁਰ ਪਵੇ ਤੇ ਹੰਕਾਰ ਦੀ ਦੁਆਰ ਡਿੱਗ ਪੈਂਦੀ ਹੈ। ਪਰ ਅਹੰ ਭਾਵ ਨੂੰ ਦੂਰ ਕਰਨਾ ਮਨੁੱਖ ਦੇ ਇਕੱਲੇ ਆਪਣੇ ਵੱਸ ਦਾ ਰੋਗ ਨਹੀਂ, ਇਹ ਮਾਲਕ ਦੀ ਕਿਰਪਾ ਨਾਲ ਦੂਰ ਹੁੰਦਾ ਹੈ। ਅਹੰ ਬੰਧਨ ਸਾਰੇ ਜੀਵਾਂ ਨੂੰ ਬੰਧਨ ਹੈ ਹੰਕਾਰ ਦਾ, ਹੰਕਾਰ ਦਾ ਬੱਝਾ ਹੋਇਆ ਜੀਵ ਜੰਮਦਾ ਹੈ, ਮਰਦਾ ਹੈ, ਆਉਂਦਾ ਹੈ, ਜਾਂਦਾ ਹੈ।
ਪਰਮ ਮਾਇਆ
ਭਰਮ ਪੰਜ ਪ੍ਰਕਾਰ ਦਾ ਹੈ, ਪਰ ਸਾਰਿਆਂ ਨਾਲੋਂ ਜ਼ਿਆਦਾ ਭ੍ਰਾਂਤੀ ਮਾਇਆ ਹੀ ਪਾਉਂਦੀ ਹੈ। ਮਾਇਆ ਨਾਲ ਧਿਆਨ ਜੁੜਦਿਆਂ ਹੀ ਅਨੇਕ ਤਰ੍ਹਾਂ ਦੇ ਭਰਮ ਮਨ ਵਿੱਚ ਆ ਕੇ ਪੈ ਜਾਂਦੇ ਹਨ।
ਮਲਨ ਵਿਕਾਰਨ
ਜੋ ਮਨ ਨੂੰ ਮਲੀਨ ਕਰ ਦਿੰਦੇ ਹਨ, ਮਨ ਨੂੰ ਵਿਕਾਰੀ ਕਰ ਦਿੰਦੇ ਹਨ, ਮਨ ਦੇ ਅੰਦਰ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ, ਅਸਾਧ ਰੋਗ ਆ ਜਾਂਦੇ ਹਨ।
ਫਿਰ ਅੰਤ ਜੋਨ
ਜਿਨ੍ਹਾਂ ਦੇ ਫਲਸਰੂਪ ਜੀਵ ਜੰਮਦਾ ਹੈ, ਮਰਦਾ ਹੈ, ਫਿਰ ਫਿਰੰਦ ਕਹੀਏ ਫਿਰਦਾ ਹੈ ਅਨੇਕਾਂ ਜੂਨਾਂ ਦੇ ਵਿੱਚ, ਇੱਕ ਜੂਨੀ ਨਹੀਂ ਫਿਰੰਤ। ਹਾਂਜੀ,
ਫਿਰੰਤ ਜੋਨ ਅਨੇਕ ਜਠਰਾਗਨ
ਅਨੇਕਾਂ ਜੂਨੀਆਂ ਦੇ ਅੰਦਰ ਭਰਮਣ ਕਰਨਾ ਪੈਂਦਾ ਹੈ। ਜਠਰ ਆਗਣ, ਜਠਰ ਮੈਣੇ ਪੇਟ, ਪੇਟ ਦੀ ਅੱਗ ਦੇ ਵਿੱਚ ਸੜਦਾ ਹੈ। ਅਨੇਕਾਂ ਵਾਰ ਇਸ ਨੇ ਇਹ ਵੀ ਦੁੱਖ ਝੱਲਿਆ ਹੈ, ਮਾਤਾ ਦੇ ਗਰਭ ਵਿੱਚ ਅਨੰਤ ਕਾਲ ਤੱਕ ਪੁੱਠਾ ਲਮਕਿਆ ਰਹਿੰਦਾ ਹੈ, ਦੁਖੀ ਹੁੰਦਾ ਹੈ, ਇਹ ਵੀ ਅੱਗ ਦਾ ਤਾ ਇਸ ਨੇ ਝੱਲਿਆ ਹੈ। ਅਨੇਕਾਂ ਜੂਨਾਂ ਵਿੱਚੋਂ ਦੀ ਲੰਘਦਾ ਦੁਖੀ ਹੁੰਦਾ ਹੋਇਆ, ਮੁੜ ਹੰਕਾਰ ਦਾ ਬੰਧਨ ਨਾ ਤਿਆਗਦਾ ਹੋਇਆ ਇਸੇ ਰਸਤੇ ਮੁੜ ਮੁੜ ਕੇ ਗੁਜ਼ਰਦਾ ਹੈ।
ਨਹਿ ਸਮਰੰਤ ਮਲੀਨ ਬੁੱਧਿਆਂ
ਮੈਲੀ ਬੁੱਧੀ ਵਾਲਾ, ਮੈਲੀ ਮਤ ਵਾਲਾ, ਮਲੀਨ ਵਿਚਾਰਾਂ ਵਾਲਾ ਜਿਹੜਾ ਇਹ ਜੀਵ ਹੈ, ਨਹਿ ਸਿਮਰੰਤ ਨਹੀਂ ਸਿਮਰਨ ਕਰਦਾ, ਪਰਮਾਤਮਾ ਦਾ ਭਜਨ ਨਹੀਂ ਕਰਦਾ, ਹੋਰ ਹੋਰ ਬੰਦੇ ਪਿਆ ਫਿਰਦਾ ਹੈ। ਮਤ ਜੋ ਮੈਲੀ ਹੈ, ਵਕਾਰੀ ਲੋਕਾਂ ਦੀ ਸੰਗਤ ਕਰਨ ਨਾਲ ਇਸ ਦਾ ਮਨ ਵੀ ਮੈਲਾ ਹੋ ਰਿਹਾ ਹੈ।
ਹੇ ਗੋਬਿੰਦ ਕਰਤ ਮਾਇਆ,
ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਮੇਰਾ ਮਾਲਕ ਮਾਇਆ ਕਿਰਪਾ ਕਰਦਾ ਹੈ, ਜੇ ਕੰਨਾ ਹੁੰਦਾ ਤੇ ਮਾਇਆ ਬਣਨਾ ਸੀ। ਮਾਇਆ ਤੇ ਮਾਇਆ ਦੋ ਸ਼ਬਦ ਲਾਗੇ ਦੇ ਹਨ, ਪਰ ਅਰਥਾਂ ਵਿੱਚ ਅੰਤਰਾ ਹੈ। ਮਾਇਆ ਮਹਿਣੇ ਧਨ ਸੰਪਤੀ ਤੇ ਮਾਇਆ ਮਹਿਣੇ ਕਿਰਪਾ। ਜੇ ਪ੍ਰਾਣੀ ਉੱਤੇ ਗੋਬਿੰਦ ਕਹੀਏ ਅਕਾਲ ਪੁਰਖ ਕਿਰਪਾ ਕਰ ਦੇਵੇ, ਹੇ ਗੋਬਿੰਦ ਕਰਤ ਮਾਇਆ, ਜਿਨ੍ਹਾਂ ਜਿਨ੍ਹਾਂ ਉੱਤੇ ਮੇਰਾ ਮਾਲਕ ਗੋਬਿੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਕਿਰਪਾ ਕਰਦੇ ਹਨ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਦੇਵ ਜੀ ਗੋਬਿੰਦ ਕਹੀਏ ਅਕਾਲ ਪੁਰਖ ਦਾ ਰੂਪ ਹਨ। ਪਰਮੇਸ਼ੁਰ ਵਿੱਚ ਤੇ ਗੁਰੂ ਵਿੱਚ ਕੋਈ ਅੰਤਰਾ ਨਹੀਂ। ਜਿਨ੍ਹਾਂ ਨੇ ਅੰਤਰਾ ਸਮਝਿਆ ਉਹ ਜੰਮਦੇ ਹਨ, ਮਰਦੇ ਹਨ, ਆਉਂਦੇ ਹਨ, ਜਾਂਦੇ ਹਨ।
ਜਦੋਂ ਸਾਨੂੰ ਪਰਮੇਸ਼ਵਰ ਰੂਪ ਸਤਿਗੁਰੂ ਜੀ ਦਿਸੇ ਉਦੋਂ ਸਾਡਾ ਜਨਮ ਮਰਨ ਕੱਟਿਆ ਜਾਵੇਗਾ। ਹੇ ਗੋਬਿੰਦ ਕਰਤ ਮਾਇਆ ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਹੇ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਹੋ।
ਨਾਨਕ ਪਤ ਉਧਾਰਨ ਸਾਧ ਸੰਗਮ ਹੈ।
ਉਹ ਪਾਪੀ ਜੀਵ ਵੀ ਤਰ ਜਾਂਦੇ ਹਨ। ਕਿਵੇਂ ਤਰ ਜਾਂਦੇ ਹਨ? ਸਾਧ ਸੰਗਮ ਹੈ, ਸਾਧ ਸੰਗਤ ਵਿੱਚ ਆ ਕੇ ਤਰ ਜਾਂਦੇ ਹਨ। ਸਾਧ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਜਗਤ ਦੇ ਅੰਦਰ ਸੰਤਾਂ ਦਾ ਇਕੱਠ, ਸੰਤਾਂ ਦੀ ਸੰਗਤ ਸਭ ਤੋਂ ਉੱਤਮ ਹੈ, ਪਰ ਮਿਲਦੀ ਭਾਗਾਂ ਵਾਲਿਆਂ ਨੂੰ ਹੈ। ਜਿਨ੍ਹਾਂ ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ, ਕਹੋ ਨਾਨਕ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਜਿਹਨੇ ਪੂਰਵਲੇ ਜਨਮ ਵਿੱਚ ਕੋਈ ਸ਼ੁਭ ਕਰਮ ਕੀਤੇ ਹਨ, ਦਾਨ ਪੁੰਨ ਕੀਤਾ ਹੈ, ਉਹਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਲੋਕਾਂ ਨੇ ਸੰਤਾਂ ਦੀ ਸੇਵਾ ਕੀਤੀ, ਅਨੇਕ ਪ੍ਰਕਾਰ ਦੇ ਬਸਤਰ ਬਣਾ ਕੇ ਦਿੱਤੇ, ਅਨੇਕ ਤਰ੍ਹਾਂ ਦੇ ਭੋਜਨ ਛਕਾਏ, ਆਪਣੇ ਘਰਾਂ ਵਿੱਚ ਪਾਠ ਕਰਵਾਏ, ਨਿਤਨੇਮ ਲਗਾਤਾਰ ਕਰਦੇ ਰਹੇ, ਉਹਨਾਂ ਦਾ ਜਦੋਂ ਸਾਰਾ ਫਲ ਇਕੱਠਾ ਹੋਇਆ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੋਈ। ਗੁਰਦੇਵ ਫਰਮਾਉਂਦੇ ਹਨ ਕਿ ਪਦਤ ਉਦਾਹਰਣ ਸਾਧ ਸੰਗਮ ਹੈ, ਪਾਪੀਆਂ ਨੂੰ ਤਾਰਨ ਵਾਲੀ ਸਾਧ ਸੰਗਤ ਹੈ। ਧੰਨ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਪਦਤ ਲੋਕ ਵੀ ਜਿੱਥੇ ਆ ਕੇ ਤਰ ਜਾਂਦੇ ਹਨ। ਪਦਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਿਆ। ਬੜੇ ਬੜੇ ਵੱਡੇ ਪਾਪੀ ਜੋ ਵਿਕਰਮੀ ਹੋ ਗਏ ਸਨ, ਪਤਤ ਹੋ ਗਏ ਸਨ, ਪਤਤ ਕਹਿੰਦੇ ਡਿੱਗੇ ਹੋਏ। ਗੁਰਮਤ ਵਿੱਚ ਪਤਤ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਕੋਲੋਂ ਚਾਰ ਬੱਜਰ ਕੁਰਹਿਤਾਂ ਵਿੱਚੋਂ ਕੋਈ ਇੱਕ ਕੁਰਹਿਤ ਹੋ ਜਾਵੇ, ਕਹਿੰਦੇ ਵੀ ਹੁਣ ਪਤਤ ਹੋ ਗਿਆ, ਇਹ ਤਖ਼ਤ ਤੇ ਚੜ੍ਹ ਨਹੀਂ ਸਕਦਾ। ਜਿਹੜੇ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਪੰਜ ਤਖ਼ਤ ਹਨ, ਉਹਨਾਂ ਤਖ਼ਤਾਂ ਉੱਤੇ ਅੰਮ੍ਰਿਤਧਾਰੀ ਸਿੰਘ ਰਹਿਤ ਵਿੱਚ ਜਿਹੜਾ ਤਿਆਰ ਮਰ ਤਿਆਰ ਉਹੀ ਪੈਰ ਰੱਖ ਸਕਦਾ, ਉਹੀ ਜਾ ਸਕਦਾ। ਦੂਸਰੇ ਵਾਸਤੇ ਆ ਗਿਆ ਨਹੀਂ, ਦੂਸਰੇ ਨੂੰ ਰੋਕ ਦਿੱਤਾ ਜਾਂਦਾ ਵੀ ਤੂੰ ਨਹੀਂ ਇੱਥੇ ਆ ਸਕਦਾ। ਫਿਰ ਕੁਝ ਤਖ਼ਤ ਤਾਂ ਐਸੇ ਉੱਥੇ ਆਗਿਆ ਲੈ ਕੇ ਜਾਣਾ ਪੈਂਦਾ, ਜਿਵੇਂ ਹਜ਼ੂਰ ਸਾਹਿਬ ਤੁਸੀਂ ਜਾਓ ਉੱਥੇ ਜੇ ਅੰਦਰ ਜਾਣਾ ਹੋਵੇ, ਪਹਿਲੇ ਅਰਦਾਸ ਹੁੰਦੀ, ਪਹਿਲਾਂ ਪੁੱਛਿਆ ਜਾਂਦਾ ਵੀ ਤੂੰ ਰਹਿਤ ਵਿੱਚ ਤਿਆਰ ਪਰ ਤਿਆਰ ਹੈ? ਜੇ ਉਹ ਕਵੇ ਜੀ ਮੇਰਾ ਅਚਾਨਕ ਓਪਰੇਸ਼ਨ ਹੋ ਗਿਆ, ਫਿਰ ਤੂੰ ਕੀਰਤਨ ਨਹੀਂ ਕਰ ਸਕਦਾ, ਕਥਾ ਨਹੀਂ ਕਰ ਸਕਦਾ, ਪਾਠ ਨਹੀਂ ਕਰ ਸਕਦਾ, ਅੰਦਰ ਬਹਿ ਨਹੀਂ ਸਕਦਾ, ਆ ਨਹੀਂ ਸਕਦਾ, ਪਹਿਲੇ ਅੰਮ੍ਰਿਤ ਛਕ, ਫਿਰ ਅਰਦਾਸ ਹੋਵੇਗੀ ਤੇ ਫਿਰ ਤੇਰੀ ਅੰਦਰ ਹਾਜ਼ਰੀ ਲੱਗੇਗੀ। ਭਾਵ ਚਾਰ ਜਿਹੜੇ ਬੱਜਰ ਪਾਪ ਹਨ, ਹੁਕਾ ਹਜਾਮਤ ਹਲਾ ਲੋਹਰਾਮ। ਜੇ ਕਿਸੇ ਦੇ ਕੋਲੋਂ ਭੁੱਲ ਭੁਲੇਖੇ ਵੀ ਤੰਬਾਕੂ ਵਰਤਿਆ ਗਿਆ ਹੋਵੇ, ਖਾਧਾ ਗਿਆ ਹੋਵੇ, ਤਾਂ ਉਹ ਪਾਪੀਆਂ ਵਿੱਚ ਗਿਣਿਆ ਜਾਂਦਾ, ਉਹ ਪਤਤ ਹੈ, ਸਿੱਖੀ ਤੋਂ ਡਿੱਗ ਗਿਆ ਹੈ, ਸਿੱਖ ਨਹੀਂ ਰਿਹਾ। ਜੇ ਕੇਸਾਂ ਦੀ ਬੇਅਦਬੀ ਹੋ ਗਈ ਹੈ, ਜਾਣ ਬੁੱਝ ਕੇ ਕਿਸੇ ਨੇ ਕਰ ਲਈ ਹੈ ਜਾਂ ਕੁਦਰਤੀ ਅਚਾਨਕ ਹੋ ਗਈ ਹੈ, ਤਾਂ ਵੀ ਉਸਨੂੰ ਦੁਬਾਰਾ ਅੰਮ੍ਰਿਤ ਛਕਣਾ ਪੈਂਦਾ। ਜਿੰਨਾ ਚਿਰ ਦੁਬਾਰਾ ਅੰਮ੍ਰਿਤ ਨਾ ਛਕੇ, ਉਨਾ ਚਿਰ ਪਤਤ ਹੈ, ਉਨਾ ਚਿਰ ਕੁਰਹਿਤੀਆ ਹੈ, ਉਨਾ ਚਿਰ ਤੱਕ ਉਹ ਵੱਧ ਕਰਨਾ, ਇਹ ਵੀ ਬੱਜਰ ਪਾਪ ਮੰਨਿਆ ਹੈ। ਕੰਜਕਾਂ, ਜੰਮ ਦੀ ਕੁੜੀ ਦਾ ਗਲ ਘੁੱਟ ਕੇ ਮਾਰ ਦੇਣਾ, ਸਾਡਾ ਕੋਈ ਜਵਾਈ ਨਾ ਬਣ ਜਾਵੇ, ਇਹ ਵੀ ਬੱਜਰ ਪਾਪ ਹੈ। ਜਿਹੜੀ ਰਹਿਤ ਨਹੀਂ ਹੈ, ਜਿਹੜਾ ਪਰਮਾਤਮਾ ਦੀ ਭਗਤੀ ਤੋਂ ਖਾਲੀ ਹੈ, ਉਸ ਬੰਦੇ ਦਾ ਅੰਨ ਖਾਣਾ, ਇਹ ਵੀ ਬੱਜਰ ਪਾਪ ਹੈ। ਬ੍ਰਾਹਮਣ ਕੈਲੀ ਘਾਂਤ ਕੰਜਕਾ ਅਨਚਾਰੀ ਕਾ ਧਾਨ। ਅਨਚਾਰੀ ਦਾ ਅਰਥ ਹੈ ਵਿਭਚਾਰੀ ਬੰਦਾ, ਜਿਹੜਾ ਕੁਕਰਮ ਕਰਕੇ ਧਨ ਕਮਾਉਂਦਾ ਹੈ ਤੇ ਫਿਰ ਉਹਦਾ ਭੋਜਨ ਬਣਾਉਂਦਾ ਹੈ, ਤੇ ਜਿਹੜਾ ਉਹ ਬੰਦਾ ਇਹੋ ਜਿਹਾ ਭੋਜਨ ਖਾਂਦਾ, ਉਹ ਵੀ ਪਾਪੀ ਹੈ, ਉਹ ਵੀ ਪਾਪੀਆਂ ਵਿੱਚ ਗਿਣਿਆ। ਪਾਹੇ ਏਤੇ ਜਾਹੇ ਵੀਸਰ, ਇਹ ਜਿੰਨੇ ਪਾਪ ਗਿਣੇ ਹਨ ਨਾ, ਇਹ ਸਾਰੇ ਪਾਪ ਸੁਣ ਕੇ ਲੋਕ ਡਰਦੇ ਹਨ, ਬਹੁਤ ਦੁੱਖਦਾਇਕ ਹਨ। ਪਰ ਜਿਹੜੇ ਬੰਦੇ ਪਰਮਾਤਮਾ ਨੂੰ ਭੁੱਲ ਜਾਂਦੇ ਹਨ, ਭੁੱਲ ਕੇ ਵੀ ਪਰਿਪੂਰਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਓਨੇ ਹੀ ਪਾਪੀ ਉਹ ਹਨ ਜਿੰਨੇ ਪਾਪੀ ਇਹ ਹਨ। ਉਹ ਪਾਪੀ ਦੇ ਖੁਰੇ ਬਖਸ਼ੇ ਜਾਣਗੇ, ਪਰ ਪ੍ਰਭੂ ਦੀ ਯਾਦ ਨਾਲ ਉਹ ਟੁੱਟੇ ਹੋਏ ਬੰਦਿਆਂ ਨੂੰ ਕਿਧਰੇ ਢੋਈ ਨਹੀਂ ਮਿਲੇਗੀ। ਇਸ ਵਾਸਤੇ ਗੁਰਦੇਵ ਫਰਮਾਉਂਦੇ, ਇੱਕ ਸਾਧ ਸੰਗਤ ਹੀ ਇਹੋ ਜਿਹਾ ਚਾਨਸ ਹੈ ਜਿਸ ਵਿੱਚ ਆ ਕੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਜਦੋਂ ਸਾਧ ਸੰਗਤ ਵਿੱਚ ਆ ਕੇ ਕਥਾ ਵਾਰਤਾ ਸੁਣੀ, ਫਿਰ ਪਤਾ ਲੱਗਾ
ਫਿਰ ਮਨ ਨੇ ਉਦਮ ਕੀਤਾ ਕਿ ਮਨਾ ਗਲਤੀ ਕਰ ਲਈ ਅਗਾਹ ਨਾ ਹੀ ਕਰਨੀ। ਫਿਰ ਅੰਮ੍ਰਿਤ ਛਕ ਕੇ ਸੁਰਜੀਤ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਫਿਰ ਮਨ ਨੇ ਉਦਮ ਕੀਤਾ ਕਿ ਮਨਾ ਗਲਤੀ ਕਰ ਲਈ ਅਗਾਹ ਨਾ ਹੀ ਕਰਨੀ। ਫਿਰ ਅੰਮ੍ਰਿਤ ਛਕ ਕੇ ਸੁਰਜੀਤ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਸੰਨਤਾ ਦਾ ਪਾਤਰ ਬਣਦਾ ਹੈ। ਗੁਰ ਪ੍ਰਤਾਪ ਸੂਰਜ ਵਿੱਚ ਕਥਾ ਤਾਂ ਇੰਝ ਲਿਖੀ ਹੈ ਕਿ ਅੰਮ੍ਰਿਤ ਇੱਕ ਵਾਰ ਹੀ ਛਕਣਾ ਚਾਹੀਦਾ ਹੈ। ਜਿਹੜਾ ਮਨੁੱਖ ਇੱਕ ਵੇਰਾ ਅੰਮ੍ਰਿਤ ਛਕ ਕੇ ਆਪਣੀ ਜ਼ਿੰਦਗੀ ਵਿੱਚ ਪੂਰਾ ਨਿਭ ਜਾਂਦਾ ਉਹ ਸਹੀ ਸਿੱਖ ਹੈ, ਅਸਲੀ ਸਿੱਖ ਹੈ। ਕਈ ਵਾਰ ਹੱਥ ਵਿੱਚ ਫੜਿਆ ਹੋਇਆ ਛੰਨਾ ਡਿੱਗ ਪਵੇ, ਉਹਦੇ 'ਚ ਮੋਰੀ ਹੋ ਜਾਂਦੀ ਹੈ, ਤੇੜ ਆ ਜਾਂਦੀ ਹੈ, ਉਹਦੇ ਵਿੱਚ ਦੁੱਧ ਪਾਓ, ਦਹੀਂ ਪਾਓ, ਘਿਓ ਪਾਓ, ਵਗਣ ਲੱਗ ਪੈਂਦਾ, ਚੋਣ ਲੱਗ ਪੈਂਦਾ ਹੈ। ਪਰ ਜੇ ਕੋਈ ਸਿਆਣਾ ਬੰਦਾ ਉਸ ਛੰਨੇ ਨੂੰ ਟਾਂਕਾ ਲਵਾ ਲਵੇ ਤਾਂ ਉਹਦੇ ਵਿੱਚ ਪਾਈ ਹੋਈ ਵਸਤੂ ਫਿਰ ਡੁੱਲਦੀ ਨਹੀਂ, ਵਗਦੀ ਨਹੀਂ, ਉਹ ਬਰਤਨ ਕੰਮ ਦੇਣ ਲੱਗ ਪੈਂਦਾ, ਪਰ ਜਿਹੜਾ ਉਹਦਾ ਨਿਸ਼ਾਨ ਹੈ ਉਹ ਨਹੀਂ ਜਾਂਦਾ। ਇਸੇ ਤਰ੍ਹਾਂ ਜਿਹੜੇ ਸਿੱਖ ਨੇ ਅੰਮ੍ਰਿਤ ਛਕਿਆ ਤੇ ਰਹਿਣੀ ਵਿੱਚ ਪੂਰਾ ਨਿਭ ਗਿਆ, ਉਹਦੇ ਵਰਗਾ ਸਿੱਖ ਹੋਰ ਕੋਈ ਨਹੀਂ। ਗੁਰੂ ਜੀ ਉਹਨੂੰ ਗੁਲਵਕੜੀ ਵਿੱਚ ਲੈਂਦੇ ਹਨ, ਬੜਾ ਪਿਆਰ ਕਰਦੇ ਹਨ, ਹਮੇਸ਼ਾ ਵਾਸਤੇ ਗੁਰੂ ਜੀ ਦੇ ਚਰਨਾਂ ਦਾ ਸ਼ਿੰਗਾਰ ਬਣਦਾ ਹੈ। ਪਰ ਜਿਹੜੇ ਅੰਮ੍ਰਿਤ ਛਕ ਕੇ ਕੋਈ ਕੁਰੀਤੀ ਕਰ ਬਹਿੰਦੇ ਹਨ, ਤੇ ਕਈ ਲੋਕ ਤੇ ਇਹੋ ਜਿਹੇ ਨੇ, ਫਿਰ ਉਹ ਡਰਦੇ ਮਾਰੇ ਦੱਸਦੇ ਨਹੀਂ ਵੀ ਜੇ ਅਸੀਂ ਹੁਣ ਦੱਸ ਦਿੱਤਾ ਤੇ ਸਾਡੀ ਬੇਪਤੀ ਹੋਵੇਗੀ। ਉਹ ਵੀ ਬੰਦੇ ਪਾਪੀ ਨੇ, ਉਹਨਾਂ ਨਾਲੋਂ ਉਹ ਚੰਗੇ ਨੇ ਜਿਹੜੇ ਦੁਬਾਰਾ ਅੰਮ੍ਰਿਤ ਛਕ ਲੈਂਦੇ, ਆਪਣਾ ਪਾਪ ਦੱਸ ਦਿੰਦੇ ਹਨ, ਫਿਰ ਦੁਬਾਰਾ ਪੰਜ ਪਿਆਰੇ ਤਨਖਾਹ ਲਾ ਕੇ ਅੰਮ੍ਰਿਤ ਛਕਾ ਦਿੰਦੇ। ਜਿਵੇਂ ਛੰਨੇ ਨੂੰ ਟਾਂਕਾ ਲੱਗ ਗਿਆ, ਇੱਦਾਂ ਦੁਬਾਰਾ ਅੰਮ੍ਰਿਤ ਛੱਕ ਕੇ ਮਨੁੱਖ ਆਪਣਾ ਜੀਵਨ ਸਫਲਾ ਕਰ ਸਕਦਾ ਹੈ, ਪਰ ਉਸ ਬੰਦੇ ਦੀ ਬਰਾਬਰੀ ਨਹੀਂ ਕਰ ਸਕਦਾ ਜਿਹੜਾ ਜਿਹੋ ਜਿਹਾ ਜਨਮ ਸਤਿਗੁਰੂ ਜੀ ਦੇ ਘਰ ਹੋਇਆ ਸੀ ਤੇ ਓੜਕ ਤੱਕ ਨਿਭ ਗਿਆ। ਸੋ ਸਤਿਗੁਰੂ ਜਿਨ੍ਹਾਂ ਉੱਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਇਹਨਾਂ ਜਮਾਂ ਬੱਜਰ ਕਰਹਿਤਾਂ ਤੋਂ ਬਚਾ ਕੇ ਰੱਖਦੇ ਹਨ। ਪੰਜ ਕਕਾਰ ਦੀ ਰਹਿਤ ਬਖਸ਼ੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ। ਕੇਸ ਕੁਰਹਿਤਾਂ ਵਿੱਚ ਵੀ ਆਉਂਦੇ ਹਨ ਤੇ ਰਹਿਤਾਂ ਵਿੱਚ ਵੀ ਆਉਂਦੇ ਹਨ, ਤੇ ਚਾਰ ਹੋਰ ਰਹਿਤਾਂ ਹਨ ਜਿਹੜੀਆਂ ਉਪਰੋਂ ਹਨ, ਭਾਵ ਕੰਘਾ ਹੈ, ਕੜਾ ਹੈ, ਕਿਰਪਾਨ ਹੈ, ਕਸ਼ਹਿਰਾ ਹੈ। ਤੇ ਇੱਦਾਂ ਵੀ ਬਚਨੇ ਆਇਆ ਵੀ ਕੋਈ ਬੰਦਾ ਕੜਾ ਵੀ ਰੱਖਦਾ ਹੋਵੇ, ਕੰਘਾ ਵੀ ਰੱਖਦਾ ਹੋਵੇ, ਕਿਰਪਾਨ ਵੀ ਰੱਖਦਾ ਹੋਵੇ, ਕਸ਼ਹਿਰਾ ਵੀ ਪਾਉਂਦਾ ਹੋਵੇ, ਪਰ ਜੇ ਕੇਸ ਸਾਬਤ ਨਾ ਹੋਣ ਤਾਂ ਬਿਨਾਂ ਕੇਸ ਹੇਚ ਅਸਤ ਜੁਮਲੇ ਨਿਸ਼ਾ। ਇਹ ਜਿਹੜੀਆਂ ਸਿੱਖੀ ਦੀਆਂ ਬਾਕੀ ਚਾਰ ਨਿਸ਼ਾਨੀਆਂ ਹਨ, ਇਹਨਾਂ ਦਾ ਵੀ ਪੂਰਾ ਲਾਭ ਪ੍ਰਾਪਤ ਨਹੀਂ। ਭਾਵ ਕੇਸ ਮੁੱਖ ਰਹਿਤ ਹੈ, ਭਾਵੇਂ ਸਿੱਖ ਹੋਵੇ ਤੇ ਭਾਵੇਂ ਸਹਿਜਧਾਰੀ ਸਿੱਖ ਹੋਵੇ, ਕੇਸਾਂ ਕਰਕੇ ਸਿੱਖ ਹੈ, ਜਿਹਦੇ ਕੇਸ ਸਾਬਤ ਨਹੀਂ ਉਹ ਸਿੱਖ ਨਹੀਂ। ਫਿਰ ਅੱਗੇ ਜਦੋਂ ਅੰਮ੍ਰਿਤ ਛਕ ਲੈਂਦਾ ਫਿਰ ਸਿੰਘ ਸਜ ਜਾਂਦਾ ਹੈ। ਹੇ ਗੋਬਿੰਦ,
ਹੇ ਗੋਬਿੰਦ ਕਤ ਮਾਇਆ,
ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਮੇਰਾ ਮਾਲਕ ਵਾਹਿਗੁਰੂ ਕਿਰਪਾ ਕਰਦਾ ਹੈ,
ਨਾਨਕ ਪਤ ਉਦਾਹਰਣ ਸਾਧ ਸੰਗ ਮਹਿ।
ਉਹ ਪਾਪੀ ਬੰਦੇ ਵੀ ਸਾਧ ਸੰਗਤ ਵਿੱਚ ਆ ਕੇ ਤਰ ਜਾਂਦੇ ਹਨ, ਉਹਨਾਂ ਪਾਪੀਆਂ ਨੂੰ ਵੀ ਸ੍ਰੀ ਪਰਮੇਸ਼ਰ ਜੀ ਤਾਰ ਦਿੰਦੇ ਹਨ।
ਗ੍ਰੰਥ ਗਿਰ ਪਦ ਪਤਾਲ,
ਮਹਾਰਾਜ ਜਿਨ੍ਹਾਂ ਕੋਲੋਂ ਇਹ ਪਾਪ ਹੋ ਜਾਂਦੇ ਨੇ ਉਹ ਕੀ ਕਰਨ। ਜਿਹੜੇ ਲੋਕਾਂ ਦਾ ਸੁਭਾਅ ਬਣ ਗਿਆ ਵੀ ਹੁਣ ਅਸੀਂ ਮਾਫ਼ੀ ਤੇ ਮੰਗਣੀ ਨਹੀਂ, ਫਿਰ ਗੁਰਦੇਵ ਕਹਿੰਦੇ ਇਹੋ ਜਿਹੇ ਬੰਦੇ ਜੇ ਕਿਸੇ ਪਹਾੜ ਤੋਂ ਛਾਲ ਮਾਰ ਕੇ ਤੇ ਡਿੱਗ ਕੇ ਮਰ ਜਾਣ ਤੇ ਚੰਗੀ ਗੱਲ ਹੈ। ਗ੍ਰੰਥ ਗਿਰ, ਗਿਰ ਮੈਣੇ ਪਹਾੜ, ਪਹਾੜ ਤੋਂ ਛਾਲ ਮਾਰ ਕੇ ਡਿੱਗ ਪੈਣਾ ਤੇ ਮਰ ਜਾਣਾ ਚੰਗਾ ਹੈ।
ਜਲੰਤ ਦੇ ਦੀਪ ਬਸਵੰਤਰ,
ਗ੍ਰੰਥ ਗਿਰ ਪਤਤ ਪਾਤਾਲ, ਡਿੱਗ ਪਵੇ ਪਹਾੜ ਦੀ ਚੋਟੀ ਤੋਂ ਛਾਲ ਮਾਰ ਕੇ, ਕਿੱਥੇ ਪਤਾਲ ਵਿੱਚ ਕਿਸੇ ਖੱਡ ਵਿੱਚ ਜਾ ਡਿੱਗੇ, ਡੂੰਘਾ ਡਿੱਗ ਪਵੇ। ਪਤ ਮੈਣੇ ਡਿੱਗ ਪੈਣਾ, ਪਤਾਲ ਮੈਣੇ ਡੂੰਘੀ ਜਗ੍ਹਾ ਵਿੱਚ, ਪਹਾੜ ਦੀ ਸਿਖਰ ਤੋਂ ਛਾਲ ਮਾਰੀ ਤੇ ਪਤਾਲ ਵਿੱਚ ਜਾ ਕੇ ਡਿੱਗ ਪਿਆ, ਚੰਗਾ ਹੈ ਅਧਰਮੀ ਬੰਦੇ ਦਾ ਮਰ ਜਾਣਾ।
ਜਲੰਤ ਦੇ ਦੀਪ ਬਸਵੰਤਰ,
ਜਲੰਤ ਮੈਨੇ ਸੜ ਕੇ ਮਰ ਜਾਣਾ, ਜਲੰਤ ਦੇ ਦੀਪ ਬਲਦੀ ਹੋਈ ਅੱਗ ਦੇ ਵਿੱਚ, ਭੜਕਦੀ ਹੋਈ ਅੱਗ ਦੇ ਵਿੱਚ ਬੈਸਵੰਤਰ, ਬੈਸੰਤਰ, ਬੈਸੰਤਰ ਮੈਨੇ ਅੱਗ, ਬਹੁਤ ਸਾਰੀ ਅੱਗ ਮੱਚ ਰਹੀ ਹੋਵੇ, ਭਾਂਬੜ ਮੱਚ ਰਹੇ ਹੋਣ, ਉਹਦੇ ਵਿੱਚ ਛਾਲ ਮਾਰ ਕੇ ਸੜ ਕੇ ਮਰ ਜਾਣਾ ਚੰਗਾ ਹੈ।
ਬਹੰਤ ਅਗਾਤੁਂ ਤਰੰਗੰ,
ਕਹਿੰਦੇ ਜਿਹੜਾ ਆਦਮੀ ਗੁਰੂ ਤੋਂ ਬੇਮੁਖ ਹੈ, ਪ੍ਰਭੂ ਭਗਤੀ ਤੋਂ ਖਾਲੀ ਹੈ, ਸੰਤਾਂ ਦੀ ਸੋਭਤ ਤੋਂ ਹੀਣਾ ਹੈ, ਇਹੋ ਜਿਹਾ ਬੰਦਾ ਤੇ ਵਗਦੇ ਹੋਏ ਦਰਿਆ ਵਿੱਚ ਰੁੜ ਕੇ ਡਿੱਗ ਕੇ ਰੁੜ ਜਾਵੇ ਤੇ ਚੰਗਾ ਹੈ। ਬਹੰਤ ਅਗਾਹ ਤੋਇਮ ਤਰੰਗੰ, ਤੋਏ ਮੈਣੇ ਪਾਣੀ, ਤਰੰਗ ਮੈਣੇ ਲਹਿਰਾਂ, ਨਦੀ ਦੀਆਂ ਲਹਿਰਾਂ ਦੇ ਵਿੱਚ ਅਸਗਾਈ ਪਾਣੀ ਜਿੱਥੇ ਭਾਖੜਾ ਡੈਮ ਦੇ ਵਿੱਚ ਵਗ ਰਿਹਾ, ਉਹਦੇ ਵਿੱਚ ਛਾਲ ਮਾਰ ਕੇ ਮਰ ਜਾਵੇ, ਡੁੱਬ ਜਾਵੇ, ਰੁੜ ਜਾਵੇ ਤੇ ਚੰਗਾ ਹੈ।
ਦੁਖਾਂਤ ਗ੍ਰਹਿ ਚਿੰਤਾ ਜਨਮ ਤਾ ਮਰਨ ਹੈ,
ਜਗਤ ਦੇ ਬੜੇ ਦੁੱਖ ਹਨ, ਮਹਾਰਾਜ ਜੀ ਨੀ ਕਰਦਾ ਪਾਣੀ ਵਿੱਚ ਡੁੱਬ ਕੇ ਮਰਨ ਨੂੰ, ਜੀ ਨੀ ਕਰਦਾ ਅੱਗ ਵਿੱਚ ਪੈ ਕੇ ਸੜਨ ਨੂੰ, ਜੀ ਨੀ ਕਰਦਾ ਪਹਾੜ ਤੋਂ ਛਾਲ ਮਾਰ ਕੇ ਮਰ ਜਾਈਏ। ਗੁਰਦੇਵ ਕਹਿੰਦੇ ਇਹ ਵੀ ਦੁੱਖ ਹਨ, ਪਰ ਪ੍ਰਭੂ ਦੀ ਭਗਤੀ ਤੋਂ ਟੁੱਟਾ ਹੋਇਆ ਮਨੁੱਖ ਆਪਣੇ ਘਰ ਵਿੱਚ ਅਨੇਕਾਂ ਸੁਖਾਂ ਨੂੰ ਭੋਗਦਾ ਹੋਇਆ ਵੀ ਏਦਾਂ ਮਿਲਕਦਾ ਹੈ, ਏਦਾਂ ਦੁਖੀ ਹੁੰਦਾ ਹੈ, ਕਿਵੇਂ?
ਦੁਖਾਂਤ ਗ੍ਰਹਿ ਚਿੰਤਾ ਜਨਮ ਤਾ ਮਰਨ ਹੈ,
ਸਿਮਰਨ ਤੋਂ ਟੁੱਟਾ ਹੋਇਆ ਅਧਰਮੀ ਬੰਦਾ ਘਰ ਵਿੱਚ ਏਦਾਂ ਦੁਖੀ ਰਹਿੰਦਾ ਹੈ, ਏਦਾਂ ਕਲਪਦਾ ਰਹਿੰਦਾ ਹੈ, ਜਿਸ ਦਾ ਲੱਛਣ ਨਹੀਂ ਲਾਇਆ ਜਾਂਦਾ। ਜਿੰਨਾ ਕੁ ਦੁੱਖ ਪਹਾੜ ਦੀ ਚੋਟੀ ਤੋਂ ਛਾਲ ਮਾਰ ਕੇ ਮਰਨ ਦਾ ਹੈ, ਅੱਗ ਵਿੱਚ ਸੜਨ ਦਾ ਹੈ, ਪਾਣੀ ਵਿੱਚ ਰੁੜਨ ਦਾ ਹੈ, ਉਹਦੇ ਨਾਲੋਂ ਜ਼ਿਆਦਾ ਦੁੱਖ ਹੈ ਅਧਰਮੀ ਬੰਦੇ ਨੂੰ ਜਿਉਣ ਵਿੱਚ। ਨਾ ਉਹ ਘਰ ਜੋਗਾ ਨਾ ਬਾਹਰ ਜੋਗਾ ਰਹਿੰਦਾ ਹੈ। ਦੁਖਅੰਤ ਗ੍ਰਹਿ ਚਿੰਤਾ, ਘਰ ਦੀ ਚਿੰਤਾ ਵੱਢ ਵੱਢ ਕੇ ਖਾ ਰਹੀ ਹੈ, ਘਰ ਦੇ ਅਨੇਕ ਤਰ੍ਹਾਂ ਦੇ ਧੰਦਿਆਂ ਵਿੱਚ ਗ੍ਰਸਤ ਹੈ ਜੀਵ।
ਜਨਮੰ ਤਾ ਮਰਨ ਹੈ,
ਇਹਦਾ ਫਲ ਕੀ ਹੋਵੇਗਾ? ਜੇ ਉਹ ਜੀਵ ਪ੍ਰਭੂ ਦੇ ਸਨਮੁਖ ਨਹੀਂ ਹੋਵੇਗਾ, ਘਰ ਦੇ ਝਮੇਲੇ ਵਿੱਚ ਹੀ ਉਲਝਿਆ ਰਹੇਗਾ ਵੀ ਜੇ ਮੈਂ ਅੰਮ੍ਰਿਤ ਛਕ ਲਿਆ ਤੇ ਮੇਰੇ ਤੇ ਘਰ ਜਵਾਈ ਨੇ ਨੀ ਆ ਕੇ ਬਹਿਣਾ, ਜਿੰਨਾ ਚਿਰ ਉਹਦੀ ਆਉ ਭਗਤ ਨਾ ਕੀਤੀ ਨਾਰਾਜ਼ ਹੋ ਜਾਵੇਗਾ, ਮੇਰਾ ਸਹੁਰਾ ਨਾਰਾਜ਼ ਹੋਵੇਗਾ। ਜਿਹੜਾ ਜੀਵ ਘਰ ਦੀਆਂ ਇਹੋ ਜਿਹੀਆਂ ਚਿੰਤਾਵਾਂ ਵਿੱਚ ਲੱਗਾ ਹੈ, ਗੁਰਦੇਵ ਕਹਿੰਦੇ ਐਸਾ ਪ੍ਰਾਣੀ ਮੁਕਤ ਨਹੀਂ ਹੋਵੇਗਾ, ਜੰਮੇਗਾ ਮਰੇਗਾ, ਮਰੇਗਾ ਜੰਮੇਗਾ, ਜਨਮੰਤ ਜਨਮੰਤ ਮਰਨਾ, ਜਨਮ ਹੋਵੇਗਾ ਤੇ ਫਿਰ ਮੌਤ ਹੋਵੇਗੀ।
ਅਨੇਕ ਸਾਧਨ ਨਾ ਸਿੱਧ ਤੇ,
ਉਹ ਅਨੇਕਾਂ ਵੀ ਯਤਨ ਕਿਉਂ ਨਾ ਕਰ ਲਵੇ। ਧੰਨ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਵਿੱਚ ਫਰਮਾਉਂਦੇ ਹਨ, ਅਨੇਕ ਸਾਧਨ ਨਾ ਸਿੱਧ ਤੇ, ਐਸਾ ਕੁਕਰਮੀ ਬੰਦਾ, ਇਹੋ ਜਿਹਾ ਪਾਪੀ ਬੰਦਾ ਦਾਨ ਕਰ ਲਵੇ, ਪੁੰਨ ਕਰ ਲਵੇ, ਆਪਣੀ ਸੋਭਾ ਵਧਾ ਲਵੇ, ਲੋਕ ਉਸ ਨੂੰ ਚੰਗਾ ਕਹਿਣ, ਇਹੋ ਜਿਹੇ ਅਨੇਕਾਂ ਸਾਧਨ ਕਰਨ ਤੋਂ ਵੀ ਨਾ ਸਿੱਧ ਤੇ ਨਹੀਂ ਉਹ ਸਿੱਧਾ ਹੋ ਸਕਦਾ, ਨਹੀਂ ਸਫਲ ਹੁੰਦਾ, ਉਹਦੇ ਕੀਤੇ ਹੋਏ ਧਰਮ ਕਰਮ ਵੀ ਫਲੀ ਭੂਤ ਨਹੀਂ ਹੁੰਦੇ।
ਨਾਨਕ ਅਸੰਭੰ ਅਸੰਭੰ ਅਸੰਭੰ,
ਗੁਰਦੇਵ ਕਹਿੰਦੇ ਇੱਕ ਹੀ ਆਸਰਾ ਪਕੜੋ, ਜੋ ਅਸੰਭੰ ਕਹੀਏ ਸਫਲ ਆਸਰਾ ਹੈ, ਜੋ ਸਹਾਰਾ ਹੈ, ਜੋ ਥੰਮਾ ਹੈ। ਜਿੰਨਾ ਚਿਰ ਪਿੱਲਰ ਨਾ ਹੋਣ ਬਿਲਡਿੰਗ ਦਾ ਬੋਝ ਖੜਾ ਕਰਨਾ ਔਖਾ ਹੈ, ਇਸੇ ਤਰ੍ਹਾਂ ਇੱਕ ਧਰਮ ਰੂਪੀ ਥੰਮ ਹੈ, ਜਿਸ ਧਰਮ ਦੇ ਆਸਰੇ ਸਾਰੀ ਧਰਤੀ ਖਲੋਤੀ ਹੈ। ਦੁਨੀਆਂ ਵਿੱਚ ਜਿਹੜੀ ਥੋੜ੍ਹੀ ਬਹੁਤੀ ਰੌਣਕ ਹੈ, ਇਹ ਚੰਦ ਬੰਦੇ ਜਿਹੜੇ ਧਰਮ ਦੇ ਵਿੱਚ ਪਰਪੱਕ ਹਨ ਉਹਨਾਂ ਦੇ ਆਸਰੇ ਹੈ। ਇਸ ਵਾਸਤੇ ਅਨਕ ਸਾਧਨ ਨਾ ਸਿੱਧੇ ਤੇ, ਨਾਨਕ ਅਸਥੰਭੰ 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 ਤਿੰਨ ਵਾਰ ਕਿਹਾ ਹੈ ਕਿ ਜਗਤ ਦੇ ਥੰਮ ਹਨ ਪ੍ਰਭੂ ਭਗਤ, ਉਹਨਾਂ ਦਾ ਆਸਰਾ ਲਵੋ, ਉਹਨਾਂ ਦਾ ਸਹਾਰਾ ਲਵੋ, ਜੋ ਧਰਮ ਦੇ ਥੰਮ ਹਨ ਉਹਨਾਂ ਦੇ ਆਸਰੇ ਆਪਣਾ ਜੀਵਨ ਬਤੀਤ ਕਰੋ, ਮਹਾਰਾਜ ਕਿੱਥੋਂ ਮਿਲਣਗੇ?
ਸ਼ਬਦ ਸਾਧ ਸਵਜਨ ਹੈ,
ਉਹ ਕੌਣ ਹਨ? ਗੁਰਦੇਵ ਕਹਿੰਦੇ ਜਿਹੜੇ ਸ਼ਬਦ ਦਾ ਅਭਿਆਸ ਕਰਦੇ, ਅੱਠੇ ਪੈਰ ਨਾਮ ਬਾਣੀ ਵਿੱਚ ਜੁੜੇ ਰਹਿੰਦੇ ਹਨ, ਐਸੇ ਸਾਧੂ ਮਹਾਤਮਾ ਸਵਜਣ ਹੈ, ਸ੍ਰਿਸ਼ਟ ਜਨ ਹਨ, ਉਹ ਅਸਲੀ ਸਾਡੇ ਭਰਾ ਹਨ, ਉਹ ਅਸਲੀ ਸਾਡੇ ਮਿੱਤਰ ਹਨ, ਜਿਹੜੇ ਸਾਨੂੰ ਪ੍ਰਭੂ ਦੀ ਭਗਤੀ ਵਿੱਚ ਲਾਉਂਦੇ ਹਨ, ਨਿਰੰਕਾਰ ਦੇ ਨਾਮ ਵਿੱਚ ਸਾਨੂੰ ਦ੍ਰਿੜ ਕਰ ਦਿੰਦੇ ਹਨ।
ਘੋਰ ਦੁੱਖਾਂ,
ਉਹਨਾਂ ਦੀ ਸੰਗਤ ਨਾਲ ਬੜੇ ਬੜੇ ਵੱਡੇ ਦੁੱਖ ਵੀ ਦੂਰ ਹੋ ਜਾਂਦੇ ਹਨ। ਜੀਵ ਨੇ ਅਨੇਕਾਂ ਕਤਲ ਕੀਤੇ ਹੋਣ, ਅਨੇਕਾਂ ਬ੍ਰਾਹਮਣਾਂ ਨੂੰ ਮਾਰਿਆ ਹੋਵੇ, ਅਨੇਕਾਂ ਗਊਆਂ ਦਾ ਕਤਲ ਕੀਤਾ ਹੋਵੇ, ਜੰਮਦੀਆਂ ਲੜਕੀਆਂ ਨੂੰ ਮਾਰਿਆ ਹੋਵੇ, ਜਿੰਨੇ ਪਾਪ ਪਿੱਛੇ ਗਿਣੇ ਨੇ ਜੇ ਸਾਰੇ ਕਿਸੇ ਨੇ ਕੀਤੇ ਹੋਣ, ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਹੋਈ ਮਹਾਰਾਜ ਉਹ ਵੀ ਬੰਦਾ ਬਚ ਸਕਦਾ ਹੈ ਕਰ ਸਕਦਾ ਹੈ। ਗੁਰਦੇਵ ਕਹਿੰਦੇ ਹਾਂ ਐਸਾ ਵੀ ਸਹਾਰਾ ਹੈ ਘੋਰ ਦੁਖਿਆਂ ਅਨੇਕ ਹੱਤਿਆਂ ਜਿਹਨੂੰ ਬਹੁਤੇ ਦੁੱਖ ਸਤਾਉਂਦੇ ਹੋਣ ਜਿਹਨੇ ਅਨੇਕਾਂ ਖੂਨ ਕੀਤੇ ਹੋਣ ਕਤਲ ਕੀਤੇ ਹੋਣ
ਜਨਮ ਦਰਿਦਰੰ ਮਹਾਂਵਿਖਿਆਤ
ਫਿਰ ਬੰਦਾ ਜਨਮ ਤੋਂ ਦਲਿਦਰੀ ਹੋਵੇ ਆਲਸੀ ਹੋਵੇ ਗਰੀਬ ਹੋਵੇ ਅੱਜ ਹੋਵੇ ਲੋੜਾਂ ਦਾ ਮਾਰਿਆ ਹੋਵੇ ਗਰਜਾਂ ਨੇ ਸਤਾਇਆ ਹੋਇਆ ਹੋਵੇ ਮਹਾਂਵਿਖਿਆਤ ਤੇ ਜਿਹਦੇ ਝਗੜੇ ਨਾ ਖਤਮ ਹੁੰਦੇ ਹੋਣ ਜੇ ਘਰਵਾਲੀ ਨਾਲ ਸੁਲਾਹ ਹੋਈ ਤੇ ਮੁੰਡੇ ਨਾਲ ਲੜਾਈ ਜੇ ਮੁੰਡੇ ਦੀ ਸੁਲਾਹ ਹੋਈ ਤੇ ਉਧਰੋਂ ਸਹੁਰਿਆਂ ਦੇ ਘਰੋਂ ਕੁੜੀ ਆ ਗਈ ਇਸੇ ਪ੍ਰਕਾਰ ਦੇ ਨਾਲ ਕਦੀ ਜਵਾਈ ਨਾਲ ਲੜਾਈ ਕਦੀ ਕਿਸੇ ਰਿਸ਼ਤੇਦਾਰ ਨਾਲ ਲੜਾਈ ਕਦੇ ਕਿਸੇ ਨਾਲ ਮੁਕਦਮਾ ਕਦੀ ਕਿਸੇ ਨਾਲ ਝਗੜਾ ਜਿਹਦੇ ਘਰ ਵਿੱਚੋਂ ਝਗੜੇ ਖਤਮ ਨਾ ਹੁੰਦੇ ਹੋਣ ਉਹ ਬੰਦਾ ਧਿਆਨ ਦੇਵੇ ਜਿਹੜਾ ਦਲਿੱਦਰੀ ਆਲਸੀ ਹੋਵੇ ਜਿਹੜਾ ਪਾਪੀ ਅਪਰਾਧੀ ਹੋਵੇ ਜੇ ਉਹ ਵੀ ਆਪਣਾ ਸੁਧਾਰ ਕਰਨਾ ਚਾਹੇ
ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ
ਨਾਮ ਇੱਕ ਇਹੋ ਜਿਹੀ ਦਵਾਈ ਹੈ ਜਦੋਂ ਅਸੀਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਪ੍ਰਾਪਤ ਕਰ ਲੈਂਦੇ ਹਾਂ ਫਿਰ ਉਹ ਨਾਮ ਦੀ ਕਮਾਈ ਦੁਆਰਾ ਨਾਮ ਅਭਿਆਸ ਕਮਾਈ ਦੁਆਰਾ ਉਹ ਸਾਰੇ ਪਾਪ ਉਹ ਸਾਰੀਆਂ ਹੱਤਿਆ ਉਹ ਸਾਰੇ ਕਲੇਸ਼ ਤੇ ਝਗੜੇ ਖਤਮ ਹੋ ਜਾਂਦੇ ਹਨ ਕਿਵੇਂ ਖਤਮ ਹੋ ਜਾਂਦੇ ਹਨ ਮਿਸਾਲ ਦਿੰਦੇ ਹਨ
ਜੈਸੇ ਪਾਪਕ ਕਾਸ਼ਟ ਭਸਮ ਕਰੋਤ
ਪਾਪਕ ਨਾਮ ਹੈ ਅੱਗ ਦਾ ਜਿਵੇਂ ਭਾਈ ਬਹੁਤ ਸਾਰੀ ਕਾਸ਼ਟ ਮਹਿਣੇ ਕਾਠ ਕਾਠ ਮਹਿਣੇ ਲੱਕੜ ਲੱਕੜ ਮਹਿਣੇ ਲੱਕੜਾਂ ਲੱਕੜਾਂ ਦਾ ਢੇਰ ਹੋਵੇ ਤੇ ਅੱਗ ਲਾ ਦਈਏ ਸਾਰੀਆਂ ਲੱਕੜਾਂ ਸੜ ਕੇ ਸਵਾਹ ਹੋ ਜਾਂਦੀਆਂ ਹਨ ਤੇਰੇ ਸਾਡੇ ਜਨਮਾਂ ਜਨਮਾਂਤਰਾਂ ਦੇ ਜੋ ਪਾਪ ਅੱਜ ਤੱਕ ਅਸੀਂ ਕਰ ਲਏ ਹਨ ਜੇ ਅਸੀਂ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਮਨਮੁਖਤਾ ਦਾ ਤਿਆਗ ਕਰਕੇ ਗੁਰਮਤ ਨੂੰ ਧਾਰਨ ਕਰਕੇ ਪ੍ਰਭੂ ਭਗਤੀ ਵਿੱਚ ਦ੍ਰਿੜ ਹੋ ਜਾਈਏ ਤਾਂ ਸਾਡੇ ਸਾਰੇ ਪਾਪ ਏਦਾਂ ਸੜ ਜਾਣਗੇ ਜਿਵੇਂ ਅੱਗ ਦੇ ਲੱਗਣ ਨਾਲ ਸਾਰੀਆਂ ਲੱਕੜਾਂ ਸੜ ਜਾਂਦੀਆਂ ਜੈਸੇ ਪਾਪਕ ਕਾਸ਼ਟ ਭਸਮੰ ਕਰੋਤ ਜਿਵੇਂ ਉਹ ਸਾਰੀਆਂ ਲੱਕੜਾਂ ਨੂੰ ਭਸਮ ਕਰਕੇ ਰੱਖ ਦਿੰਦੀ ਅੱਗ ਤਿਵੇਂ ਸਾਰੇ ਪਾਪਾਂ ਨੂੰ ਪ੍ਰਭੂ ਦਾ ਨਾਮ ਨਾਸ ਕਰ ਦਿੰਦਾ ਹੈ ਯਤਨ ਕਰੀਏ ਅਸੀਂ ਗੁਰੂ ਸ਼ਬਦ ਨਾਲ ਜੁੜ ਕੇ ਆਪਣੀ ਜੀਵਨ ਯਾਤਰਾ ਨੂੰ ਸਫਲਾ ਕਰੀਏ ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਅਗਲੀ ਵਿਚਾਰ ਕੱਲ੍ਹ ਆਪ ਸਰਵਣ ਕਰੋਗੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨਾ ਹਾਂਜੀ
ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਅੰਧਕਾਰ ਸਿਮਰਤ ਪ੍ਰਕਾਸ਼ਮ ਗੁਣਰਮੰਤ ਅਗ ਖੰਡਨ ਹੈ ਰਿਧ ਬਸੰਤ ਭੈ ਪੀਤ ਦੂਤ ਹੈ ਕਰਮ ਕਰਤ ਮਹਾਨਿਰਮਲ ਹੈ ਜਨਮ ਮਰਨ ਹੰਤ ਸਰੋਤਾ ਸੁਖ ਸਮੂਹ ਅਮੋਕ ਦਰਸ਼ਨ ਹੈ ਸਰਨ ਯੋਗ ਸੰਤ ਪ੍ਰੈ ਨਾਨਕ ਸੋ ਭਗਵਾਨ ਖਿਮ ਕਰੋਤ ਪਾਸ਼ੰ ਕਰੋਤ ਅਗਰਣੀ ਹੈ ਨਾਸੰ ਆਸ ਪੂਰਨ ਹੈ ਨਿਰਤਨ ਪਹਿੰ ਤਨਵੰਤ ਹੈ ਰੋਗਿਆਂ ਰੋਗ ਖੰਡਨ ਹੈ ਭਗਤੰ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰਗ ਨ ਲਭਿਤੀ ਭਗਤੰ ਭਗਤ ਦਾਨ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰਗ ਨ ਲਭਿਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ
ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਪ੍ਰਭੂ ਸਿਮਰਨ ਦੀ ਕਿੰਨੀ ਵੱਡੀ ਪ੍ਰੇਰਨਾ ਕਰਦੇ ਹਨ। ਦੁਨੀਆ ਦੇ ਅਨੇਕਾਂ ਐਸੇ ਕਾਰਜ ਹਨ ਜਿਨ੍ਹਾਂ ਵਿੱਚ ਉਲਝ ਕੇ ਮਨੁੱਖ ਅਤਿ ਦੁਖੀ ਹੋ ਜਾਂਦਾ ਹੈ। ਉਹਨਾਂ ਗ੍ਰਸਤ ਦੇ ਦੁੱਖਾਂ ਦਾ ਮਾਰਿਆ ਹੋਇਆ ਇਸਤਰੀ ਅਤੇ ਪੁਰਸ਼ ਕਈ ਵਾਰ ਗੁਰਮਤਿ ਦੇ ਵਿਪਰੀਤ ਕਰਮ ਕਰਦਾ ਹੈ। ਕਈ ਲੋਕ ਘਰ ਦੇ ਸਤਾਏ ਹੋਏ ਨਹਿਰਾਂ ਦਰਿਆਵਾਂ ਵਿੱਚ ਛਾਲ ਮਾਰ ਕੇ ਰੁੜ ਜਾਂਦੇ ਹਨ, ਮਰ ਜਾਂਦੇ ਹਨ। ਕੋਈ ਪਹਾੜ ਤੋਂ ਡਿੱਗ ਕੇ ਮਰ ਜਾਂਦਾ ਹੈ, ਕੋਈ ਇਸਤਰੀ ਜਿਉਂਦੀ ਘਰ ਦੀ ਕਲਪਨਾ ਦੀ ਕਲਪਾਈ ਹੋਈ ਅੱਗ ਨਾਲ ਆਪਣਾ ਬਦਨ ਸਾੜ ਕੇ ਸਦਾ ਵਾਸਤੇ ਇਸ ਜੀਵਨ ਤੋਂ ਹੱਥ ਧੋ ਵਹਿੰਦੀ ਹੈ। ਕੀ ਇਸ ਘਰ ਦੀ ਚਿੰਤਾ ਤੋਂ ਬਚਣ ਦਾ ਕੋਈ ਉਪਾਅ ਹੈ? ਸਤਿਗੁਰੂ ਜੀ ਨੇ ਦੱਸਿਆ ਹੈ ਕਿ ਬਚਣ ਦਾ ਇੱਕੋ ਇੱਕ ਉਪਾਅ ਹੈ ਪ੍ਰਭੂ ਭਗਤੀ, ਹਰੀ ਕੀਰਤਨ, ਸਾਧ ਸੰਗਤ। ਜੋ ਅਨੇਕਾਂ ਵੱਡੇ ਤੋਂ ਵੱਡੇ ਦੁੱਖਾਂ ਦਾ ਨਾਸ ਕਰ ਦਿੰਦਾ ਹੈ। 18 ਸ਼ਲੋਕ ਕੱਲ੍ਹ ਆਪ ਸਰਵਣ ਕਰ ਚੁੱਕੇ ਹੋ, ਅੱਜ ਉਸ ਤੋਂ ਅੱਗੇ 19ਵੇਂ ਸ਼ਲੋਕ ਵਿੱਚ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ।
ਅੰਧਕਾਰ ਸਿਮਰਤ ਪ੍ਰਕਾਸ਼ਨ,
ਅੰਧਕਾਰ ਕਹੀਏ ਹਨੇਰਾ। ਹਨੇਰਾ ਕਿਹੜਾ ਹੈ? ਅਗਿਆਨਤਾ ਦਾ। ਜੋ ਅਗਿਆਨਤਾ ਦਾ ਅੰਧਕਾਰ ਹੈ ਉਹ ਮਿਟ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਹਨੇਰੀ ਜਗ੍ਹਾ ਵਿੱਚ ਚਾਨਣ ਹੋ ਜਾਵੇ, ਹਨੇਰਾ ਦੂਰ ਹੋ ਜਾਂਦਾ ਹੈ। ਵਾਹਿਗੁਰੂ ਸ਼ਬਦ ਦੇ ਅਰਥ ਇਸ ਤੁਕ ਨਾਲ ਮਿਲਦੇ ਜੁਲਦੇ ਹਨ। ਵਾਹਿ ਨਾਮੇ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤਨ ਕੋਈ। ਵਾਹਿ ਨਾਮ ਅਚਰਜ ਕੋ ਹੋਈ, ਅਚਰਜ ਕਹੀਏ ਅਸਚਰਜ। ਜਦੋਂ ਕੋਈ ਵਧੀਆ ਤੋਂ ਵਧੀਆ ਚੀਜ਼ ਵੇਖਦਾ ਹੈ ਮਨੁੱਖ ਤੇ ਵਾਹ ਵਾਹ ਕਰ ਉੱਠਦਾ ਵੀ ਵਾਹ ਵੀ ਵਾਹ, ਕਿੰਨਾ ਸੋਹਣਾ ਸ਼ਹਿਰ ਹੈ, ਕਿੰਨਾ ਸੁੰਦਰ ਮਕਾਨ ਹੈ, ਕਿੰਨਾ ਸੁੰਦਰ ਇਸਨੇ ਕਸੀਦਾ ਕੱਢਿਆ ਹੈ। ਵਾਹਿ ਦਾ ਅਰਥ ਹੈ ਅਸਚਰਜ। ਵਾਹਿ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰ ਉਕਤ ਨ ਕੋਈ। ਜਿਸ ਅਸਚਰਜ ਤੋਂ ਅੱਗੇ ਕੋਈ ਉਗਤੀ ਜੁਗਤੀ ਕੰਮ ਨਹੀਂ ਕਰਦੀ, ਜਿੱਥੇ ਕੋਈ ਦਲੀਲ ਨਹੀਂ ਕੰਮ ਕਰਦੀ, ਦਲੀਲਾਂ ਥੋਥੀਆਂ ਰਹਿ ਜਾਂਦੀਆਂ ਹਨ, ਐਸੀ ਅਗੰਮ ਦੀ ਮਹਿਮਾ ਹੈ। ਵਾਹਿ ਨਾਮੇ ਅਚਰਜ ਕੋ ਹੋਈ, ਅਚਰਜ ਤੇ ਪਰ ਉਗਤ ਨ ਕੋਈ। ਗੌਤਮ ਨਵੇਂ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀ ਹੋ ਜਿਨ ਚਿੱਤ। ਗੋ ਮੈਣੇ ਹਨੇਰਾ, ਰੂਹ ਮੈਣੇ ਪ੍ਰਕਾਸ਼। ਜਿੱਥੇ ਅਗਿਆਨਤਾ ਦਾ ਅੰਧਕਾਰ ਹੈ, ਹਨੇਰਾ ਹੈ, ਉਸ ਮੱਸਿਆ ਦੇ ਹਨੇਰੇ ਨੂੰ ਪੁੰਨਿਆਂ ਦਾ ਚੰਦਰਮਾ ਜਿਵੇਂ ਦੂਰ ਕਰਦਾ ਹੈ, ਆਕਾਸ਼ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ, ਤਿਵੇਂ ਹੀ ਅਗਿਆਨ ਕਰਕੇ ਮਨੁੱਖ ਦੇ ਹਿਰਦੇ ਵਿੱਚ ਹਨੇਰਾ ਹੈ, ਗੁਰੂ ਦੇ ਗਿਆਨ ਦੁਆਰਾ ਪ੍ਰਕਾਸ਼ ਹੋਵੇਗਾ। ਇਹ ਪ੍ਰਕਾਸ਼ ਗੁਰਦੇਵ ਗੁਰੂ ਅਰਜਨ ਦੇਵ ਜੀ ਕਹਿੰਦੇ ਸਿਮਰਨ ਨਾਲ ਹੁੰਦਾ ਹੈ। ਹਾਂ,
ਗੁਣ ਰਮਾਨਤ ਅਖੰਡਨ ਹੈ।
ਇਹਨਾਂ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਜੋ ਗੁਣ ਰਮੰਤ, ਜੋ ਗੁਣਾਂ ਦਾ ਰਮਣ ਕਰਦੇ ਹਨ, ਜੋ ਗੁਣਾਂ ਦਾ ਉਚਾਰਨ ਕਰਦੇ ਹਨ। ਅੰਧਕਾਰ ਸਿਮਰਤ ਪ੍ਰਕਾਸ਼ਨ, ਅੰਧਕਾਰ ਕਹੀਏ ਅਗਿਆਨਤਾ ਦਾ ਹਨੇਰਾ ਪ੍ਰਕਾਸ਼ ਵਿੱਚ ਬਦਲ ਜਾਂਦਾ ਹੈ, ਹਨੇਰਾ ਚਾਨਣ ਵਿੱਚ ਬਦਲ ਜਾਂਦਾ ਹੈ ਸਿਮਰਤ, ਸਿਮਰਨ ਕਰਨ ਨਾਲ।
ਗੁਣ ਰਮੰਤ ਉਸ ਅਕਾਲ ਪੁਰਖ ਦੇ ਗੁਣਾਂ ਦਾ ਰਮਣ ਕਰਨ ਨਾਲ ਉਚਾਰਨ ਕਰਨ ਨਾਲ ਅੱਗ ਖੰਡਣ ਅੱਗ ਮਹਿਣੇ ਪਾਪ ਵੱਡੇ ਵੱਡੇ ਪਾਪ ਖੰਡਣ ਹੋ ਜਾਂਦੇ ਹਨ, ਨਾਸ਼ ਹੋ ਜਾਂਦੇ ਹਨ, ਮਨੁੱਖ ਪਾਪਾਂ ਤੋਂ ਰਹਿਤ ਹੋ ਜਾਂਦਾ ਹੈ। ਗੁਣ ਗਾਵਤ ਤੇਰੀ ਉੱਤਰ ਸਮੈਲ, ਹਰੀ ਦੇ ਗੁਣ ਗਾਉਣ ਨਾਲ ਮਨ ਦੀ ਮੈਲ ਉਤਰਦੀ ਹੈ। ਮਨ ਦੀ ਮੈਲ ਹੀ ਨਹੀਂ ਲੈਂਦੀ, ਤਨ ਦੀ ਮੈਲ ਵੀ ਦੂਰ ਹੋ ਜਾਂਦੀ ਹੈ। ਪ੍ਰਭੂ ਭਗਤੀ ਵਿੱਚ ਇਹ ਬਲ ਹੈ।
ਵਿਦ ਬਸੰਤ ਪੈ ਪੀਤ ਦੁੱਤ ਹੈ,
ਪਰ ਸ਼ਰਤ ਇਹ ਹੈ ਕਿ ਹਿਰਦੇ ਵਿੱਚ ਵਸ ਜਾਵੇ ਉਸਦਾ ਨਾਮ ਰਿਦ ਬਸੰਤ। ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਰਿਦ ਮੈਣੇ ਹਿਰਦੇ ਵਿੱਚ ਵਸਿਆ ਹੈ ਹਰੀ ਦਾ ਨਾਮ, ਪੈ ਭੀਤ ਦੂਤ ਹੈ ਜੋ ਬਹੁਤ ਹੀ ਭੈ ਭੀਤ ਕਰਨ ਵਾਲੇ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ, ਜੋ ਇਹ ਦੂਤ ਮੈਂ ਬਹੁਤ ਸੰਤਾਵਤ, ਜਿਹੜੇ ਪੰਜ ਦੂਤ ਮੈਨੂੰ ਬੜਾ ਸਤਾਉਂਦੇ ਸਨ, ਸੇ ਭਿਆਨਕ ਭਇਆ, ਉਹ ਹੁਣ ਮੇਰੇ ਪਾਸੋਂ ਡਰਨ ਲੱਗ ਪਏ ਹਨ, ਉਹਨਾਂ ਨੂੰ ਭੈ ਆਉਣ ਲੱਗ ਪਿਆ ਹੈ। ਰਿਦ ਬਸੰਤ ਭੈ ਭੀਤ ਦੂਤ ਹੈ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਜਿਹਦੇ ਹਿਰਦੇ ਵਿੱਚ ਗੁਰਬਾਣੀ ਦਾ ਵਾਸਾ ਹੋ ਗਿਆ, ਉਸ ਹਿਰਦੇ ਤੋਂ ਇਹ ਪੰਜ ਦੂਤ ਵੀ ਭੈ ਭੀਤ ਹੋ ਜਾਂਦੇ ਹਨ, ਡਰ ਜਾਂਦੇ ਹਨ, ਦੂਰੋਂ ਹੀ ਵੇਖ ਕੇ ਨੱਸ ਜਾਂਦੇ ਹਨ।
ਕਰਮ ਕਰਤ ਮਹਾਨਿਰਮਲ ਹੈ,
ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਟਿਕ ਗਿਆ ਉਹਦਾ ਖਹਿੜਾ ਇਹ ਪੰਜ ਦੂਤ ਛੱਡਦੇ ਨੇ। ਜਦੋਂ ਸਾਡਾ ਖਹਿੜਾ ਇਹ ਪੰਜੇ ਹੀ ਨਹੀਂ ਛੱਡਦੇ, ਕਾਮ ਵੀ ਵਿਆਪਦਾ, ਕ੍ਰੋਧ ਵੀ ਵਿਆਪਦਾ, ਲੋਭ ਵੀ ਆਉਂਦਾ ਹੈ, ਮੋਹ ਤੋਂ ਵੀ ਅਸੀਂ ਅਜੇ ਬਰੀ ਨਹੀਂ ਹੋਏ, ਹੰਕਾਰ ਦੀ ਤੇ ਗੱਲ ਹੀ ਕੀ ਕਰਨੀ ਹੈ। ਬਿਨ ਗੁਣ ਗਰਭ ਕਰੰਤ ਇੱਕ ਤੇ ਹਨ ਉਹ ਲੋਕ ਜਿਨ੍ਹਾਂ ਦੇ ਪੱਲੇ ਕੁਝ ਹੈ ਤੇ ਉਹ ਹੰਕਾਰ ਕਰਦੇ, ਪਰ ਅਸੀਂ ਬਿਨਾਂ ਹੀ ਗੁਣਾਂ ਤੋਂ, ਬਿਨਾਂ ਹੀ ਕੁਝ ਹੋਣ ਤੋਂ ਹੰਕਾਰ ਨਾਲ ਸਿਰ ਤੋਂ ਪੈਰਾਂ ਤੱਕ ਗਰਕ ਹੋਏ ਹੋਏ ਹਾਂ। ਗੁਰਦੇਵ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਟਿਕ ਗਿਆ ਹੈ ਉਹਨਾਂ ਪੰਜਾਂ ਤੋਂ ਬਰੀ ਹੋ ਗਏ, ਇਹ ਪੰਜ ਉਹਨਾਂ ਦੇ ਚਰਨੀ ਲੱਗ ਗਏ, ਉਹਨਾਂ ਦਾ ਦੀਦਾਰ ਕਰਨ ਦੇ ਨਾਲ, ਉਹਨਾਂ ਦੇ ਨਾਲ ਤੁਰਨ ਨਾਲ, ਉਹਨਾਂ ਦੇ ਦਰਸ਼ਨ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ। ਉਹ ਨਾਮ ਜਪਣ ਵਾਲੇ ਮਨੁੱਖ ਜਿਹੜੇ ਹਨ,
ਕਰਮ ਕਰਤ ਮਹਾਨਿਰਮਲ ਹੈ,
ਬੜੇ ਨਿਰਮਲ ਕਰਮ ਕਰਦੇ ਹਨ, ਬੜੇ ਪਵਿੱਤਰ ਕਰਮ ਕਰਦੇ ਹਨ, ਬੜੇ ਚੰਗੇ ਕਰਮ ਕਰਦੇ ਹਨ। ਕੱਲ੍ਹ ਕੁਰੈਤਾਂ ਦੀ ਗੱਲ ਆਈ ਸੀ, ਉਹ ਲੋਕ ਕੁਰੈਤਾਂ ਦਾ ਤਿਆਗ ਕਰ ਦਿੰਦੇ ਹਨ ਤੇ ਰਹਿਤਾ ਰੱਖ ਲੈਂਦੇ ਹਨ। ਪੰਜ ਕਕਾਰ ਦੀ ਰਹਿਤ ਹੈ, ਕੜਾ ਕਰ ਦੋ ਕੱਛ ਗੰਗੇ ਬਿਦਾ, ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾ। ਇਹ ਜੋ ਪੰਜ ਖਾਲਸੇ ਦੀਆਂ ਨਿਸ਼ਾਨੀਆਂ ਹਨ, ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਪੰਜ ਚਿੰਨ੍ਹ ਦਿੱਤੇ ਹਨ, ਇਹ ਪੰਜ ਕੁਕਾਰੀ ਰਹਿਤ ਦੇ ਧਾਰਨੀ ਹੋ ਜਾਂਦੇ ਹਨ। ਕਰਮ ਕਰਤ ਮਹਾਂ ਨਿਰਮਲ ਹੈ, ਬੜੇ ਨਿਰਮਲ ਪਵਿੱਤਰ ਕਰਮ ਕਰਦੇ ਹਨ, ਸ਼ੁਭ ਕਰਮ ਕਰਦੇ ਹਨ। ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਚੰਗਾ ਕੰਮ ਕਰਨ ਲੱਗਿਆਂ ਉਹ ਡੇਰੀ ਨਹੀਂ ਕਰਦੇ, ਹੱਥੋਂ ਸਮਾਂ ਗਵਾਉਂਦੇ ਨਹੀਂ। ਫਿਰ ਉਹਨਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ ਆਦਿ ਸ਼ੁਭ ਗੁਣ ਹਨ। ਇਹਨਾਂ ਗੁਣਾਂ ਵਿੱਚੋਂ ਪ੍ਰਵਿਰਤ ਹੋ ਕੇ ਸ੍ਰਿਸ਼ਟ ਕਰਮ ਕਰਦੇ ਹਨ।
ਜਨਮ ਮਰਨ ਰਹੰਤ ਸਰੋਤਾ,
ਜਿਹੜੇ ਜਿਹੜੇ ਜੀਵ ਸਰੋਤੇ ਬਣ ਕੇ ਗੁਰੂ ਕੀ ਬਾਣੀ ਸੁਣਦੇ ਹਨ, ਜਿਹੜੇ ਸਿੱਖਾਂ ਨੂੰ ਸਰੋਤਾ ਬਣਨਾ ਆ ਗਿਆ, ਉਹ ਪੁਰਾਣੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਹੁਣ ਸਵਾਲ ਖੜਾ ਹੋ ਗਿਆ ਵੀ ਸਰੋਤਾ ਵੀ ਬਣਨਾ ਪੈਂਦਾ ਹੈ, ਕਿਹੜਾ ਮੰਤਰ ਹੈ? ਜਦੋਂ ਜੀ ਕੀਤਾ ਆ ਕੇ ਕਥਾ ਸੁਣ ਗਏ, ਜਦੋਂ ਜੀ ਕੀਤਾ ਨਾ ਸੁਣ ਗਏ। ਮਹਾਂਪੁਰਸ਼ ਕਹਿੰਦੇ ਨਹੀਂ, ਸਰੋਤੇ ਦੇ ਕੁਝ ਗੁਣ ਹਨ, 14 ਗੁਣ ਗੁਰਪ੍ਰਤਾਪ ਸੂਰਜ ਵਿੱਚ ਸਰੋਤੇ ਦੇ ਲਿਖੇ ਹਨ ਤੇ 14 ਹੀ ਗੁਣ ਭਗਤੇ ਦੇ ਹਨ। ਭਾਵੇਂ ਸਾਡੇ ਵਿੱਚ ਸਾਰੇ ਨਹੀਂ, ਪਰ ਵਾਰ ਵਾਰ ਇਹਨਾਂ ਨੂੰ ਚੇਤੇ ਕਰਾਂਗੇ ਤੇ ਘਾਟ ਮਹਿਸੂਸ ਹੋਵੇਗੀ, ਯਤਨ ਕੀਤਾ ਜਾਵੇਗਾ ਵੀ ਇਹ ਗੁਣ ਧਾਰਨ ਕਰਨਾ ਚਾਹੀਦਾ। 14 ਗੁਣ ਕਿਹੜੇ ਕਿਹੜੇ ਹਨ ਸਰੋਤੇ ਦੇ? ਸਵਾ ਧਨ, ਨੰਮਰੀ, ਪ੍ਰੇਮੀ ਤੇ ਉਦਾਰ ਚਿੱਤ। ਸਭ ਤੋਂ ਪਹਿਲਾ ਗੁਣ ਸਵਾ ਧਨ, ਸਾਵਧਾਨ। ਸਾਵਧਾਨ ਦਾ ਅਰਥ ਇਹ ਹੈ ਵੀ ਜਦੋਂ ਕਥਾ ਸੁਣਨੀ ਹੈ, ਜਦੋਂ ਕੀਰਤਨ ਸੁਣਨਾ ਹੈ, ਜਦੋਂ ਗੁਰਬਾਣੀ ਦਾ ਪਾਠ ਸੁਣਨਾ ਹੈ ਸਰੋਤੇ ਬਣ ਕੇ, ਉਦੋਂ ਫਿਰ ਉੱਦਮ ਕਰਕੇ ਘਰੋਂ ਆਉਣਾ ਪਵੇਗਾ। ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਅਤੇ ਰਾਗੀ ਸਿੰਘਾਂ ਦੇ ਲਾਗੇ ਹੋ ਕੇ, ਸਾਹਮਣੇ ਹੋ ਕੇ ਬਹਿਣਾ ਪਵੇਗਾ। ਇਹ ਨਹੀਂ ਵੀ ਮੱਥਾ ਟੇਕਿਆ ਜਾਂ ਨਾ ਹੀ ਟੇਕਿਆ, ਬਾਹਰ ਆ ਕੇ ਦਰਵਾਜ਼ੇ ਦੇ ਮੂਹਰੇ ਖਲੋਤੇ ਰਹੇ ਵੀ ਇੱਥੇ ਵੀ ਕੰਨਾਂ 'ਚ ਪੈਂਦਾ, ਜਾਂ ਫਿਰ 2 ਕੁ ਮੀਲ ਹਟਵਾਂ ਬਹਿ ਜਾਣਾ। ਇਹ ਸਰੋਤੇ ਦਾ ਔਗੁਣ ਹੈ, ਸਰੋਤੇ ਦਾ ਗੁਣ ਹੈ ਵੀ ਜੋ ਵਕਤਾ ਹੈ ਉਸਦੇ ਸਮਕਸ਼ ਬਹਿਣਾ, ਜਿਹੜਾ ਪਿੱਛੇ ਬੈਠਦਾ ਹੈ ਉਹਦੇ ਵੀ ਪੱਲੇ ਇੰਨਾ ਨਹੀਂ ਪੈਂਦਾ। ਘੱਟ ਤੋਂ ਘੱਟ ਰੁਪਈਏ ਵਿੱਚੋਂ 90 ਪੈਸੇ ਉਹਨੂੰ ਘਾਟਾ ਪੈ ਜਾਂਦਾ, ਜੋ ਸਾਹਮਣੇ ਬੈਠਦਾ ਹੈ ਉਹਨੂੰ ਪੂਰਾ ਲਾਭ ਹੁੰਦਾ ਹੈ। ਉਸਦੀ ਸ਼ਕਤੀ ਦਾ, ਉਸਦੇ ਬਚਨਾਂ ਦਾ ਸਾਹਮਣੇ ਬੈਠੇ ਹੋਏ ਵਿੱਚ ਹੀ ਪ੍ਰਵੇਸ਼ ਹੁੰਦਾ। ਇਸ ਵਾਸਤੇ ਜਿਹੜੇ ਉੱਤਮ ਸਰੋਤੇ ਹਨ ਉਹ ਬਖਤੇ ਦੇ ਸਨਮੁਖ ਬੈਠਦੇ ਹਨ, ਅਤੇ ਫਿਰ ਇਹ ਨਹੀਂ ਕੰਧ ਨਾਲ ਢੋ ਲਾ ਕੇ ਜਾਂ ਉਂਗਦੇ ਹੋਏ ਜਾਂ ਹੋਰ ਕਿਸੇ ਬੰਨੇ ਚਿੱਤ ਵਿਰਤੀ ਨੂੰ ਖੜਿਆ, ਨਹੀਂ। ਸਾਵਧਾਨ, ਸਾਵਧਾਨ ਇਕਾਗਰ ਚੀਤ। ਪੰਚਮ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਪ੍ਰਭੂ ਦੀ ਉਸਤੀ ਕਰਨੀ ਅਤੇ ਫਿਰ ਸਾਵਧਾਨ ਹੋ ਕੇ ਕਰੋ। ਸਾਵਧਾਨ, ਨੰਮਰੀ, ਪ੍ਰੇਮੀ ਅਤੇ ਉਦਾਰ ਚਿੱਤ। ਦੂਜਾ ਗੁਣ ਨੰਮਰੀ ਭੂਤ ਹੋਣਾ, ਭਾਵ ਨਿਮਰਤਾ ਵਾਲੇ ਹੋ ਕੇ, ਹੰਕਾਰੀ ਬਣ ਕੇ ਨਹੀਂ, ਮਨ ਵਿੱਚ ਨਿਮਰਤਾ ਧਾਰਨੀ। ਪ੍ਰੇਮੀ ਅਤੇ ਉਦਾਰ ਚਿੱਤ, ਫਿਰ ਪ੍ਰੇਮੀ ਵੀ ਹੋਵੇ ਜਿਹੜਾ ਸਰੋਤਾ ਹੈ, ਉਦਾਰ ਚਿੱਤ ਹੋਵੇ, ਦਿਲ ਵੀ ਉਹਦਾ ਦਰਿਆ ਹੋਵੇ। ਸਵਾ ਧਨ, ਨੰਮਰੀ, ਪ੍ਰੇਮੀ ਅਤੇ ਉਦਾਰ ਚਿੱਤ। ਅਰਥ ਦੀ ਸਮਝ ਬੁੱਧਵਾਨ ਹੋਣਾ ਚਾਹੀਏ। ਇਹ ਨਹੀਂ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰਮਾਇਣ ਦੀ ਕਥਾ ਸੁਣ ਲਈ ਅਤੇ ਉਤਾਂਹ ਨੂੰ ਵੇਖ ਕੇ ਕਹਿਣ ਲੱਗਾ ਵੀ ਰਾਵਣ ਕੌਣ ਸੀ ਅਤੇ ਸੀਤਾ ਕੌਣ ਸੀ। ਭਾਵ ਜਿਹੜੀ ਕਥਾ ਸੁਣੀ ਹੈ ਆਦਿ ਤੋਂ ਲੈ ਕੇ ਅੰਤ ਤੱਕ ਉਹਨੂੰ ਸਮਝਣ ਵਾਲਾ ਹੋਵੇ, ਸ਼ਬਦ ਕਿਹੜਾ ਬੋਲਿਆ ਅਤੇ ਉਹਦਾ ਅਰਥ ਕਿਹੜਾ ਕੀਤਾ, ਇਹ ਉਸਨੂੰ ਸੂਝ ਹੋਵੇ ਵੀ ਅੱਜ ਸਵੇਰੇ ਸ੍ਰੀ ਮੁਖ ਵਾਕ ਦੀ ਕਥਾ ਹੋਈ ਅਤੇ ਗਿਆਨੀ ਜੀ ਨੇ 10 ਸ਼ਬਦਾਂ ਦੇ ਅਰਥ ਛੱਡ ਦਿੱਤੇ ਨੇ, ਜਾਂ ਤਾਂ ਆਉਂਦੇ ਨਹੀਂ ਹੋਣਗੇ ਜਾਂ ਫਿਰ ਸਮੇਂ ਦਾ ਸੰਕੋਚ ਹੋਵੇਗਾ, ਇੰਨੀ ਗੱਲ ਦਾ ਸਰੋਤੇ ਨੂੰ ਪਤਾ ਲੱਗ ਜਾਵੇ। ਅਤੇ ਫਿਰ ਜਦੋਂ ਮਨ ਦੀ ਤਸੱਲੀ ਨਹੀਂ ਹੋਈ ਉਦੋਂ ਫਿਰ ਹੱਥ ਜੋੜ ਕੇ ਉਹਨੂੰ ਪੁੱਛਣਾ ਪਵੇਗਾ ਵੀ ਇਸ ਗੱਲ ਦਾ ਸਮਾਧਾਨ ਕੀ ਹੈ। ਅਰਥ ਦੀ ਸਮਝ ਬੁੱਧਵਾਨ ਹੋਣਾ ਚਾਹੀਏ ਅਤੇ ਬੁੱਧੀਵਾਨ ਹੋਵੇ ਜਿਹੜਾ ਸਰੋਤਾ ਹੈ। ਆਲਸ ਰਹਿਤ, ਇਹ ਨਹੀਂ ਵੀ ਚੱਲ ਅੱਜ ਕੀ ਜਾਣਾ ਜਾਂ ਦਲਿੱਦਰ ਕਰਕੇ ਬਹਿ ਗਿਆ। ਆਲਸੀ ਨਹੀਂ ਹੋਣਾ ਚਾਹੀਦਾ ਸਰੋਤਾ, ਆਲਸ ਤੋਂ ਰਹਿਤ ਹੋਣਾ ਚਾਹੀਦਾ। ਆਲਸ ਰਹਿਤ ਢੰਗ ਜਾਣੇ ਜੋ ਪ੍ਰਸ਼ਨ ਵਾਲਾ, ਅਤੇ ਫਿਰ ਪ੍ਰਸ਼ਨ ਕਰਨ ਦੀ ਵਿਧੀ ਆਉਂਦੀ ਹੋਵੇ। ਇਹ ਨਾ ਹੋਵੇ ਵੀ ਅਗਲੇ ਦਾ ਮਨ ਹੀ ਬਲੁੰਦਰ ਕੇ ਰੱਖ ਦੇਵੇ। ਬੜੀ ਨਿਮਰਤਾ ਨਾਲ, ਸ਼ਰਧਾ ਭਗਤੀ ਨਾਲ ਪ੍ਰਸ਼ਨ ਬਣਾ ਕੇ ਅਤੇ ਪ੍ਰਸ਼ਨ ਦਾ ਸਮਾਧਾਨ ਕਰ ਲਵੇ। ਆਲਸ ਰਹਿਤ ਢੰਗ ਜਾਣੇ ਜੋ ਪ੍ਰਸ਼ਨ ਵਾਲਾ, ਮਿੱਠ ਬੋਲਾ ਇੰਦਰੀ ਜਿੱਤ, ਸਰੋਤਾ ਸੋ ਸਹਾਈਏ। ਕਹਿੰਦੇ ਫਿਰ ਜਿਹੜਾ ਸਰੋਤਾ ਹੈ ਮਿੱਠਾ ਬੋਲਣ ਵਾਲਾ ਹੋਵੇ, ਇੱਕ ਇਹ ਵੀ ਗੁਣ ਹੋਵੇ। ਫਿਰ ਇੰਦਰੀ ਜਿੱਤ ਹੋਵੇ, ਜਦੋਂ ਚੌਂਕੜਾ ਮਾਰ ਕੇ ਬਹਿ ਜਾਵੇ ਸਤਿਗੁਰੂ ਜੀ ਦੇ ਸਨਮੁਖ ਅਖੰਡ ਪਾਠ ਸੁਣਨ ਲਈ, ਫਿਰ 2 ਘੰਟੇ ਚੌਂਕੜੀ ਨਾ ਖੁੱਲ੍ਹੇ, ਕੰਨਾਂ ਨਾਲ ਬਾਣੀ ਸੁਣਦਾ ਰਹੇ, ਕਥਾ ਕੀਰਤਨਾਸਾ ਜੀ ਦੀ ਵਾਰ ਦਾ ਸਮਾਂ 3 ਘੰਟੇ ਹੈ ਤਖਤਾਂ 'ਤੇ, ਅੰਮ੍ਰਿਤ ਵੇਲੇ ਜੇ 3 ਵਜੇ ਆਸਾ ਜੀ ਦੀ ਵਾਰ ਸ਼ੁਰੂ ਹੁੰਦੀ ਅਤੇ 6 ਵਜੇ ਉਸ ਦਾ ਭੋਗ ਪੈਂਦਾ। ਕਈ ਵਾਰ ਸਾਡੇ ਰਾਗੀ ਸਿੰਘ 2.5 ਘੰਟਿਆਂ ਵਿੱਚ ਹੀ ਭੋਗ ਪਾ ਦਿੰਦੇ, ਫਿਰ ਉਹਨਾਂ ਨੂੰ ਨੋਟਿਸ ਆ ਜਾਂਦਾ ਵੀ ਰਾਗੀ ਸਿੰਘ ਜੀ 3 ਘੰਟੇ ਸਮਾਂ ਹੈ ਹਰਿਮੰਦਰ ਸਾਹਿਬ ਦਾ, ਬਾਕੀ ਤਖਤਾਂ ਦਾ। 3 ਘੰਟਿਆਂ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਵਿੱਚ ਛੱਕੇ ਸ਼ਬਦ ਪੌੜੀਆਂ ਲਾ ਲਾ ਕੇ ਸ਼ਰਧਾ ਭਗਤੀ ਨਾਲ, ਉਹ 3 ਘੰਟੇ ਚੌਂਕੜੀ ਮਾਰ ਕੇ ਐਨ ਮੌਨ ਧਾਰਨ ਕਰਕੇ, ਜਿਵੇਂ ਪੱਥਰ ਦੀ ਮੂਰਤੀ ਹੁੰਦੀ ਇਸ ਤਰ੍ਹਾਂ ਨਾਲ ਪੂਰੀ ਸੁਰਤੀ ਬਿਰਤੀ ਜੋੜ ਕੇ ਸੁਣਦਾ ਰਹੇ। ਇੰਦਰੀ ਜਿੱਤ ਇੰਦਰੀਆਂ ਤੇ ਕਾਬੂ ਹੋਵੇ। ਇਹ ਨਹੀਂ ਵੀ ਕਥਾ ਕਰਦਿਆਂ ਕਰਦਿਆਂ ਕਦੇ ਪਾਣੀ ਪੀਣ ਚਲਾ ਗਿਆ, ਕਦੇ ਲਘੂ ਸ਼ੰਕਾ ਕਰਨ ਚਲਾ ਗਿਆ, ਕਦੇ ਕੁਝ ਕਦੇ ਕੁਝ ਕਦੇ ਕੁਝ ਖਾਣ ਹੀ ਲੱਗ ਪਿਆ। ਨਹੀਂ, ਸਰੀਰ ਦੇ ਉੱਤੇ ਕਾਬੂ ਹੋਵੇ। ਇੰਦਰੀ ਜਿੱਤ ਸਰੋਤਾ ਹੂੰ, ਇਹੋ ਜਿਹਾ ਜਿਹੜਾ ਸਰੋਤਾ ਹੈ ਉਹ ਸ਼ਲਾਘਾ ਯੋਗ ਹੈ। ਕਥਾ ਦੇ ਪ੍ਰਸੰਗ ਦੇ ਸਿਧਾਂਤ ਦੀ ਸਮਝ ਰੱਖੇ, ਫਿਰ ਜਿਹੜੇ ਕਥਾ ਚੱਲ ਰਹੀ ਹੈ ਤੇ ਉਹ ਕਥਾ ਦੇ ਵਿੱਚ ਜਿਹੜੀ ਕਥਾ ਹੋ ਰਹੀ ਹੈ ਉਹਨੂੰ ਪਤਾ ਹੋਵੇ ਵੀ ਕਿਹੜੀ ਗੱਲ ਨੂੰ ਲੈ ਕੇ ਇਹਦੇ ਵਿੱਚ ਇੰਨੀ ਲੰਮੀ ਆ ਗਈ, ਉਸ ਕਥਾ ਵਿੱਚ ਦੂਜੀ ਕਥਾ ਇੱਕ ਹੋਰ ਆ ਗਈ ਹੈ। ਉਹ ਕਥਾ ਦੇ ਸਿਧਾਂਤ ਨੂੰ ਸਮਝਦਾ ਹੋਵੇ। ਕੁਟਲਤਾ ਵਿਹੀਨ, ਫਿਰ ਕੁਟਲਤਾ ਤੋਂ ਰਹਿਤ ਹੋਵੇ, ਟੇਢੇਪਨ ਤੋਂ ਰਹਿਤ ਹੋਵੇ, ਉਹਦੇ ਮਨ ਦੇ ਅੰਦਰ ਦੁਸ਼ਟਤਾ ਹੀ ਨਾ ਹੋਵੇ। ਭਾਵ ਇਹ ਨਹੀਂ ਵੀ ਉੱਤੋਂ ਤੇ ਵੇਖਣ ਨੂੰ ਕਥਾ ਸੁਣਨ ਵਾਸਤੇ ਆਉਂਦਾ ਤੇ ਆਉਂਦਾ ਕੋਈ ਹੋਰ ਹੀ ਕੰਮ ਕਰਨ ਹੈ। ਕੁਟਲਤਾ ਰਹਿ ਬਹੀਨ, ਸੇਵਾ ਪ੍ਰੇਮ ਦਾ ਉਮਾਹੀਏ, ਫਿਰ ਸੇਵਾ ਕਰਨ ਦਾ ਪ੍ਰੇਮੀ ਹੋਵੇ, ਸ਼ਰਧਾ ਨਾਲ ਗੁਰੂ ਭਗਤੀ ਕਰਦਾ ਹੋਵੇ, ਗੁਰੂ ਕੀ ਸੇਵਾ ਵਿੱਚ ਵੱਧ ਤੋਂ ਵੱਧ ਤਨ ਮਨ ਧਨ ਦੇਵੇ, ਸੁਣੇ ਤੇ ਅਮਲ ਕਰੇ, ਡੰਬ ਤੇ ਪਖੰਡ ਤਜੇ, ਫਿਰ ਜਿਹੜੀ ਕਥਾ ਸੁਣਦਾ ਹੈ ਉਹਦੇ ਤੇ ਅਮਲ ਕਰਨ ਦਾ ਯਤਨ ਕਰੇ ਵੀ ਆਹ ਗੱਲ ਸੁਣੀ ਸੀ ਇਹ ਅਮਲ ਵਿੱਚ ਲਿਆਉਣੀ ਹੈ, ਲਿਖ ਕੇ ਰੱਖ ਲਵੇ ਭਈ ਕਿੰਨੇ ਚਿਰ ਵਿੱਚ ਮੈਂ ਇੱਕ ਗੱਲ ਨੂੰ ਆਪਣੇ ਜੀਵਨ ਵਿੱਚ ਲਿਆਉਂਦਾ ਹਾਂ। ਸੁਣੇ ਤੇ ਅਮਲ ਕਰੇ, ਡੰਬ ਤੇ ਪਖੰਡ ਤਜੇ, ਫਿਰ ਜਿਹੜਾ ਸਰੋਤਾ ਪਖੰਡੀ ਨਾ ਹੋਵੇ, ਪ੍ਰਪੰਚੀ ਨਾ ਹੋਵੇ, ਭਾਵ ਆਪਣੀ ਚੌਧਰ ਬਣਾਉਣ ਵਾਲਾ ਨਾ ਹੋਵੇ। 14 ਗੁਣ ਹੋਣ ਤਾਂ ਸਰੋਤਾ ਇਉਂ ਕਹਾਈ ਹੈ, ਇਹ 14 ਗੁਣ ਜਿਹਦੇ ਵਿੱਚ ਆ ਜਾਣ ਉਹਨੂੰ ਕਹਿੰਦੇ ਸਰੋਤਾ। ਇਹੋ ਜਿਹੇ ਸਰੋਤਿਆਂ ਦਾ ਇਕੱਠ ਹੋਵੇ ਤੇ ਉਹ ਅਧਿਕਾਰੀ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੁਣਨ ਦੇ। ਜੇ ਸਰੋਤੇ ਦੀ ਗੱਲ ਮੈਂ ਹੁਣ ਕਰ ਦਿੱਤੀ ਹੈ ਤੇ ਨਾਲ ਲਗਵੀਂ ਬਗਤੇ ਦੀ ਗੱਲ ਵੀ ਕਰਨੀ ਬਣਦੀ ਹੈ। 14 ਹੀ ਗੁਣ ਬਗਤੇ ਵਿੱਚ ਨੇ। ਤੁਸੀਂ ਇਹ ਨਹੀਂ ਕਰਨਾ ਵੀ ਸਾਡੇ ਵਿੱਚ ਸਾਰੇ ਗੁਣ ਨਹੀਂ ਤੇ ਜਿਹੜੇ ਕਥਾ ਕਰਨ ਵਾਲੇ ਉਹਨਾਂ ਵਿੱਚ ਵੀ ਇਹ 14 ਗੁਣ ਨਹੀਂ ਗਏ, ਕਿਸੇ ਕਿਸੇ ਵਿੱਚ ਮਿਲਦੇ ਨੇ। ਚਲੋ ਜੇ 2-4 ਤੁਹਾਡੇ ਵਿੱਚ ਨੇ, 2-4 ਮੇਰੇ ਵਿੱਚ ਨੇ ਤੇ ਬਾਕੀ ਆਪਾਂ ਰਲ ਮਿਲ ਕੇ ਯਤਨ ਕਰਨਾ ਪ੍ਰਾਪਤ ਕਰਨ ਦਾ। ਬਗਤੇ ਦੇ 14 ਗੁਣ ਇਹ ਹਨ, ਸਭ ਤੋਂ ਪਹਿਲਾਂ ਰਸਦਾਇਕ ਬਾਣੀ ਵਾਲਾ ਹੋਵੇ, ਬਾਣੀ ਉਹਦੀ ਮਿੱਠੀ ਹੋਵੇ। ਸਾਡੀ ਬਾਣੀ ਬੜੀ ਖਰਵੀ ਹੈ, ਬਾਣੀਆਂ ਦੀ ਬਾਣੀ, ਜੁਆਰੀਆਂ ਦੀ ਬਾਣੀ, ਠੱਗਾਂ ਦੀ ਬਾਣੀ, ਸੁਨਿਆਰਿਆਂ ਦੀ ਬਾਣੀ ਬੜੀ ਮਿੱਠੀ ਹੈ। ਜੂਆ ਖੇਡਣ ਵਾਲੇ ਵੀ ਬੜਾ ਮਿੱਠਾ ਬੋਲਦੇ ਹਨ, ਠੱਗ ਬੜਾ ਮਿੱਠਾ ਬੋਲਦਾ ਹੈ, ਪਰ ਅਸੀਂ ਤੇ ਰੱਬ ਨੂੰ ਠੱਗਣਾ, ਇਸ ਵਾਸਤੇ ਸਾਡੀ ਬਾਣੀ ਬਹੁਤ ਹੀ ਮਧੁਰ ਚਾਹੀਦੀ ਹੈ, ਬੜੀ ਮਿੱਠੀ ਚਾਹੀਦੀ ਹੈ। ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਓ ਨਾ ਕਹਿ ਠਾਹੇ, ਮਾਣਕ ਸਭ ਅਮੁੱਲਵੇ, ਜੇ ਤੋ ਪ੍ਰਿਆ ਦੀ ਸਿੱਖ, ਹਿਆਓ ਨਾ ਠਾਹੇ ਕਹੀਦਾ। ਬਾਬਾ ਫਰੀਦ ਜੀ ਕਹਿੰਦੇ, ਜੇ ਤੇਰੇ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦਾ ਇਸ਼ਕ ਹੈ ਤਾਂ ਫਿਰ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾ। ਦੂਜਾ ਗੁਣ ਹੈ ਬਗਤੇ ਦਾ ਵੀ ਕਾਵ ਦਾ ਗਿਆਤਾ ਹੋਵੇ, ਕਵਿਤਾ ਦੀ ਗਤੀ ਨੂੰ ਜਾਣਦਾ ਹੋਵੇ, ਛੰਦ ਦੀ ਚਾਲ ਤੋਂ ਜਾਣੂ ਹੋਵੇ। ਤੀਸਰਾ ਗੁਣ ਬਗਤੇ ਦਾ ਵੀ ਸਰੋਤਿਆਂ ਦੀ ਇੱਛਾ ਦੇ ਮੁਤਾਬਕ ਪ੍ਰਸੰਗ ਨੂੰ ਸੰਖੇਪ ਅਤੇ ਵਿਸਥਾਰ ਵਿੱਚ ਕਰਨ ਵਾਲਾ ਹੋਵੇ। ਜੇ ਸੰਗਤ ਕਾਹਲੀ ਹੈ ਤੇ ਵੱਡੇ ਸ਼ਬਦ ਨੂੰ ਥੋੜੇ ਸਮੇਂ ਵਿੱਚ ਸੁਣਾ ਦੇਵੇ, ਜੇ ਸਮਾਂ ਖੁੱਲ੍ਹਾ ਹੈ, ਸੰਗਤ ਚਾਹੁੰਦੀ ਹੈ ਤੇ ਥੋੜ੍ਹੀ ਜਿਹੀ ਗੱਲ ਨੂੰ ਵਧਾ ਕੇ ਬਿਆਨ ਕਰਨ ਦਾ ਗੁਣ ਹੋਵੇ। ਫਿਰ ਚੌਥਾ ਇਹ ਹੈ ਗੁਣ ਵੀ ਸੱਚ ਬੋਲਣ ਵਾਲਾ ਹੋਵੇ ਜਿਹੜਾ ਬਗਤਾ ਹੈ। ਤੇ ਪੰਜਵਾਂ ਜਿਹੜਾ ਗੁਣ ਹੈ ਉਹ ਖੰਡਣ ਮੰਡਣ ਵਿੱਚ ਨਿਪੁੰਨ ਹੋਵੇ। ਗੁਰਮਤ ਉੱਤੇ ਜੇ ਕੋਈ ਟੀਕਾ ਟਿੱਪਣੀ ਕਰੇ ਤੇ ਤਤਕਾਲ ਗੁਰਬਾਣੀ ਦਾ ਪ੍ਰਮਾਣ ਦੇ ਕੇ ਅਗਲੇ ਦੀ ਗੱਲ ਨੂੰ ਗਲਤ ਕਰ ਦੇਵੇ ਤੇ ਆਪਣੀ ਗੱਲ ਨੂੰ ਠੀਕ ਕਰ ਲਵੇ, ਇਹ ਵੀ ਉਹਦੇ ਵਿੱਚ ਗੁਣ ਹੋਵੇ। ਫਿਰ ਇਸੇ ਪ੍ਰਕਾਰ ਨਾਲ ਛੇਵਾਂ ਗੁਣ ਇਹ ਹੈ ਵੀ ਪ੍ਰਸੰਗ ਦੇ ਅਨੁਸਾਰ ਪ੍ਰਮਾਣ ਦੇਵੇ। ਜੋ ਗੁਰਬਾਣੀ ਦੀ ਕਥਾ, ਗੁਰੇ ਇਤਿਹਾਸ ਦੀ ਕਥਾ ਚੱਲ ਰਹੀ, ਪ੍ਰਮਾਣ ਵੀ ਉਹਦੇ ਨਾਲ ਢੁਕਵਾਂ ਹੋਵੇ। ਇਹ ਨਹੀਂ ਵੀ ਵਿਆਹ ਦੇ ਵਿੱਚ ਬੀ ਦਾ ਲੇਖਾ ਪਾ ਕੇ ਬਹਿ ਜਾਵੇ, ਕਥਾ ਕੋਈ ਹੋਰ ਚੱਲ ਰਹੀ ਹੈ, ਸਮਾਂ ਵਿਆਹ ਦਾ ਹੈ,
ਤੇ ਕਥਾ ਉੱਥੇ ਮ੍ਰਿਤੂ ਦੀ ਸੁਣਾਉਣ ਲੱਗ ਪਵੇ। ਸਮਾਂ ਮ੍ਰਿਤੂ ਦਾ ਹੈ, ਸੰਬੰਧੀ ਉਸ ਸਮੇਂ ਤੇ ਜੁੜੇ ਹੋਏ ਹਨ ਜਦੋਂ ਸਾਰੇ ਵੈਰਾਗ ਵਿੱਚ ਹਨ, ਦੁੱਖ ਵਿੱਚ ਹਨ, ਤੇ ਉੱਥੇ ਸ਼ਬਦ ਪੜ੍ਹਨਾ ਸ਼ੁਰੂ ਕਰ ਦੇਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ। ਇਹ ਪ੍ਰਕਰਨ ਦੇ ਉਲਟ ਗੱਲ ਹੈ। ਕਈ ਲੋਕ ਕਹਿੰਦੇ ਨਹੀਂ ਜੀ, ਮੈਂ ਤੇ ਜਿਹੜਾ ਵਾਕ ਆਇਆ ਉਸੇ ਦੀ ਕਥਾ ਕੀਤੀ, ਉਸੇ ਦਾ ਕੀਰਤਨ ਕੀਤਾ। ਭਾਵ ਸਮੇਂ ਨੂੰ ਵਿਚਾਰ ਕੇ ਪ੍ਰਸੰਗ ਦੇ ਅਨੁਸਾਰ ਪ੍ਰਮਾਣ ਦੇਣ ਵਾਲਾ ਹੋਵੇ, ਸਤਵਾਂ ਧੀਰਜਵਾਨ ਹੋਵੇ। ਜੇ ਕੋਈ ਬਿਪਤਾ ਆ ਜਾਵੇ, ਜੇ ਕੋਈ ਕਸ਼ਟ ਆ ਜਾਵੇ ਤੇ ਉਹਨੂੰ ਝੱਲਣ ਦੀ ਸਮਰੱਥਾ ਹੋਵੇ। ਫਿਰ ਅੱਠਵਾਂ ਗੁਣ ਬਖਤੇ ਦਾ ਹੈ ਵੀ ਇਹ ਨਹੀਂ ਵੀ ਇਕੱਲਾ ਆਪਣੀ ਪੋਥੀ ਪੜ੍ਹਨ ਜਾਣਦਾ ਹੋਵੇ, ਦੂਸਰੇ ਮਤਾਂ ਦਾ ਵੀ ਗਿਆਨ ਹੋਵੇ। ਆਨ ਮਤਾਂ ਦੀ ਰਹਿਤ ਤੋਂ, ਆਨ ਮਤਾਂ ਦਾ ਸਾਰਾ ਪੂਰਾ ਪੂਰਾ ਗਿਆਨ ਹੋਵੇ ਵੀ ਇਹ ਸਿਧਾਂਤ ਜਿਹੜਾ ਹੈ ਬੁੱਧੀਆਂ ਦਾ ਹੈ, ਇਹ ਸਿਧਾਂਤ ਜੈਨੀਆਂ ਦਾ ਹੈ, ਇਹ ਮਰਿਆਦਾ ਹਿੰਦੂਆਂ ਦੀ ਹੈ, ਇਹ ਕਰਮ ਮੁਸਲਮਾਨਾਂ ਦਾ ਹੈ, ਇਹ ਕਰਮ ਗੁਰਮਤ ਦਾ ਨਹੀਂ, ਗੁਰਮਤ ਦਾ ਇਹ ਕਰਮ ਹੈ। ਆਨ ਮਤਾਂ ਦਾ ਗਿਆਤਾ ਹੋਵੇ, ਅਨੇਕ ਮਤਾਂ ਤੋਂ ਜਾਣੂ ਹੋਵੇ, ਫਿਰ ਨੌਵਾਂ ਚੰਚਲਤਾ ਤੋਂ ਰਹਿਤ ਹੋਵੇ। ਭਾਵ ਉਹਦੀਆਂ ਅੱਖਾਂ, ਉਹਦਾ ਸਰੀਰ ਨੱਚਦਾ ਟੱਪਦਾ ਨਾ ਹੋਵੇ। ਫਿਰ ਦਸਵਾਂ ਗੁਣ ਲਿਖਿਆ ਵੀ ਸਰੋਤਿਆਂ ਦੀ ਸਮਝ ਦੇ ਅਨੁਸਾਰ ਅਰਥ ਕਰੇ। ਜਿਹੜੇ ਲੋਕ ਜ਼ਿਆਦਾ ਪੜ੍ਹੇ ਲਿਖੇ ਨੇ ਉਹਨਾਂ ਨੂੰ ਜ਼ਿਆਦਾ ਪੜ੍ਹੀ ਲਿਖੀ ਗੱਲ ਸੁਣਾਵੇ, ਜਿਹੜੇ ਥੋੜ੍ਹੀ ਮਤ ਵਾਲੇ ਨੇ ਉਹਨਾਂ ਨੂੰ ਸੌਖੇ ਸ਼ਬਦਾਂ ਵਿੱਚ ਕਥਾ ਸੁਣਾਵੇ ਜਿਹੜੀ ਉਹਨਾਂ ਦੀ ਸਮਝ ਵਿੱਚ ਆ ਜਾਵੇ। ਵੱਡੇ ਤੋਂ ਵੱਡਾ ਵਿਦਵਾਨ ਅਤੇ ਥੋੜ੍ਹੀ ਤੋਂ ਥੋੜ੍ਹੀ ਬੁੱਧੀ ਵਾਲਾ ਵੀ ਕਥਾ ਨੂੰ ਸਮਝ ਸਕੇ ਵੀ ਆਹ ਗੱਲ ਅੱਜ ਆਖੀ ਹੈ। ਫਿਰ ਕਹਿੰਦੇ ਨੇ ਗਿਆਰਵਾਂ ਗੁਣ ਬਖਤੇ ਦਾ ਇਹ ਹੈ ਵੀ ਅਭਿਮਾਨ ਤੋਂ ਰਹਿਤ ਹੋਵੇ, ਹੰਕਾਰੀ ਨਾ ਹੋਵੇ। ਅਤੇ ਬਾਰਵਾਂ ਗੁਣ ਹੈ ਸੰਤੋਖੀ ਵੀ ਹੋਵੇ, ਥੋੜ੍ਹਾ ਬਹੁਤਾ ਸੰਤੋਖ ਵੀ ਹੋਵੇ। ਇਹ ਨਾ ਕਹੇ ਵੀ ਹੁਣ ਤੁਸੀਂ ਆ ਕੇ ਬਹਿ ਤੇ ਗਏ ਜੇ, ਲਿਆਏ ਕੀ ਜੇ। ਸੰਤੋਖ ਹੋਵੇ ਮਨ ਦੇ ਅੰਦਰ। ਤੇ ਤੇਰਵਾਂ ਗੁਣ ਸਵੈ ਧਰਮੀ ਹੋਵੇ, ਆਪਣੇ ਧਰਮ ਵਿੱਚ ਪੱਕਾ ਹੋਵੇ। ਆਨ ਮਤਾਂ ਦਾ ਗਿਆਨ ਹੋਵੇ ਪਰ ਆਪਣੇ ਧਰਮ ਵਿੱਚ ਆਪ ਦ੍ਰਿੜ ਹੋਵੇ। ਤੇ ਚੌਦਵਾਂ ਗੁਣ ਇਹ ਹੈ ਜਿਹੜਾ ਸਾਡੇ ਵਿੱਚ ਨਹੀਂ, ਉਹਦੇ ਲਈ ਤੁਸੀਂ ਅਰਦਾਸ ਕਰਨੀ ਵੀ ਇਹ ਵੀ ਗੁਣ ਆ ਜਾਵੇ। ਜਿਹੜੀ ਕਥਾ ਲੋਕਾਂ ਨੂੰ ਸੁਣਾਈ ਹੈ ਉਹ ਕਥਾ ਆਪ ਧਾਰਨ ਕਰ ਚੁੱਕਾ ਹੋਵੇ, ਆਪ ਉਹਦਾ ਧਾਰਨੀ ਹੋਵੇ। ਅਵਰੇ ਕੋ ਉਪਦੇਸ਼ ਤੇ ਮੁਖਮੇ ਪਰ ਹੈ ਰੇਤ, ਖੇਤ ਰਸ ਬਰਾ ਨੀ ਰੱਖ ਤੇ ਖਾਇਆ ਘਰ ਕਾ ਖੇਤ। ਭਾਵ ਪ੍ਰਥਮੇ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਝਾਵੇ। ਇਹ ਜੇ 14 ਗੱਲਾਂ ਬਗਤੇ ਵਿੱਚ ਇਕੱਠੀਆਂ ਹੋ ਜਾਣ ਤੇ 14 ਹੀ ਗੁਣ ਸਰੋਤੇ ਵਿੱਚ ਹੋਣ ਤੇ ਕੰਮ ਬਣਿਆ ਹੀ ਪਿਆ ਹੈ। ਕਦੇ ਸਰੋਤਾ ਨਹੀਂ ਸਾਰ ਕਤਾਵਲੀ ਵਾਲੇ ਨੇ ਲਿਖਿਆ ਮਿਲਦਾ, ਤੇ ਜੇ ਸਰੋਤਾ ਮਿਲਦਾ ਤੇ ਬਗਤਾ ਨਹੀਂ ਮਿਲਦਾ, ਜੇ ਬਗਤਾ ਮਿਲਦਾ ਤੇ ਸਰੋਤਾ ਨਹੀਂ, ਦੋਵਾਂ ਦਾ ਤਾਲਮੇਲ ਬੈਠਦਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜਾ ਬੰਦਾ ਸਰੋਤਾ ਬਣ ਗਿਆ, ਜਨਮ ਮਰਨ ਰਹੰਤ ਸਰੋਤਾ, ਜਿਹਦੇ ਵਿੱਚ 14 ਗੁਣ ਆ ਜਾਣ, ਉਹ ਸਰੋਤਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਉਹਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ।
ਸੁਖ ਸਮੋਹ ਅਮੋਗ ਦਰਸ਼ਨ ਹੈ
ਮਹਾਰਾਜ, ਕੰਮ ਤੇ ਔਖਾ ਹੈ ਪਰ ਜੇ ਅਸੀਂ ਯਤਨ ਕਰਕੇ ਇਹਨਾਂ ਗੁਣਾਂ ਨੂੰ ਧਾਰਨ ਕਰ ਲਈਏ ਤਾਂ ਕਿੰਨਾ ਕੁ ਆਨੰਦ ਆਵੇਗਾ, ਕਿੰਨੇ ਕੁ ਸੁੱਖ ਮਿਲਣਗੇ। ਗੁਰਦੇਵ ਕਹਿੰਦੇ ਸੁੱਖ ਸਮੂਹ, ਇੱਕ ਸੁੱਖ ਨਹੀਂ ਸਾਰੇ ਸੁੱਖ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁੱਖ ਮਾਣਦਾ, ਮਨ ਦੀ ਮਰਜ਼ੀ ਦੇ ਮੁਤਾਬਕ ਸੁੱਖ ਹੋਣ, ਉਹਦੇ ਰਹਿਣ ਵਾਸਤੇ ਮਕਾਨ ਵੀ ਆਲੀ ਸ਼ਾਨ ਹੋਵੇ। ਮਕਾਨ ਵਿੱਚ ਬਰਾਜਣ ਵਾਸਤੇ ਸੇਜਾ ਵੀ ਬੜੀ ਸੁੰਦਰ ਹੋਵੇ, ਇਸਤਰੀ ਵੀ ਮਨ ਨੂੰ ਪ੍ਰਸੰਨ ਰੱਖਣ ਵਾਲੀ ਹੋਵੇ, ਕਦੀ ਕਰਕਟ ਤੇ ਕੌੜਾ ਨਾ ਬੋਲਦੀ ਹੋਵੇ। ਸਾਰੇ ਦਿਨ ਦਾ ਥੱਕਿਆ ਹੋਇਆ ਆਦਮੀ ਕੰਮ ਕਾਰ ਤੋਂ ਜਦੋਂ ਘਰ ਆਵੇ, ਭਾਵੇਂ ਕਿਸੇ ਨਾਲ ਲੜਾਈ ਝਗੜਾ ਕਰਕੇ ਵੀ ਆਵੇ, ਤੱਤਾ ਹੋਇਆ ਆਵੇ, ਘਰ ਆਉਂਦਿਆਂ ਸਾਰ ਠੰਡਾ ਹੋ ਜਾਵੇ, ਪ੍ਰਸੰਨ ਹੋ ਜਾਵੇ। ਫਿਰ ਲੋੜ ਅਨੁਸਾਰ ਸਾਰੀਆਂ ਚੀਜ਼ਾਂ ਘਰ ਵਿੱਚ ਮੌਜੂਦ ਹੋਣ, ਚੜ੍ਹਨ ਵਾਸਤੇ ਬੜੀਆਂ ਸੋਹਣੀਆਂ ਸਵਾਰੀਆਂ ਹੋਣ, ਸਰੀਰ ਨੂੰ ਕੋਈ ਰੋਗ ਵੀ ਨਾ ਲੱਗਾ ਹੋਇਆ ਹੋਵੇ, ਲੋਕ ਉਸਦਾ ਆਦਰ ਸਨਮਾਨ ਵੀ ਕਰਨ, ਚੰਗੀ ਉੱਚੀ ਕੁਲ ਦੇ ਵਿੱਚ ਉਸਦਾ ਜਨਮ ਹੋਇਆ ਹੋਇਆ ਹੋਵੇ, ਫਿਰ ਵਿਦਵਾਨ ਹੋਵੇ, अनेक गुणा का धारनी हो सारे जेडे सुख हैं ना ये धर्मिया मिलते शुभ कुल जन्म स्वरूप तन चंगे कुल विच जन्म होना रंग भी गोरा होना शुभ कुल जन्म स्वरूप तन भूप भोग या पत राजे बन जाना जा राजियां वांगू हुक्म चलना समय अनुसार इच्छा अनुसार किसी चंगे घराने टिकाने विच विआह हो जाना समय अनुसार घर विच पुत्र दा हो जाना इत्यादि ये सारे जेडे सुख हन शुभ कुल जन्म स्वरूप तन भूप भोग या पत पंडित देहे अरोग पुन धर्म जान फल सत फिर पंडित होना विद्वान होना फिर शरीर रोगां तो बचिया होना होया होना यह धर्मी लोगों नू फल मिलते ने जेड़े स्रोतियां विच 14 गुण हन उन्हां नू ये सुख प्राप्त हो जाते हैं सुख समूह ये तो थोड़े जे सुख गिने ने सारे जिन्ने दुनिया के सुख ने वो सारे उन्हूं प्राप्त होंदे हन सारिया सुखा तो श्रोमणी सुख केड़ा है महाराज
अमोघ दर्शन है
अमोघ दर्शन है सफल दर्शन अकाल पुरख वाहिगुरु का दीदार प्राप्त हो जाता जिस कलगी धरदा जस करद्यां करद्यां उम्र गुजार दिती कलगिया वाले सतगुरु जी के प्रगट उसनू दर्शन हो जाते हैं जिस देवते दे दर्शन करने चाहता उ देवता उसनू दर्शन दे देता है अकाल पुरख वाहिगुरु का समक्ष साक्षात्कार हो जाता है
शरण जोग संत नानक
जो अकाल पुरख संतां दा प्यारा है गुरु अर्जन देव महाराज जी कहिंदे ओ भगतां नाल बड़ा प्यार करता है शरण जोग संत प्रे नानक जेड़े अकाल पुरख की शरण विच आ जाते हैं जेड़े लोग संतां दी शरण विच आ गए हैं उन्हां नाल परमात्मा प्यार करन लग पैंदा है उन्हां दी रक्षा करता है शरण आया नूं सांभण दे योग है शरण योग जोगं भाव शरण आया दी रक्षा करने योग है
संत नानक
संतां दा प्यारा है गुरु नानक देव जी फरमाउंदे हन
सो भगवान खिमं क्रोत
खट भगा सुपन अकाल पुरख जेड़ा है खिमं क्रोत जीवां दी मुक्ति कर दिंदा है
पाशं क्रोत अग्रणी भय
ओदे विच होर केड़ियां केड़ियां बरकतां हन तुसीं संतां दी सेवा दी गल कीती सेवा करन नाल की मिलदा है ता गुरु अर्जन देव महाराज जी कृष्ण लाल हरी लाल नू कुछ साखियां सुनाउंदे हन कि देख भाई सेवा करके बड़ा उच्चा रुतबा प्राप्त हो जाता है गुर सेवा किंग ना लभे ते गुरु दी सेवा करन नाल केड़ी वस्तु है जेड़ी नसीब नहीं हुंदी पहली तुक विच फरमाया है
पाशं क्रोत अग्रणी भय
जेड़े लोग पछड़े हुए ने जिन्हां नूं कोई गुरुद्वारे आके गल नहीं करन दिंदा रहत विच परपक हो जान वह गुरु दे प्रेमी बन जान वह स्रोते बन जान भगते बन जान ते जेड़े फिर पछड़े हुए ने एक दिन ऐसा आवेगा जेड़े अग्रणी वै आगू बन जाणगे इन्हां उत्ते महापुरशां ने एक एक तुक उत्ते एक एक साखी लाई है दुआबे दे विच मंझगी नाम का एक पिंड है जिदे विच तीर्थी नाम का एक सिख रहिंदा सी चौधरी सी इहदा पहला नाम सी तीर्थी दूसरा नाम है इसका मंझ ये सखी सरवर का उपाशक सी घर दे विच इन्हे सुल्तान का मुकाम बनाया होया सी वीरवार वाले दिन उत्थे तेल का दीवा जगाउंदा सी जिन्नियां भी कबरां हन मुसलमानां दियां उत्थे तेल दे दीवे जगदे उत्थे कौड़ा तेल पा के सरों दा तेल पा के दीवा जगाया जांदा पर जिहड़े शहीदां दे स्थान हन उत्थे घ्यो दियां जोतां जगदियां उत्थे शुद्ध देसी घ्यो बालिया जांदा सानूं ना पता होण करके भावें असीं गुरुद्वारे विच भी कौड़ा तेल बालन लग पईए मिट्टी दा तेल मोमबत्तियां इन्हां विचों दुर्गंधी आउंदी है ते मालक दे कोल सुगंधी आउणी चाहीदी है मसला ए अजे भी माइयां बीबियां जदों गुरुद्वारे दीवा जगा के आउंदियां उह आटे दे दीवे बणा के विच घ्यो पा के जगाउंदियां सो शहीदां दी प्रसन्नता उन्हां दीआं रूहां दी खुशी घ्यो दे दीवे तो प्राप्त हुंदी है ਜਿਹੜੇ ਜਿਹੜੇ ਜੀਵ ਗੁਰਮਤ ਨੂੰ ਧਾਰਨ ਕਰ ਲੈਂਦੇ ਹਨ ਉਹ ਫਿਰ ਜਠੇਰਿਆਂ ਤੇ ਕਵਰਾਂ ਤੇ ਮੜੀਆਂ ਤੇ ਮੱਟਾਂ ਤੇ ਦੀਵੇ ਜਗਾਉਣੋਂ ਹਟ ਜਾਂਦੇ ਨੇ। ਜੇ ਉਹਨਾਂ ਦੇ ਵੱਡੇ ਵਡੇਰੇ ਮਾਂ ਪਿਓ ਉੱਥੇ ਚੌਲਾਂ ਦੀ ਦੇਗ ਮਿੱਠੇ ਚੌਲਾਂ ਦੀ ਗੁੜ ਦੇ ਚੌਲਾਂ ਦੀ ਬਣਾ ਕੇ ਵੰਡਦੇ ਸੀ, ਇਹ ਗੁੜ ਦੇ ਚੌਲਾਂ ਦੀ ਦੇਗ ਵੀ ਮੁਸਲਮਾਨਾਂ ਦੀ ਹੈ। ਮੁਸਲਮਾਨ ਪੀਰ ਨੂੰ ਖੁਸ਼ ਕਰਨਾ ਤੇ ਫਿਰ ਮਿੱਠੇ ਚੌਲਾਂ ਦੀ ਦੇਗ ਤੇ ਚੌਲ ਵੀ ਗੁੜ ਵਾਲੇ। ਗੁਰੂ ਘਰ ਦੇ ਅੰਦਰ ਇਸ ਗੱਲ ਉੱਤੇ ਬੰਧਨ ਨਹੀਂ ਹੈ, ਭਾਵੇਂ ਜਰਦਾ ਬਣਾ ਕੇ ਖਾਓ ਮਿੱਠਾ ਤੇ ਭਾਵੇਂ ਤੁਸੀਂ ਪਲਾਅ ਬਣਾ ਕੇ ਖਾਓ ਲੂਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ